सच मिले सच उपजे सच में सा समाई सुरत होए पत उगवे गुरु बचनी पोखाई नानक सच्चा पातशाह आपे लिए मिलाई मनमुख बोले अंदले तिसमें अकनी का वास पानी सुरत न बुझनी शब्द न करे प्रगास ओ ना अपनी अंदर शुद्ध नहीं गुरु वचन न करे विश्वास सिमरत शास्त्र पढ़े मुन केते बिन शब्द सुरत न पाई त्रै गुण सबे रोग व्यापे ममता सुरत गवाई जगत उपाई तुद तंदे लाइया पुंडी कार कमाई जन्म पदार्थ जुए हारिया शब्द सुरत न पाई दुंदर दूत भूत भी आले खिचो तान करे बेताले शब्द सुरत बिना वे जावे पत होई आवत जाता है कूड़ कलर तन पसमे टेरी बिना वे कैसी पतेरी वादे मुक्त नाही जुग जारे जम कंकर काल पर आता है दुनिया सागर दुत्तर गईये क्यों कर पाइये पारो चरपट बोले अवधु नानक देव सच्चा विचारो जैसे जल में कमल निरालम मुर्गा इने साने सुरत सबत भव सागर तरिये नानक नाम बखाने रे कांते को मन वस्या सामा निरासो अगम गोचर देख दिखाए नानक ताका दासो सुन स्वामी अर्थास हमारी पुछियो साथ बिचारो रोस न कीजे उत्तर दीजे क्यों पाइये गुरुद्वारो ए मन चलते हो सच कर वैसे नानक नाम दारो आपे मेल मिलाए करता लागे साज प्यारो पार साजन पार प्रीतम गुर शब्द सुरत लंगवाए मिल साध संगत करे रलिया फिर ना पछोतावे तन मन खोजे ता ना उपाए तावत राखे ठाक रहाए गुर की वाणी अंदिन गावे सहजे भगत करावनिया इसका या अंदर वस्त संखा गुरमुख साच मिले ता वेखा नौ दरवाजे दसवे मुक्ता अनहद शब्द बजावणिया मुकत पई बंधन गुर खोले शब्द सुरत पत पाई नानक राम नाम हृदय अंतर गुरमुख मेल मिलाई
श्री गुरुदेव नाम दास दोनों हाथ जोड़ के संगत के चरणों च मथा टेकते हुए अपने गुनाह की माफी लिए अरदास बेनती करता है संगत ही समथा है बख्शन की कृपालता करो संगत दे बख्शे नु गुरु साहब भी बख्श देते हैं
सच मिले सच उपजे सच में साच समाई सुरत होए पति उगवे गुरु बचनी पोखाई नानक सच्चा पातशाह लिए मिलाई मन मुख बोले अंदले तिसमें अग्नि का वास वाणी सुरत न बुझनी शब्द न करे परगास ओ ना अपनी अंदर शुद्ध नहीं गुर बचन न करे परगास
Thank you.
नानक राम नाम रत अंतर, गुरमुख मेल मिलाए। आज ते इस रूहानी सत्संग ले गुरु साहबा ने जो शब्द बख्शिया सी पिछले सत्संग दे विच, सूरत शब्द योग आत्मा दा शब्द दे नाल मिल जाना, गुरमुख मेल मिलाई। गुरमुख एक ऐसी जीवात्मा जड़ी उस शब्द नु मिल चुकी है, उसका रूप हो चुकी है, उस साधन रूप दे जरिए ये सूरत जो है उस परमात्मा नु मिल करके सदा ले आवागमन तो मुक्त हो जाती है। उसका आधार गुरु नानक साहब ने अपने मूल मंत्र विच दिता है। परमात्मा की क्या डेफिनेशन है और असी किस तरीके दे नाल इस मिलन का उच्चा भाग प्राप्त कर सकते हैं। एक ओंकार सतनाम करता पुरख निरभाव निर्वैर अकाल मूरत अजूनी साहबं गुर प्रसाद, इस माला दे विच अठ मन के हैं। सतवा मन का अजूनी साहबं, इस मन के नू कसोटी दे रूप दे विच लै करके गुरु साहब आज दे शब्द नू स्पष्ट करनगे। पूरी मलका दा बयान करन वास्ते अर्थ देन वास्ते बहुत समय दी लोड़ है, मर्यादा दे विच सीमित लफ्जा दे राही गुरु नानक साहब आप अपने इस अकाल पुरख की बाणी में व्यक्त कर रहे हैं। अजूनी हर मनके दे दो रूप हैं, दो शब्दों नू जोड़ करके एक मनका बनिया है, अजूनी और साहबंग। अजूनी जून तो रहत, वो अकाल पुरख परमात्मा कदी भी जूनिया दे विच नहीं आता। साहबंग जो अपने आप तो है, जिसकी उत्पत्ति ये सारा जगत दृष्ट असी जो देख रहे हैं ये किसी सृजनात्मक शक्ति ने बनाया है, किसी का दृष्टिगोचर किया होया है, पर वो आप किसी तो नहीं है। ये जो कुछ भी जड़ चेतन संसार असी देखते हैं इसका आधार प्रकृति है और प्रकृति का आधार यानी महाकारण वो परमात्मा अकाल पुरख है। इस तो भी उपर एक सृजनात्मक शक्ति जड़ी किसी प्रकृति के उपर आधारित नहीं है, उसनों कोई बनान वाला नहीं है, वो अपने आप तो है। जड़ी वस्तु जड़ा पदार्थ अपने आप तो है और कदी जूनिया दे विच नहीं आता। ये मनके नू कसोटी दे विच रख करके असी इस जगत दे विच विचार करके देखते हाँ इस कसोटी दे उपर कौन उतरदा है। जितना भी जड़ चेतन संसार असी देख रहे हैं इस मुल्क दे विच, पांच भूत हैं जिन्हां नू पांच तत्व भी कहा जाता है, अग्नि जल पृथ्वी वायु और आकाश, इन्हां दे अगो पांच लक्षण हैं, पांच गुण हैं, रूप रस गंध स्पर्श और आवाज। ਇਸ ਤੋਂ ਅੱਗੇ ਇਸ ਮੁਲਕ ਦੇ ਵਿੱਚ ਜਿਸ ਪ੍ਰਕਿਰਤੀ ਦੇ ਅਖੁੱਟ ਭੰਡਾਰ ਨੂੰ ਲੈ ਕਰਕੇ ਅਸੀਂ ਇਸ ਵਕਤ ਮੌਜੂਦ ਹਾਂ, ਸ੍ਰਿਸ਼ਟੀ ਦਾ ਸਰਮੋਰ ਕਹਿਲਾਉਂਦੇ ਹਾਂ ਇਨਸਾਨ ਦਾ ਜਨਮ। ਇਸ ਦੇ ਵਿੱਚ 5 ਗਿਆਨੇਂਦਰੀਆਂ ਦੇ ਰੱਖੀਆਂ ਹਨ ਇਨ 5 ਧੂਤਾਂ ਨੂੰ ਗਿਆਨ ਪ੍ਰਾਪਤ ਕਰਨ ਵਾਸਤੇ, ਇਸ ਕਰਕੇ ਇਹਨਾਂ ਨੂੰ ਗਿਆਨੇਂਦਰੀ ਕਹਿੰਦੇ ਹਨ, ਅੱਖ, ਨੱਕ, ਕੰਨ, ਜ਼ਬਾਨ ਔਰ ਤਵਚਾ। ਅਗਰ ਇੱਕ ਵੀ ਇੰਦਰੀ ਕੰਮ ਨਹੀਂ ਕਰੇਗੀ, ਅਗਰ ਅੱਖ ਕੰਮ ਨਹੀਂ ਕਰਦੀ, ਅੱਖ ਬੰਦ ਹੈ, ਅਸੀਂ ਅਪੰਗ ਹੋ ਜਾਵਾਂਗੇ, ਇਸ ਸ੍ਰਿਸ਼ਟੀ ਨੂੰ ਅਸੀਂ ਦੇਖ ਨਹੀਂ ਸਕਦੇ। ਇਹਨਾਂ ਗਿਆਨੇਂਦਰੀਆਂ ਤੋਂ ਅੱਗੇ 5 ਕਰਮ ਇੰਦਰੀਆਂ ਹਨ, ਵਾਕ, ਉਪਸਥ, ਗੁਦਾ, ਹੱਥ ਔਰ ਪੈਰ। ਇਹ ਕੰਮ ਕਰਨ ਵਾਸਤੇ ਦਿੱਤੀਆਂ ਗਈਆਂ ਹਨ ਇਸ ਜਗਤ ਦੇ ਵਿੱਚ, ਪਰ ਇਹ ਗਿਆਨੇਂਦਰੀਆਂ ਔਰ ਕਰਮ ਇੰਦਰੀਆਂ ਦੇ ਵਿੱਚ ਇੱਕ ਇੰਦਰੀ ਹੋਰ ਹੈ ਗੁਪਤ ਰੂਪ ਦੇ ਵਿੱਚ, ਜਿਸ ਨੂੰ ਅਸੀਂ ਮਨ ਕਹਿੰਦੇ ਹਾਂ। ਅਗਰ ਇਹ ਮਨ ਨਾ ਹੋਵੇ, ਅਸੀਂ ਕਿਤਨੀ ਨਿੰਦਿਆ ਕਰਦੇ ਹਾਂ। ਕੁਛ ਵਿਸ਼ੇਸ਼ ਮਤ ਧਰਮ ਵਾਲਿਆਂ ਨੇ ਤੇ ਇਸ ਰੂਹਾਨੀਅਤ ਦੇ ਮਜ਼ਮੂਨ ਦੀਆਂ ਸੱਚਮੁੱਚ ਧੱਜੀਆਂ ਉਡਾ ਦਿੱਤੀਆਂ। ਇੱਕ ਪਾਸੇ ਬ੍ਰਹਮ ਦੀ ਨਿੰਦਿਆ ਹੈ, ਦੂਸਰੇ ਪਾਸੇ ਉਸਦਾ ਅੰਸ਼ ਮਨ ਦੀ ਨਿੰਦਿਆ ਹੈ। ਮਨ ਦੇ ਗੁਣ ਨੂੰ ਸਤਿਗੁਰੂ ਸਪਸ਼ਟ ਕਰ ਰਹੇ ਹਨ। ਮਨ ਦਾ ਗੁਣ ਹੈ ਚੰਚਲਤਾ। ਕਿਹਾ ਜਾਂਦਾ ਮਨ ਨੂੰ ਮਾਰ ਲਓ, ਅਗਰ ਮਨ ਮਰ ਗਿਆ ਇਹ ਗਿਆਨੇਂਦਰੀਆਂ ਕੁਛ ਵੀ ਨਹੀਂ ਕਰ ਸਕਦੀਆਂ, ਮੁਰਦੇ ਤੋਂ ਵੀ ਭੈੜੀ ਸਿੱਧੀ ਹੋ ਜਾਏਗੀ। ਮੁਰਦੇ ਦਾ ਇਲਾਜ ਕੀ ਹੈ? ਦਰਿਆ ਦੇ ਵਿੱਚ ਰੋੜ ਦੋ, ਅਗਨੀ ਭੇਟ ਕਰ ਦੋ, ਛੁਟਕਾਰਾ ਮਿਲ ਜਾਏਗਾ। ਪਰ ਪ੍ਰਾਣ ਸ਼ਕਤੀ ਚਲਦੀ ਰਹੇਗੀ, ਇੰਦਰੀਆਂ ਮੌਜੂਦ ਨੇ, ਪਰ ਨਾ ਗਿਆਨ ਮਿਲੇਗਾ ਨਾ ਕਰਮ ਮਿਲੇਗਾ। ਕਾਰਨ ਕੀ ਹੈ ਕਿ ਮਨ ਨੂੰ ਮਾਰ ਚੁੱਕੇ, ਮਨ ਨਿਸ਼ਚਲ ਹੋ ਚੁੱਕਾ। ਤੋ ਪਹਿਲਾ ਸਬਕ ਅੱਜ ਦਾ ਬਿਲਕੁਲ ਸਪਸ਼ਟ ਜਾਣ ਲਓ, ਮਨ ਕਦੀ ਵੀ ਨਿਸ਼ਚਲ ਨਹੀਂ ਹੋ ਸਕਦਾ। ਅਗਰ ਨਿਸ਼ਚਲ ਹੋ ਜਾਏਗਾ ਤੇ ਅਸੀਂ ਇਸ ਤੋਂ ਕੰਮ ਨਹੀਂ ਲੈ ਸਕਦੇ। ਪਰਮਾਤਮਾ ਨੂੰ ਤੇ ਕਿਆ ਮਿਲਣਾ ਹੈ? ਇਹ ਸਰੀਰ ਹੀ ਜਿਹੜਾ ਹੈ ਮੁਰਦੇ ਤੋਂ ਵੀ ਜ਼ਿਆਦਾ ਬੋਝ ਲੈ ਕਰਕੇ ਪ੍ਰਗਟ ਹੋਏਗਾ। ਤੋ ਪਹਿਲਾ ਗੁਣ ਹੈ ਇਸ ਮਨ ਦਾ ਚੰਚਲ ਰਹਿਣਾ। ਇਹ ਚੰਚਲਤਾ ਕਿਸ ਢੰਗ ਦੀ ਹੈ? ਇੱਕ ਵਾਲ ਦੇ ਰੂਪ ਦੇ ਵਿੱਚ। ਇਸ ਸਰੀਰ ਦੇ ਵਿੱਚ ਬਹੁਤ ਸਾਰੇ ਵਾਲ ਨੇ, ਜਿਸ ਤਰ੍ਹਾਂ ਹਾਰਟ ਹੈ, ਇਹ ਵਾਲ ਰੂਪ ਹੈ। ਇੱਕ ਪਾਸੋਂ ਬਲੱਡ ਆਉਂਦਾ, ਦੂਸਰੇ ਪਾਸੋਂ ਕੱਢਦਾ। ਇਸ ਤੋਂ ਇਲਾਵਾ ਇਹ ਸਾਡਾ ਹੋਰ ਕੋਈ ਵੀ ਕੰਮ ਨਹੀਂ। ਖੂਨ ਦੀ ਸਫਾਈ ਕਰੀ ਜਾਣੀ ਹੈ, ਇੱਕ ਪਾਸੋਂ ਲਈ ਜਾਣਾ, ਦੂਜੇ ਪਾਸੇ ਦੇਈ ਜਾਣਾ। ਠੀਕ ਉਸੇ ਤਰੀਕੇ ਦੇ ਨਾਲ ਇਸ ਮਨ ਰੂਪੀ ਵਾਲ ਦਾ ਵੀ ਸਿਰਫ ਇੱਕੋ ਹੀ ਕੰਮ ਹੈ, ਇੱਕ ਪਾਸੋਂ ਗਿਆਨ ਨੂੰ ਲੈਣਾ ਔਰ ਦੂਸਰੇ ਪਾਸੇ ਗਿਆਨ ਨੂੰ ਦੇ ਦੇਣਾ। ਇਹ ਆਪਣੇ ਅੰਦਰ ਰੱਖ ਹੀ ਨਹੀਂ ਸਕਦਾ। ਜਿਸ ਤਰ੍ਹਾਂ ਬਲੱਡ ਜੋ ਹੈ ਆਪਣੇ ਅੰਦਰ 48 ਘੰਟੇ ਤੋਂ ਬਾਅਦ ਕੋਈ ਵੀ ਵਸਤੂ ਜਾਂ ਪਦਾਰਥ ਨੂੰ ਨਹੀਂ ਰੱਖ ਸਕਦਾ। ਅਗਰ ਰੱਖੇ ਤੇ ਇਹ ਕੱਦ ਦਾ ਜੜ ਬਣ ਚੁੱਕਾ ਹੁੰਦਾ, ਯਾਨੀ ਕਿ ਪੱਥਰ ਦਾ ਰੂਪ ਹੋ ਚੁੱਕਾ ਹੁੰਦਾ, ਇਹ ਤਰਲ ਪਦਾਰਥ ਨਾ ਰਹਿੰਦਾ। ਠੀਕ 48 ਘੰਟਿਆਂ ਦੀ ਮੈਕਸੀਮਮ ਮੁਹਲਤ ਦਿੱਤੀ ਗਈ ਹੈ। ਇਸ ਦੇ ਵਿੱਚ ਖੂਨ ਜੋ ਹੈ ਇਹਦੇ ਅੰਦਰ ਜੋ ਕੁਛ ਮਰਜ਼ੀ ਪਾਇਆ ਜਾਏ, ਚਾਹੇ ਜ਼ਹਿਰ ਪਾਇਆ ਜਾਏ, ਚਾਹੇ ਦਵਾਈ ਪਾਈ ਜਾਏ, 48 ਘੰਟੇ ਦੇ ਅੰਦਰ ਅੰਦਰ ਇਸਨੇ ਸਾਰਾ ਕਿਡਨੀ ਦੇ ਜ਼ਰੀਏ ਫਿਲਟਰ ਕਰਕੇ ਪਿਸ਼ਾਬ ਦੇ ਜ਼ਰੀਏ ਬਾਹਰ ਕੱਢ ਦੇਣਾ। ਅਗਰ ਇਹ ਗੁਣ ਇਸ ਦੇ ਵਿੱਚ ਨਾ ਹੋਵੇ ਤੇ ਕੰਮ ਹੀ ਨਹੀਂ ਕਰ ਸਕਦਾ। ਠੀਕ ਉਸੇ ਤਰੀਕੇ ਦੇ ਨਾਲ ਮਨ ਕੰਮ ਕਰਦਾ। ਅਗਰ ਇਹ ਆਪਣੇ ਅੰਦਰ ਸਟੋਰ ਕਰਨ ਲੱਗ ਜਾਏ ਵਸਤੂਆਂ ਨੂੰ, ਪਦਾਰਥਾਂ ਨੂੰ, ਸੰਬੰਧਾਂ ਨੂੰ, ਤੇ ਇਹ ਕੰਮ ਹੀ ਨਹੀਂ ਕਰ ਸਕਦਾ। ਇਸ ਕਰਕੇ ਬੜੀ ਹੀ ਉਲਟੀ ਔਰ ਅਧੂਰੀ ਵਿਆਖਿਆ ਇਸ ਮਨ ਦੀ ਦਿੱਤੀ ਗਈ ਹੈ। ਅਸੀਂ ਜਦ ਤੱਕ ਇਸ ਗਿਆਨ ਨੂੰ ਪ੍ਰਾਪਤ ਨਹੀਂ ਕਰਾਂਗੇ, ਇਹ ਪ੍ਰਕਿਰਤੀ ਕਿਸ ਤਰੀਕੇ ਦੇ ਨਾਲ ਕੰਮ ਕਰਦੀ ਹੈ, ਅਸੀਂ ਇਸ ਜਾਲ ਚੋਂ ਨਿਕਲ ਹੀ ਨਹੀਂ ਸਕਦੇ। ਔਰ ਜਿੰਨਾ ਵੀ ਪ੍ਰਚਾਰ ਕੀਤਾ ਜਾ ਰਿਹਾ, ਸਾਰਾ ਫਸਾਉਣ ਦਾ ਪ੍ਰਚਾਰ ਕੀਤਾ ਜਾ ਰਿਹਾ। ਸੋ ਮਨ ਦਾ ਗੁਣ ਹੈ ਇੱਕ ਪਾਸੋਂ ਲੈਣਾ ਗਿਆਨ ਨੂੰ। ਹੁਣ ਵਿਚਾਰ ਕਰਕੇ ਦੇਖੋ, ਅਗਰ ਅੱਖ ਕੰਮ ਨਹੀਂ ਕਰਦੀ, ਅੱਖ ਬੰਦ ਹੈ, ਮਨ ਇਸ ਜਗਤ ਦੇ ਵਿੱਚੋਂ ਕੁਛ ਵੀ ਚੀਜ਼ ਨੂੰ ਦੇਖਣ ਦਾ ਗਿਆਨ ਨਹੀਂ ਪ੍ਰਾਪਤ ਕਰ ਸਕਦਾ। ਵਿਚਾਰ ਕਰਕੇ ਦੇਖ ਲਓ, ਅਗਰ ਕੰਨ ਬੰਦ ਹੈ ਤਾਂ ਸੁਣਨ ਦਾ ਕੰਮ ਨਹੀਂ ਕਰ ਸਕਦਾ, ਯਾਨੀ ਕਿ ਇੰਦਰੀਆਂ ਦੇ ਜ਼ਰੀਏ ਮਨ ਬਹਿਰਾ ਹੋ ਗਿਆ। ਜ਼ਬਾਨ ਨਹੀਂ ਹੈ ਤੇ ਮਨ ਗੁੰਗਾ ਹੋ ਗਿਆ। ਵਿਚਾਰ ਕਰਕੇ ਦੇਖ ਲਓ, ਅਗਰ ਬੁੱਧੀ ਨਹੀਂ ਹੈ ਤੇ ਮਨ ਕੁਝ ਵੀ ਨਹੀਂ ਕਰ ਸਕਦਾ, ਫੈਸਲਾ ਹੀ ਨਹੀਂ ਕਰ ਸਕਦਾ। ਤੇ ਮਨ ਦਾ ਕੰਮ ਕੀ ਹੈ? ਗਿਆਨੇਂਦਰੀਆਂ ਦੇ ਜ਼ਰੀਏ ਇਹ ਭੂਤਾਂ ਦੇ ਜਿਹੜੇ ਲੱਛਣ ਹਨ ਇਹਨਾਂ ਨੂੰ ਗ੍ਰਹਿਣ ਕਰਨਾ, ਗ੍ਰਹਿਣ ਕਰਕੇ ਅੱਗੇ ਦੇ ਦੇਣਾ। ਯਾਨੀ ਵਾਲ ਦਾ ਕੰਮ ਹੈ ਇੱਕ ਪਾਸੋਂ ਲੈਣਾ, ਦੂਏ ਪਾਸੇ ਦੇ ਦੇਣਾ। ਅੱਗੇ ਕਿਸ ਨੂੰ ਦਿੰਦਾ? ਅੱਗੇ ਬੁੱਧੀ ਨੂੰ ਦੇ ਦਿੰਦਾ। ਬੁੱਧੀ ਫੈਸਲਾ ਕਰਦੀ ਹੈ, ਬੁੱਧੀ ਅਤਿ ਸੂਖਮ ਹੈ। ਅਗਰ ਮਨ ਨੂੰ ਦੋਸ਼ ਦੇਣਾ ਚਾਹੁੰਦੇ ਹੋ ਤਾਂ ਉਸ ਤੋਂ ਪਹਿਲਾਂ ਬੁੱਧੀ ਨੂੰ ਦੋਸ਼ ਦਿਓ, ਕਿਉਂਕਿ ਬੁੱਧੀ ਹੀ ਫੈਸਲਾ ਕਰਕੇ ਦੱਸਦੀ ਹੈ ਕਿ ਇਸ ਵਸਤੂ ਨੂੰ, ਇਸ ਪਦਾਰਥ ਨੂੰ, ਇਸ ਸੰਬੰਧ ਨੂੰ ਮੈਂ ਆਪਣੇ ਅੰਦਰ ਰੱਖਣਾ ਹੈ ਜਾਂ ਨਹੀਂ ਰੱਖਣਾ। ਅਗਰ ਬੁੱਧੀ ਫੈਸਲਾ ਕਰਦੇ ਵੀ ਇਹ ਖਾਣ ਦੇ ਯੋਗ ਨਹੀਂ ਹੈ ਤੇ ਇਹ ਇੰਦਰੀਆਂ ਦੇ ਵਿੱਚ ਇਤਨੀ ਤਾਕਤ ਨਹੀਂ ਹੈ ਕਿ ਕੋਈ ਵਸਤੂ ਜੜੀਏ ਹੱਥ ਨਾਲ ਚੁੱਕ ਕੇ ਅਸੀਂ ਮੂੰਹ ਦੇ ਵਿੱਚ ਪਾ ਲਵਾਂਗੇ ਔਰ ਜ਼ਬਾਨ ਦੇ ਨਾਲ ਅਸੀਂ ਦੰਦਾਂ ਦੇ ਨਾਲ ਚਬਾ ਕਰਕੇ ਅੰਦਰ ਚਲੀ ਜਾਈਏ, ਕਦੀ ਸੰਭਵ ਹੀ ਨਹੀਂ ਹੋ ਸਕਦਾ। ਇਹ ਬੁੱਧੀ ਦਾ ਫੈਸਲਾ ਹੈ, ਹੱਥ ਨੂੰ ਹੁਕਮ ਦਿੱਤਾ ਜਾਂਦਾ ਹੈ, ਤਾਂ ਹੀ ਜਾ ਕਰਕੇ ਅਸੀਂ ਕੋਈ ਵੀ ਵਸਤੂ ਪਦਾਰਥ ਜਾਂ ਸੰਬੰਧ ਦੇ ਨਾਲ ਜੁੜਨ ਦਾ ਕੰਮ ਕਰਦੇ ਹਾਂ। ਹੁਣ ਬੁੱਧੀ ਨੂੰ ਦੋਸ਼ ਦੇਣਾ ਚਾਹੀਦਾ, ਪਰ ਬੁੱਧੀ ਦਾ ਵੀ ਕੀ ਦੋਸ਼ ਹੈ? ਬੁੱਧੀ ਆਪਣੇ ਵਿੱਚ ਕੁਝ ਵੀ ਨਹੀਂ ਰੱਖਦੀ। ਬੁੱਧੀ ਸਿਰਫ ਫੈਸਲਾ ਦਿੰਦੀ ਹੈ ਵੀ ਕਿ ਕਿਆ ਠੀਕ ਹੈ, ਕਿਆ ਠੀਕ ਨਹੀਂ ਹੈ, ਯਾਨੀ ਵਿਵੇਕਤਾ ਹੈ ਇਸ ਦੇ ਅੰਦਰ। ਇਹ 5ਵਾਂ ਤੱਤ ਜਿਹੜਾ ਦਿੱਤਾ ਗਿਆ, ਭੂਤ ਤੱਤਵ, ਯਾਨੀ ਕਿ ਆਕਾਸ਼ ਦਾ ਤੱਤਵ, ਜਿਸ ਤੋਂ ਆਵਾਜ਼ ਵੀ ਪੈਦਾ ਹੁੰਦੀ ਹੈ, ਇਸੀ ਤੱਤਵ ਦੇ ਨਾਲ ਬੁੱਧੀ, ਯਾਨੀ ਕਿ ਇਹ ਸੈੱਲ ਬਣਦੇ ਨੇ ਬੜੇ ਸੂਖਮ ਰੂਪ ਦੇ ਵਿੱਚ, ਜਿਹੜੇ ਫੈਸਲਾ ਦਿੰਦੇ ਨੇ। ਅਗਰ ਇਹ ਇੱਕ ਨਿਸ਼ਚਿਤ ਟੈਂਪਰੇਚਰ ਤੋਂ ਬਾਹਰ ਹੋ ਜਾਣ ਤੇ ਸੈੱਲ ਵੀ ਕੰਮ ਨਹੀਂ ਜੇ ਕਰਦੇ। ਯਾਨੀ ਕਿ ਸਾਰੀਆਂ ਚੀਜ਼ਾਂ ਮੌਜੂਦ ਨੇ, ਇੰਦਰੀਆਂ ਮੌਜੂਦ ਨੇ, ਮਨ ਮੌਜੂਦ ਰਹੇ, ਬੁੱਧੀ ਅਗਰ ਕੰਮ ਨਹੀਂ ਕਰੇਗੀ ਤਾਂ ਵੀ ਜ਼ਿੰਦਗੀ ਮੌਤ ਤੋਂ ਵੀ ਬਦਤਰ ਹੋ ਜਾਏਗੀ। ਬੁੱਧੀ ਦਾ ਵੀ ਪੂਰਾ ਕੰਮ ਕਰਨਾ ਜ਼ਰੂਰੀ ਹੈ, ਪਰ ਬੁੱਧੀ ਵੀ ਆਪਣੇ ਅੰਦਰ ਕੁਛ ਵੀ ਨਹੀਂ ਜੇ ਰੱਖਦੀ।
ਇਹ ਵੀ ਇੱਕ ਪਾਸੇ ਵਾਲ ਦਾ ਕੰਮ ਕਰਦੀ, ਇੱਕ ਪਾਸੋਂ ਲੈਂਦੀ ਹੈ, ਫੈਸਲਾ ਦੇ ਦਿੱਤਾ ਔਰ ਚੀਜ਼ ਜਿਹੜੀ ਸੀਗੀ ਅੱਗੇ ਅੰਤਰ ਦੇ ਵਿੱਚ ਅਗਰ ਰੱਖਣੀ ਹੈ ਤੇ ਅੰਤ ਕਰਨ ਨੂੰ ਦੇ ਦਿੱਤਾ, ਯਾਨੀ ਕਿ ਚਿੱਤ ਵੀ ਕਿਹਾ ਜਾਂਦਾ ਹੈ, ਹਿਰਦੇ ਵੀ ਕਿਹਾ ਜਾਂਦਾ ਹੈ। ਉਹ ਚਿੱਤ ਜਿਹੜਾ ਹੈ ਇਸ ਚੀਜ਼ ਨੂੰ ਸਟੋਰ ਦਾ ਵੀ ਕੰਮ ਕਰਦਾ ਔਰ ਚਲਾਉਣ ਦਾ, ਯਾਨੀ ਕਿ ਪ੍ਰੋਜੈਕਟ ਨੂੰ ਇੰਪਲੀਮੈਂਟ ਕਰਨ ਦਾ, ਕਾਰਵਾਈ ਦਾ ਵੀ ਕੰਮ ਕਰਦਾ। ਹੁਣ ਜਦੋਂ ਬੁੱਧੀ ਨੇ ਫੈਸਲਾ ਕਰਕੇ ਇੱਕ ਵਸਤੂ ਨੂੰ ਅੱਖ ਨੇ ਦੇਖਿਆ, ਅੱਖ ਦੇ ਜ਼ਰੀਏ ਵਾਲ ਨੇ ਉਸਦਾ ਗਿਆਨ ਪ੍ਰਾਪਤ ਕੀਤਾ ਔਰ ਉਸਨੇ ਬੁੱਧੀ ਨੂੰ ਦੇਤਾ, ਬੁੱਧੀ ਨੇ ਫੈਸਲਾ ਕਰਤਾ ਵੀ ਇਹ ਜਿਹੜਾ ਆਕਾਰ ਅਸੀਂ ਦੇਖਿਆ, ਜਿਸ ਤਰ੍ਹਾਂ ਇੱਕ ਮੋਟਰ ਦੇਖੀ ਸਾਨੂੰ ਪਾ ਗਈ, ਕਿਸ ਤਰ੍ਹਾਂ ਬੁੱਧੀ ਨੇ ਫੈਸਲਾ ਕਰ ਦਿੱਤਾ ਵੀ ਇਹ ਮੋਟਰ ਸਾਡੇ ਦਰਵਾਜ਼ੇ ਤੇ ਖੜੀ ਹੋਣੀ ਚਾਹੀਦੀ, ਠੀਕ ਹੈ ਜੀ, ਫੈਸਲਾ ਹੋ ਗਿਆ, ਚਿੱਤ ਨੂੰ ਦੇ ਦਿੱਤਾ ਪ੍ਰੋਜੈਕਟ ਬਣਾ ਕਰਕੇ। ਜਿਸ ਤਰ੍ਹਾਂ ਇਸ ਮੁਲਕ 'ਚ ਅਸੀਂ ਦੇਖਦੇ ਹਾਂ ਕੋਈ ਪ੍ਰੋਜੈਕਟ ਕਰਨਾ ਹੋਵੇ, ਟੈਂਡਰ ਪਾਏ ਜਾਂਦੇ ਨੇ, ਜਿਸ ਨੂੰ ਪਾਸ ਹੋ ਜਾਂਦਾ ਤੇ ਉਹ ਕੰਪਨੀ ਨੂੰ ਉਹ ਕੰਮ ਕਰਨਾ ਪੈਂਦਾ, ਠੀਕ ਉਸੇ ਤਰੀਕੇ ਦੇ ਨਾਲ ਚਿੱਤ ਨੂੰ ਜਦੋਂ ਇਹ ਪ੍ਰੋਜੈਕਟ ਮਿਲ ਗਿਆ ਵੀ ਇਹ ਕਾਰ ਸਾਡੇ ਬੂਹੇ ਤੇ ਖੜੀ ਹੋਣੀ ਚਾਹੀਦੀ, ਬੁੱਧੀ ਦਾ ਫੈਸਲਾ ਹੈਗਾ, ਬੁੱਧੀ ਦੇ ਫੈਸਲੇ ਨੂੰ ਕੋਈ ਟਾਲ ਨਹੀਂ ਸਕਦਾ ਕਿਉਂਕਿ ਚਿੱਤ ਵੀ ਕੰਮ ਕਰਦਾ ਫੈਸਲੇ ਦੇ ਉੱਪਰ ਆਧਾਰ ਹੋ ਕਰਕੇ, ਠੀਕ ਉਸੇ ਤਰੀਕੇ ਦੇ ਨਾਲ ਹੁਣ ਇਸ ਨੂੰ ਇੰਪਲੀਮੈਂਟ ਕਰਨਾ, ਯਾਨੀ ਕਿ ਹੱਥ ਪੈਰ ਜਿਤਨੀਆਂ ਵੀ ਇੰਦਰੀਆਂ ਦਿੱਤੀਆਂ ਗਈਆਂ ਇਹਨਾਂ ਨੂੰ ਮੋਸ਼ਨ ਦੇ ਵੀ ਲਿਆਉਣ ਦਾ ਹੁਕਮ ਦੇ ਦਿੱਤਾ ਜਾਂਦਾ ਵੀ ਇਸ ਪ੍ਰੋਜੈਕਟ ਨੂੰ ਤੁਸੀਂ ਹੁਣ ਇੰਪਲੀਮੈਂਟ ਕਰੋ, ਪੂਰਾ ਕਰਕੇ ਦਿਖਾਓ। ਹੁਣ ਪੂਰਾ ਕਰਨ ਵਾਸਤੇ ਦੌੜ ਭੱਜ ਸ਼ੁਰੂ ਹੋ ਜਾਂਦੀ ਹੈ, ਬੁੱਧੀ ਵੀ ਇਸਤੇਮਾਲ ਕੀਤੀ ਜਾਂਦੀ ਹੈ ਔਰ ਮਨ ਜਿਹੜਾ ਬੜੀ ਤੇਜ਼ੀ ਦੇ ਨਾਲ ਦੌੜਦਾ ਆ। ਅਗਰ ਮਨ ਤੇਜ਼ੀ ਦੇ ਨਾਲ ਨਾ ਦੌੜੇ ਤੇ ਕੋਈ ਵੀ ਪ੍ਰੋਜੈਕਟ ਪੂਰਾ ਨਹੀਂ ਹੋ ਸਕਦਾ, ਯਾਨੀ ਕਿ ਮਨ ਦੀ ਚੰਚਲਤਾ ਆਖਰੀ ਸਮੇਂ ਤੱਕ, ਜਦ ਤੱਕ ਪ੍ਰਾਣ ਸ਼ਕਤੀ ਮੌਜੂਦ ਹੈ, ਪ੍ਰਾਣ ਸ਼ਕਤੀ ਦੇ ਇਲਾਵਾ ਕੰਮ ਇਹ ਮਨ ਨਹੀਂ ਕਰ ਸਕਦਾ, ਪ੍ਰਾਣ ਸ਼ਕਤੀ ਚਲਦੀ ਰਹੇਗੀ ਮਨ ਕੰਮ ਕਰਦਾ ਰਹੇਗਾ। ਸਿਰਫ ਅਸੀਂ ਇੱਥੇ ਵਿਚਾਰ ਕਰਨਾ ਹੈ ਕਿ ਮਨ ਦੀ ਚੰਚਲਤਾ ਕਿਆ ਸਾਨੂੰ ਇਤਨੀ ਜ਼ਿਆਦਾ ਜ਼ਰੂਰਤ ਹੈ ਜਿਤਨੀ ਅਸੀਂ ਫੈਲਾ ਰੱਖੀਏ, ਯਾਨੀ ਕਿ ਇਸ ਅੱਖ ਦੇ ਜ਼ਰੀਏ ਜਿਤਨਾ ਕੁਝ ਵੀ ਅਸੀਂ ਇਹ ਸੰਸਾਰ ਦੇਖਦੇ ਰਹਾਂਗੇ ਔਰ ਬੁੱਧੀ ਫੈਸਲਾ ਦਿੰਦੀ ਰਹੇਗੀ ਵੀ ਕਿ ਇਹ ਵੀ ਚੀਜ਼ ਚਾਹੀਦੀ, ਇਹ ਵੀ ਪਦਾਰਥ ਚਾਹੀਦਾ, ਇਹ ਵੀ ਸੰਬੰਧ ਸਾਨੂੰ ਚਾਹੀਦਾ, ਉਹ ਅੰਦਰ ਦੇ ਵੀ ਸਟੋਰ ਹੁੰਦਾ ਜਾਏਗਾ, ਅੰਤਕਰਨ ਭਰਦਾ ਜਾਏਗਾ ਔਰ ਉਸਨੂੰ ਇੰਪਲੀਮੈਂਟ ਕਰਨ ਵਾਸਤੇ ਇਸ ਮਨ ਨੂੰ ਜ਼ਿਆਦਾ ਤਾਕਤ ਦੀ ਲੋੜ ਪਏਗੀ, ਯਾਨੀ ਕਿ ਇਹ ਤਾਕਤ ਲੈ ਕਰਕੇ ਫੈਲਣਾ ਸ਼ੁਰੂ ਕਰ ਦੇਗਾ। ਵੱਧ ਤੋਂ ਵੱਧ ਪਦਾਰਥ ਦੇਖਿਆ, ਕਿਉਂ ਹਰ ਪ੍ਰੋਜੈਕਟ ਨੂੰ ਪੂਰਾ ਕਰਨਾ ਹੈ ਔਰ ਇਹ ਪੂਰਾ ਨੂੰ ਕਰਨ ਵਾਸਤੇ ਇੱਕ ਹਵਸ ਜਾਗਦੀ ਹੈ, ਇੱਕ ਲਸਟ ਜਿਸ ਨੂੰ ਕਹਿੰਦੇ, ਮਨ ਜਿਹੜਾ ਹਵਸ ਦੇ ਅਧੀਨ ਹੋ ਜਾਂਦਾ। ਕਾਰਨ ਕੀ ਹੈ ਕਿ ਇਸ ਦੇ ਉੱਪਰ ਵੀ ਡੰਡਾ ਹੈ ਵੀ ਇਹ ਪ੍ਰੋਜੈਕਟ ਪੂਰਾ ਹੋਣਾ ਚਾਹੀਦਾ, ਹਰ ਚੀਜ਼ ਸਾਨੂੰ ਚਾਹੀਦੀ, ਸਵੇਰ ਉੱਠਦੇ ਹਾਂ ਤੇ ਮਨ ਦੌੜਨਾ ਸ਼ੁਰੂ ਕਰਦਾ। ਕਾਰਨ ਕੀ ਹੈ, ਇਸ ਦੇ ਉੱਪਰ ਡੰਡਾ ਦੇ ਰੱਖਿਆ ਵੀ ਇਹ ਪ੍ਰੋਜੈਕਟ ਨੂੰ ਪੂਰਾ ਕਰਨਾ ਕਿ ਇਹ ਕਾਰ ਸਾਡੇ ਬੂਹੇ ਕਿ ਹਰ ਹਾਲਤ ਦੇ ਵਿੱਚ ਖੜੀ ਹੋਵੇ ਔਰ ਉਹਦੇ ਵਾਸਤੇ ਫਿਰ ਚੋਰੀ ਵੀ ਕਰਨ ਲੱਗ ਜਾਂਦਾ, ਚਿਹਰਾ ਫੇਰ ਵੀ ਕਰਦਾ, ਲੋਕਾਂ ਦੇ ਗਲੇ ਵੀ ਕੱਟਦਾ, ਕਈ ਤਰੀਕੇ ਦੇ ਰਸਤੇ ਅਪਣਾਉਣ ਵਾਸਤੇ ਤਿਆਰ ਹੋ ਜਾਂਦਾ। ਕਾਰਨ ਕੀ ਹੈ ਕਿ ਇਸ ਦੇ ਉੱਪਰ ਡੰਡਾ, ਭਾਈ ਇਹ ਚੀਜ਼ ਸਾਨੂੰ ਚਾਹੀਦੀ ਹੈ, ਜਿਤਨੇ ਫੈਸਲਾ ਕਰਕੇ ਦੇ ਰੱਖਿਆ ਕਿ ਇੰਪਲੀਮੈਂਟ ਹੋਣੀ ਚਾਹੀਦੀ ਕਿਸੇ ਵੀ ਤਰੀਕੇ ਦੇ ਨਾਲ ਔਰ ਸਾਰੇ ਸਾਧਨ ਅਸੀਂ ਪ੍ਰਯੋਗ ਦੇ ਵਿੱਚ ਲਿਆ ਕਰਕੇ ਦੇਖ ਲਿਆ ਵੀ ਅਸੀਂ ਇਸ ਦੇ ਕਾਬਿਲ ਹੀ ਨਹੀਂ ਹੈਗੇ, ਅਸੀਂ ਉਸ ਨੂੰ ਪ੍ਰਾਪਤ ਕਰ ਹੀ ਨਹੀਂ ਸਕਦੇ, ਪਰ ਬੁੱਧੀ ਨੇ ਫੈਸਲਾ ਦੇ ਰੱਖਿਆ ਵੀ ਕਿ ਅਸੀਂ ਇਤਨੇ ਸੁੰਦਰ ਹਾਂ ਕਿ ਇਹ ਸੁੰਦਰ ਕਾਰ ਸਾਡੇ ਬੂਹੇ ਤੇ ਖੜੀ ਹੋਣੀ ਚਾਹੀਦੀ, ਸਾਹਮਣੇ ਅਗਰ ਦੋ ਖੜੀਆਂ ਨੇ ਸਾਡੀਆਂ ਚਾਰ ਹੋਣੀਆਂ ਚਾਹੀਦੀਆਂ ਨੇ, ਚਾਰ ਨੇ ਤੇ ਛੇ ਹੋਣੀਆਂ ਚਾਹੀਦੀਆਂ ਨੇ, ਯਾਨੀ ਉਹ ਹਵਸ ਚਲਦੀ ਰਹੇਗੀ, ਅੰਤਕਰਨ ਜਮ੍ਹਾਂ ਹੁੰਦਾ ਰਹੇਗਾ ਔਰ ਇਸ ਮਨ ਨੂੰ ਦੌੜਨਾ ਪਏਗਾ ਇਹ ਸਾਰੇ ਪ੍ਰੋਜੈਕਟ ਨੂੰ ਪੂਰਾ ਕਰਨ ਵਾਸਤੇ। ਹੁਣ ਮਨ ਦੀ ਚੰਚਲਤਾ ਨੂੰ ਸੀਮਤ ਕਰਨ ਵਾਸਤੇ ਰਿਸ਼ੀ ਮੁਨੀਆਂ ਨੇ ਜਿਹੜਾ ਪੰਤਜਲੀ ਦੇ ਯੋਗ ਸੂਤਰ ਪਿਛਲੇ ਵਾਰੀ ਗੁਰੂ ਸਾਹਿਬ ਨੇ ਬਿਲਕੁਲ ਸਪਸ਼ਟ ਕੀਤੇ ਸਨ, ਉਸ ਦੇ ਵਿੱਚ ਇੱਕ ਪ੍ਰਾਣਾਯਮ ਆਉਂਦਾ ਹੈ। ਪ੍ਰਾਣਾਯਮ ਦਾ ਮਤਲਬ ਹੈ ਪ੍ਰਾਣ ਵਾਯੂ ਨੂੰ ਕੰਟਰੋਲ ਦੇ ਵਿੱਚ ਕਰ ਲੈਣਾ, ਆਪਣੇ ਹੱਥ ਦੇ ਵਿੱਚ ਲੈਣਾ, ਸਿੱਧ ਕਰ ਲੈਣਾ। ਹੁਣ ਪ੍ਰਾਣ ਵਾਯੂ ਨੂੰ ਸਿੱਧ ਕਰ ਲਈਏ ਅਗਰ ਅਸੀਂ ਤੇ ਮਨ ਦੀ ਚੰਚਲਤਾ ਇੱਕ ਨਿਸ਼ਚਿਤ ਸੀਮਾ ਤੱਕ ਜਾ ਕਰਕੇ ਰੁਕ ਜਾਂਦੀ ਹੈ। ਰੁਕਣ ਦਾ ਭਾਵ ਇਹ ਨਹੀਂ ਹੈ ਕਿ ਇਹ ਬਿਲਕੁਲ ਹੀ ਨਿਸ਼ਚਲ ਹੋ ਜਾਂਦਾ, ਯਾਨੀ ਕਿ ਜਿਸ ਤਰ੍ਹਾਂ ਸੂਰਜ ਇਸ ਵਕਤ ਚੜਿਆ ਪਿਆ ਪਰ ਉਸਦੀ ਇੱਕ ਕਿਰਨ ਨੂੰ ਅਸੀਂ ਦੇਖ ਨਹੀਂ ਸਕਦੇ, ਯਾਨੀ ਕਿ ਇੱਕ ਬਿੰਦੂ ਮਾਤਰ ਰੋਸ਼ਨ ਰਹਿ ਜਾਏਗਾ ਅਗਰ ਇਸ ਸੂਰਜ ਨੂੰ ਅਸੀਂ ਸੀਮਿਤ ਕਰ ਲਈਏ। ਠੀਕ ਇਸੇ ਮਿਸਾਲ ਦੇ ਜ਼ਰੀਏ ਅਸੀਂ ਇਸ ਚੀਜ਼ ਨੂੰ ਸਮਝ ਸਕਦੇ ਹਾਂ ਕਿ ਅਗਰ ਇੱਕ ਨਿਸ਼ਚਿਤ ਸੀਮਾ ਤੱਕ ਅਸੀਂ ਪ੍ਰਾਣ ਵਾਯੂ ਨੂੰ ਆਪਣੇ ਹੱਥ ਦੇ ਵਿੱਚ ਕਰ ਲਈਏ, ਕੰਟਰੋਲ ਦੇ ਵਿੱਚ ਕਰ ਲਈਏ, ਤੇ ਮਨ ਜਿਹੜਾ ਹੈ ਇੱਕ ਨਿਸ਼ਚਿਤ ਸੀਮਾ ਤੱਕ ਆ ਜਾਂਦਾ, ਯਾਨੀ ਕਿ ਇਤਨਾ ਨਿਸ਼ਚਲ ਹੋ ਜਾਂਦਾ ਕਿ ਇੱਕ ਬਿਲਕੁਲ ਬਿੰਦੂ ਮਾਤਰ, ਯਾਨੀ ਕਿ ਬਿੰਦੂ ਮਾਤਰ ਦੇ ਵਿੱਚ ਆਉਂਦਾ ਹੀ ਹੁੰਦਾ ਕੀ ਹੈ ਕਿ ਜਿਤਨੇ ਵੀ ਪ੍ਰੋਜੈਕਟ ਚਿੱਤ ਦੇ ਵਿੱਚ ਇਕੱਠੇ ਕਰ ਰੱਖੇ ਨੇ ਇਹ ਇੰਪਲੀਮੈਂਟ ਨਹੀਂ ਹੋ ਸਕਦੇ, ਕੰਮ ਨਹੀਂ ਕਰ ਸਕਦੇ, ਕਿਉਂਕਿ ਮਨ ਜਿਹੜਾ ਸੀਗਾ ਇਹ ਵਿਚੋਲਿਆ ਸੀਗਾ ਇਹਨਾਂ ਦੋਨਾਂ ਦੇ ਵਿੱਚ, ਕਰਮ ਇੰਦਰੀਆਂ ਔਰ ਗਿਆਨ ਇੰਦਰੀਆਂ ਦੇ ਵਿੱਚ। ਤੋ ਮਨ ਨੂੰ ਨਿਸ਼ਚਲ ਕਰਨਾ ਯਾਨੀ ਕਿ ਇੱਕ ਨਿਸ਼ਚਿਤ ਸੀਮਾ ਤੱਕ ਲਿਆਉਣਾ, ਅਗਰ ਬਿਲਕੁਲ ਮਰ ਜਾਏਗਾ ਤੇ ਸਾਧ ਸੰਗਤ ਜੀ ਪਰਮਾਤਮਾ ਕਲਪਨਾ ਦਾ ਵੀ ਵਿਸ਼ੇ ਨਹੀਂ ਰਹੇਗਾ। ਜਿਸ ਤਰੀਕੇ ਦੇ ਨਾਲ ਸੰਸਾਰ ਨੂੰ ਪ੍ਰਾਪਤ ਕਰਨ ਵਾਸਤੇ ਮਨ ਦੌੜਦਾ ਹੈ, ਠੀਕ ਉਸੇ ਤਰੀਕੇ ਦੇ ਨਾਲ ਪਰਮਾਤਮਾ ਨੂੰ ਪ੍ਰਾਪਤ ਕਰਨ ਵਾਸਤੇ ਵੀ ਮਨ ਹੀ ਸਾਧਨ ਹੈ। ਬਿਨ ਬੰਨਾ ਜੇ ਹੋਰ ਨਾ ਲੁਜਣਾ ਜਾਸੀ ਜਨਮ ਗਵਾਈ, ਗੁਰੂ ਨਾਨਕ ਸਾਹਿਬ ਬਿਲਕੁਲ ਸਪਸ਼ਟ ਕਰਦੇ ਨੇ ਕਿ ਇੱਕ ਮਨ ਨੂੰ ਛੋੜ ਕਰਕੇ ਅਗਰ ਤੂੰ ਜੇਤਾ ਜਗਤ ਸੰਸਾਰ ਦੇ ਨਾਲ ਝਗੜਾ ਕਰ ਰਿਹਾ, ਉਹਨਾਂ ਦੇ ਨਾਲ ਲੜ ਰਿਹਾ, ਉਹਨਾਂ ਦੇ ਵਿੱਚੋਂ ਕੁਝ ਹਾਸਲ ਕਰਨ ਦੀ ਕੋਸ਼ਿਸ਼ ਕਰ ਰਿਹਾ ਤੇ ਆਪਣੇ ਮਨੁੱਖੇ ਜਨਮ ਨੂੰ ਵਿਅਰਥ ਗਵਾ ਰਿਹਾ, ਤੈਨੂੰ ਕੁਝ ਵੀ ਹਾਸਲ ਨਹੀਂ ਹੋਣ ਲੱਗਾ। ਸੋ ਸਾਰਾ ਮਜ਼ਮੂਨ ਜਿਹੜਾ ਆ ਕਰਕੇ ਇਸ ਮਨ ਰੂਪੀ ਇੰਦਰੀ ਦੇ ਉੱਪਰ ਰੁਕ ਜਾਂਦਾ। ਪਰ ਰਿਸ਼ੀ ਮੁਨੀਆਂ ਨੇ ਜਦੋਂ ਇਸ ਮਨ ਨੂੰ ਪ੍ਰਾਣਾਯਾਮ ਦੇ ਤਰੀਏ ਰੋਕ ਕਰਕੇ, ਯਾਨੀ ਕਿ ਇੱਕ ਨਿਸ਼ਚਿਤ ਸੀਮਾ ਤੱਕ ਨਿਸ਼ਚਲ ਕਰਕੇ ਅੰਦਰ ਦੇ ਵਿੱਚ ਗਏ ਨੇ ਔਰ ਜਿਸ ਜਿਸ ਰੂਹਾਨੀ ਮੰਡਲ ਤੱਕ ਪਹੁੰਚੇ ਨੇ, ਸ਼ਬਦ ਹੀ ਲਿਜਾਣ ਵਾਲਾ ਹੈ, ਹੋਰ ਕੋਈ ਵੀ ਤਾਕਤ ਖੜੇ ਹਾਂ, ਇਹ ਮੁਰਦਾ ਕਾਟ ਬਣ ਜਾਏਗਾ ਅਗਰ ਇਹ ਸ਼ਬਦ ਆਪਣੇ ਆਪ ਦੇ ਵਿੱਚ ਸਿਮਟ ਜਾਏ। ਤੋ ਇਸੇ ਤਰੀਕੇ ਦੇ ਨਾਲ ਰਿਸ਼ੀ ਮੁਨੀਆਂ ਨੇ ਇਸ ਸ਼ਬਦ ਨੂੰ ਪ੍ਰਾਪਤ ਕਰਕੇ ਹੀ ਇਹ ਸਾਰੇ ਰਸਤੇ ਨੂੰ ਹੈ ਤੈਅ ਕੀਤਾ। ਪਰ ਆਤਮਾ ਦੀ ਆਪਣੀ ਇੱਕ ਤਾਕਤ ਹੈ, ਇੱਕ ਸੀਮਾ ਹੈ, ਯਾਨੀ ਕਿ 12 ਸੂਰਜ ਦੀ ਸੀਮਾ ਤੱਕ ਕਿੱਥੇ ਹੈ? ਪਰਬ੍ਰਹਮ ਤੱਕ। ਪਰਬ੍ਰਹਮ ਤੱਕ ਰਿਸ਼ੀ ਮੁਨੀ ਗਏ ਨੇ, ਬੇਸ਼ੱਕ ਘੱਟ ਗਏ ਨੇ। ਹੁਣ ਅਗਰ ਇਹ ਕਹੀਏ ਕਿ ਉਹ ਘੱਟ ਗਏ ਨੇ ਤਾਂ ਸਾਡੀ ਗਿਣਤੀ ਸਤਸੰਗਿਆਂ ਦੀ ਜਾਂ ਨਾਮ ਲੈਣ ਵਾਲਿਆਂ ਦੀ, ਅੰਮ੍ਰਿਤ ਲੈਣ ਵਾਲਿਆਂ ਦੀ ਬਹੁਤ ਵੱਡੀ, ਲੱਖਾਂ ਇਕੱਠੇ ਹੋ ਜਾਂਦੇ ਨੇ। ਤੇ ਗੁਰੂ ਨਾਨਕ ਸਾਹਿਬ ਉਪਦੇਸ਼ ਕਰਦੇ ਨੇ, ਭਾਈ ਵਿਚਾਰ ਕਰਕੇ ਦੇਖ ਲਓ, ਜਿਨ੍ਹਾਂ ਨੇ ਅੰਮ੍ਰਿਤ ਛਕੇ ਸਨ ਉਹ ਕਿਤਨੇ ਸੱਚਖੰਡ ਪਹੁੰਚ ਸਕੇ? ਯਾਨੀ ਕਿ ਕਿਤਨੀਆਂ ਰੂਹਾਂ ਨੇ ਜਿਨ੍ਹਾਂ ਨੇ ਸਤਸੰਗ ਦੇ ਵਿੱਚੋਂ ਉਸ ਪਰਮਾਰਥ ਨੂੰ ਹਾਸਲ ਕਰ ਲਿਆ? ਪਰਮਾਰਥੀ ਕੌਣ ਹੈ? ਸਿਰਫ ਚਿਹਰੇ ਦੇ ਉੱਪਰ ਚਿਹਰਾ ਲਗਾ ਲੈਣ ਦੇ ਨਾਲ ਇਹ ਵਿਸ਼ੇ ਹੱਲ ਨਹੀਂ ਹੋ ਜਾਂਦਾ, ਨਾ ਹੀ ਇਹ ਕਲਪਨਾ ਦਾ ਵਿਸ਼ੇ ਹੈ, ਇਹ ਕਮਾਈ ਦਾ ਮਜ਼ਬੂਨ ਹੈ, ਮਿਹਨਤ ਦਾ ਮਜ਼ਬੂਨ ਹੈ ਕਿ ਕਿਸ ਢੰਗ ਦੇ ਨਾਲ ਅਸੀਂ ਇਸ ਪ੍ਰਕਿਰਤੀ ਦੀ ਰਚਨਾ ਦੇ ਵਿੱਚੋਂ ਨਿਕਲ ਜਾਣਾ ਹੈ। ਸੋ ਇਹ ਪ੍ਰਕਿਰਤੀ ਦੀ ਰਚਨਾ ਜਿਸ ਢੰਗ ਦੇ ਨਾਲ ਰਚੀ ਹੈ, ਰਿਸ਼ੀ ਮੁਨੀਆਂ ਨੇ ਜੋ ਕੁਛ ਵੀ ਮਤਲਬ ਗਿਆਨ ਪ੍ਰਾਪਤ ਕੀਤਾ, ਅੰਤਰ ਦੇ ਵਿੱਚ ਜਾ ਕਰਕੇ ਮਿਹਨਤ ਕੀਤੀ, ਉਹ ਸਾਰਾ ਉਹਨਾਂ ਨੇ ਇਨ ਗ੍ਰੰਥਾਂ ਦੇ ਵਿੱਚ ਜੋ ਹੈ ਦਰਜ ਕਰ ਦਿੱਤਾ। ਬੇਸ਼ੱਕ ਯੁੱਗ ਕਾਲ ਦੇ ਵਿੱਚ ਜੈਸੀ ਅਵਸਥਾ ਆਉਂਦੀ ਹੈ ਵੈਸੇ ਹੀ ਕਰਮ ਕਾਂਡ ਜਿਹੜੇ ਨੇ ਪ੍ਰਚਾਰਿਤ ਕੀਤੇ ਜਾਂਦੇ ਨੇ। ਇਸ ਵਕਤ ਅਸੀਂ ਜਿਸ ਸਮੇਂ ਕਾਲ ਦੇ ਵਿੱਚ ਬੜੀ ਛੋਟੀ ਜਿਹੀ ਉਮਰ ਲੈ ਕਰਕੇ ਬੈਠੇ ਹਾਂ, ਔਰ ਸਰੀਰ ਵੀ ਜਿਹੜਾ ਅਸੀਂ ਇੱਕ ਤਰੀਕੇ ਦੇ ਨਾਲ ਇਤਨਾ ਜ਼ਹਿਰ ਇਸ ਨੂੰ ਦੇ ਚੁੱਕੇ ਹਾਂ, ਯਾਨੀ ਕਿ ਸੋਚ ਦੇ ਮੁਤਲਕ ਤੇ ਕੋਈ ਸਾਡਾ ਖਿਆਲ ਹੀ ਨਹੀਂ, ਕਲਪਨਾ ਹੀ ਨਹੀਂ ਹੈ। ਅਸੀਂ ਕੋਈ ਸਾਧਨ ਐਸਾ ਇਸਤੇਮਾਲ ਹੀ ਨਹੀਂ ਕੀਤਾ ਕਿ ਸਰੀਰ ਜਿਹੜਾ ਸਵਸਥ ਹੋਣਾ ਚਾਹੀਦਾ। ਹੁਣ ਸਰੀਰ ਨੂੰ ਸਵਸਥ ਰੱਖਣ ਵਾਸਤੇ ਰਿਸ਼ੀ ਮੁਨੀਆਂ ਨੇ, ਪੰਤਜਲੀ ਨੇ ਸਭ ਤੋਂ ਪਹਿਲੇ ਯਮ ਔਰ ਨਿਯਮ ਦਿੱਤੇ। ਹੁਣ ਯਮ ਕੀ ਸੀ ਔਰ ਨਿਯਮ ਕੀ ਸੀ? ਗੁਰੂ ਨਾਨਕ ਸਾਹਿਬ ਇੱਕੋ ਹੀ ਲਫ਼ਜ਼ ਦੇ ਵਿੱਚ ਫੈਸਲਾ ਕਰ ਦਿੰਦੇ ਨੇ ਕੀ ਧਾਰਨ ਕਰਨਾ ਹੈ ਔਰ ਕਿਸ ਦਾ ਤਿਆਗ ਕਰਨਾ। ਯਾਨੀ ਕਿ ਨਿਯਮ ਕੀ ਹੈਗਾ? ਨਿਯਮ ਹੈਗਾ ਬ੍ਰਹਮਚਾਰਿਆ ਨੂੰ ਧਾਰਨ ਕਰਨਾ, ਔਰ ਤਿਆਗ ਕਿਸ ਦਾ ਕਰਨਾ? ਸੰਸਾਰ ਦਾ। ਇੱਕੋ ਲਫ਼ਜ਼ ਦੇ ਵਿੱਚ ਫੈਸਲਾ ਹੋ ਜਾਂਦਾ, ਬਾਕੀ ਸਾਰੀਆਂ ਹੀ ਗੱਲਾਂ ਸਾਰੇ ਵੇਦ ਗ੍ਰੰਥ ਜਿਹੜੇ ਨੇ ਇਸੋ ਇੱਕੋ ਹੀ ਲਫ਼ਜ਼ ਦੇ ਵਿੱਚ ਆ ਜਾਂਦੇ ਨੇ ਕਿ ਸੰਸਾਰ ਦਾ ਤਿਆਗ ਕਰਨ ਦੇ ਨਾਲ ਯਮ ਨਿਯਮ ਦਾ ਪਾਲਣ ਕਿਸ ਤਰੀਕੇ ਨਾਲ ਹੋਏਗਾ? ਬ੍ਰਹਮਚਾਰੇ। ਹੁਣ ਬ੍ਰਹਮਚਾਰੇ ਦਾ ਵੀ ਗਲਤ ਅਰਥ ਦਿੱਤਾ ਗਿਆ। ਬ੍ਰਹਮਚਾਰੇ ਕਿਆ ਹੈ? ਇੱਕ ਕਾਮ ਦੀ ਇੰਦਰੀ ਨੂੰ ਰੋਕ ਲੈਣ ਨੂੰ ਕਿਹਾ ਜਾਂਦਾ ਹੈ ਕਿ ਬ੍ਰਹਮਚਾਰੇ। ਇਹ ਤੇ ਬੜਾ ਛੋਟਾ ਜਿਹਾ ਇੱਕ ਉਪਅੰਗ ਮਾਤਰ ਹੈ, ਬ੍ਰਹਮਚਾਰੇ ਦਾ ਇਹ ਅਰਥ ਨਹੀਂ ਹੈ। ਇਹ ਲਫ਼ਜ਼ ਆਪਣੇ ਅਰਥ ਖੁਦ ਦਿੰਦਾ। ਇਹ ਦੋ ਅੱਖਰਾਂ ਦੇ ਨਾਲ ਬਣਿਆ, ਬ੍ਰਹਮ ਪਲੱਸ ਚਰਚਾ। ਬ੍ਰਹਮ ਕਿਸ ਨੂੰ ਕਿਹਾ ਗਿਆ? ਅਕਾਲ ਪੁਰਖ ਪਰਮਾਤਮਾ ਨੂੰ, ਚਾਹੇ ਉਸਨੂੰ ਨਾਰਾਇਣ ਕਹਿ ਦੋ। ਗੁਰੂ ਗ੍ਰੰਥ ਸਾਹਿਬ ਦੇ ਵਿੱਚ 85 ਵਾਰੀ ਨਾਰਾਇਣ ਲਫ਼ਜ਼ ਦਾ ਪ੍ਰਯੋਗ ਕੀਤਾ ਗਿਆ, ਪਰ ਇਸ ਨਾਰਾਇਣ ਲਫ਼ਜ਼ ਨੂੰ ਅੱਜ ਤੱਕ ਚਲਾਉਣ ਵਾਲੇ ਮਤ ਧਰਮ ਸਮਝ ਨਹੀਂ ਸਕੇ ਕਿ ਇਹ ਨਾਰਾਇਣ ਕੌਣ ਸੀਗਾ। ਹੁਣ ਕੋਈ ਦੂਸਰੇ ਧਰਮ ਵਾਲੇ ਨੇ, ਉਹ ਕਹਿੰਦੇ ਨੇ ਨਾਰਾਇਣ ਵਿਸ਼ਨੂੰ ਨੂੰ, ਯਾਨੀ ਕਿ ਲਕਸ਼ਮੀਪਤੀ ਨੂੰ ਕਿਹਾ ਜਾਂਦਾ ਹੈਗਾ। ਇਤਨਾ ਭਰਮ ਫੈਲਾ ਕਰਕੇ ਰੱਖ ਦਿੱਤਾ ਕਿ ਅਸੀਂ ਉਸ ਨਾਰਾਇਣ ਨੂੰ ਹੀ ਨਹੀਂ ਸਮਝ ਸਕੇ, ਸਾਧੂ ਲਫ਼ਜ਼ ਨੂੰ ਹੀ ਨਹੀਂ ਸਮਝ ਸਕੇ। ਤੇ ਸਾਰਾ ਮਜ਼ਮੂਨ ਜਿਹੜਾ ਹੈ ਵਿਚਾਰ ਕਰ ਲੈਣਾ ਚਾਹੀਦਾ ਵੀ ਕਿਸ ਤਰੀਕੇ ਦੇ ਨਾਲ ਬ੍ਰਹਮ ਦੀ ਚਰਚਾ ਨੂੰ ਅਸੀਂ ਹਾਸਲ ਕਰ ਸਕਦੇ ਹਾਂ। ਯਾਨੀ ਕਿ 10 ਇੰਦਰੀਆਂ ਦਿੱਤੀਆਂ ਨਾ, 5 ਕਰਮ ਇੰਦਰੀਆਂ ਤੇ 5 ਗਿਆਨ ਇੰਦਰੀਆਂ। ਇਹ ਜਦੋਂ 11ਵੀਂ ਇੰਦਰੀ ਮਿਲ ਜਾਂਦੀ ਹੈ ਮਨ ਤੇ ਇਹ ਕੰਮ ਕਰਦੀਆਂ ਨੇ, ਤੇ 11 ਦੀਆਂ 11 ਇੰਦਰੀਆਂ ਜਦੋਂ ਸਾਧ ਸੰਗਤ ਜੀ ਬ੍ਰਹਮ ਦੀ ਚਰਚਾ ਕਰਨ ਨਾ, ਤੇ ਉਸ ਨੂੰ ਬ੍ਰਹਮਚਾਰਿਆ ਕਿਹਾ ਜਾਂਦਾ ਗੁਰੂ ਨਾਨਕ ਸਾਹਿਬ ਦੀ ਡੈਫੀਨੇਸ਼ਨ ਦੇ। ਬਾਕੀ ਮਤ ਔਰ ਧਰਮ ਦੀ ਡੈਫੀਨੇਸ਼ਨ ਹੈ ਤੇ ਸਿਰਫ ਕਾਮ ਦੀ ਇੰਦਰੀ ਨੂੰ ਰੋਕ ਲੈਣਾ, ਪਰ ਉਹ ਬ੍ਰਹਮਚਾਰੇ ਨਹੀਂ ਹੈ। ਪਰ ਉਹ ਡੈਫੀਨੇਸ਼ਨ ਜਿਹੜੀ ਹੈ ਇਹਨਾਂ 11 ਦੀਆਂ 11 ਇੰਦਰੀਆਂ ਨੂੰ ਰੋਕ ਲੈਣਾ, ਬ੍ਰਹਮ ਦੀ ਚਰਚਾ ਕਰਨੀ ਕਿਸ ਤਰੀਕੇ ਦੇ ਨਾਲ। ਹੁਣ ਅੱਖ ਹੈਗੀ, ਅੱਖ ਸੰਸਾਰ ਨੂੰ ਦੇਖਣ ਵਾਸਤੇ ਮਿਲੀ ਹੈ, ਕੰਮ ਕਰਨ ਵਾਸਤੇ ਮਿਲੀ ਹੈ, ਪਰ ਅਗਰ ਇਹ ਸੰਸਾਰ ਨੂੰ ਦੇਖਣ ਦੇ ਨਾਲ ਰਾਗ ਦੇ ਵਿੱਚ ਆ ਜਾਏ, ਦੁਆਸ਼ ਦੇ ਵਿੱਚ ਆ ਜਾਵੇ, ਸਾਧ ਸੰਗਤ ਜੀ ਯਾਦ ਰੱਖਣਾ ਇਹ ਇੰਦਰੀਆਂ ਦੇ ਰਸਤੇ ਦੇ ਵਿੱਚ ਡਾਕੂ ਬੈਠੇ ਨੇ ਬੜੇ ਵੱਡੇ ਵੱਡੇ, ਔਰ ਸਭ ਤੋਂ ਵੱਡਾ ਡਾਕੂ ਹੈ ਰਾਗ ਦਾ। ਯਾਨੀ ਕਿ ਰਾਗਮਈ ਹੋ ਜਾਣਾ, ਵਸਤੂ ਨੂੰ ਦੇਖਿਆ ਔਰ ਉਸਦੇ ਲਈ ਬਿਲਕੁਲ ਪਾਗਲ ਹੋ ਜਾਣਾ, ਇੱਕ ਅਵਸ ਜਾਗ ਪਈ ਵੀ ਇਹ ਵਸਤੂ ਮੈਂ ਪ੍ਰਾਪਤ ਕਰਨੀ ਹੈ। ਇਹ ਨਹੀਂ ਵਿਚਾਰ ਕਰਨਾ ਕਿ ਮੇਰਾ ਮਕਸਦ ਕੀ ਹੈ। ਬੁੱਧੀ ਦਾ ਅਸੀਂ ਇਸਤੇਮਾਲ ਕਦੋਂ ਕਰ ਰਹੇ ਹਾਂ? ਜਦੋਂ ਅਸੀਂ ਪਤਨ ਦੇ ਰਸਤੇ ਤੇ ਚੱਲਣਾ, ਉਥਾਨ ਵਾਸਤੇ ਕਦੀ ਅਸੀਂ ਪ੍ਰਯੋਗ ਨਹੀਂ ਕੀਤਾ। ਆਤਮਾ ਕਦੀ ਵੀ ਜਿਹੜੀ ਹੈ ਇਸ ਚੀਜ਼ ਨੂੰ ਧਾਰਨ ਕਰਨ ਲਈ ਤਿਆਰ ਹੀ ਨਹੀਂ ਹੁੰਦੀ। ਚਿਰ ਕਾਲ ਤੋਂ ਇਹਨਾਂ ਇੰਦਰੀਆਂ ਔਰ ਮਨ ਦੀ ਸੰਗਤ ਦੇ ਕਾਰਨ ਇਹ ਆਪਣੇ ਮੂਲ ਨੂੰ ਖੋ ਚੁੱਕੀ। ਮਨ ਉਹ ਵੀ ਆਪਣੇ ਮੂਲ ਨੂੰ ਖੋ ਚੁੱਕਿਆ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਕਿਤਨਾ ਚੇਤਾਉਂਦੇ ਨੇ ਗੁਰੂ ਨਾਨਕ ਸਾਹਿਬ ਜੀ, ਯਾਦ ਕਰਾਉਂਦੇ ਨੇ ਮਨ ਤੂੰ ਵੀ ਕੋਈ ਛੋਟੀ ਹਸਤੀ ਨਹੀਂ ਹੈ। ਅਗਰ ਮਨ ਛੋਟੀ ਹਸਤੀ ਨਹੀਂ ਹੈ ਤਾਂ ਚਿੱਤ ਤੋਂ ਪਰੇ ਅਤਿ ਸੂਖਸ਼ਮ ਇਹ ਆਤਮਾ ਮੌਜੂਦ ਹੈ। ਇਹ ਆਤਮਾ ਜਦੋਂ ਇਹਨਾਂ ਸਾਰੇ ਭੂਤਾਂ ਨੂੰ ਕੰਮ ਕਰਦਿਆਂ ਦੇਖ ਲਵੇ ਨਾ ਇੱਕ ਵਾਰੀ, ਇਹ ਸਾਰੇ ਪਰਿਵਾਰ ਨੂੰ, ਚਿੱਤ ਤੱਕ ਸਾਰਾ ਪਰਿਵਾਰ ਸੰਸਾਰ ਤੋਂ ਲੈ ਕਰਕੇ ਇੱਕੋ ਹੀ ਹੈ ਔਰ ਇੱਕੋ ਹੀ ਧਾਤੂ ਦਾ ਬਣਿਆ ਹੋਇਆ, ਔਰ ਇਹ ਸਾਰੀਆਂ ਹੀ ਧਾਤੂਆਂ ਜਿਹੜੀਆਂ ਨੇ ਜੜ ਪ੍ਰਕਿਰਤੀ ਦੇ ਨਾਲ ਸੰਬੰਧ ਰੱਖਦੀਆਂ। ਪ੍ਰਕਿਰਤੀ ਦੀ ਹਲਚਲ ਦੇ ਨਾਲ ਹੀ ਇਹ ਸਾਰਾ ਦ੍ਰਿਸ਼ਟੀਗਤ ਸੰਸਾਰ ਜਿਹੜਾ ਨਜ਼ਰ ਆਉਂਦਾ। ਹੁਣ ਪ੍ਰਕਿਰਤੀ ਕਿਸ ਤਰ੍ਹਾਂ ਤਤਵਾਂ 'ਚ ਕੰਮ ਕਰਦੀ ਹੈ? 3 ਗੁਣ ਇਸ ਨੂੰ ਦੇ ਰੱਖੇ ਨੇ, ਰਜੋ ਸਤੋ ਔਰ ਤਮੋ। ਇਹ 3 ਗੁਣ ਜਦੋਂ 5 ਧੂਤਾਂ ਦੇ ਨਾਲ ਮਿਲਦੇ ਨੇ, ਜਮਾ ਘਟਾ ਹੁੰਦੀ ਹੈ ਤੇ ਵਿਭਿੰਨ ਪ੍ਰਕਾਰ ਦੇ ਇਹ ਆਕਾਰ ਸਾਨੂੰ ਦ੍ਰਿਸ਼ਟੀਗੋਚਰ ਹੋ ਜਾਂਦੇ ਨੇ। ਔਰ ਜਦੋਂ ਇਹ ਪ੍ਰਕਿਰਤੀ ਦੇ ਵਿੱਚੋਂ ਨਿਕਲ ਜਾਂਦੀ ਹੈ, ਭੂਤ ਜਿਹੜੇ ਨੇ ਆਪਣੇ ਮੂਲ ਹੀ ਸਮਾ ਜਾਂਦੇ ਨੇ, ਯਾਨੀ ਕਿ ਨਜ਼ਰ ਆਉਣ ਵਾਲੀ ਚੀਜ਼ ਖਤਮ ਹੋ ਜਾਂਦੀ ਹੈ। ਔਰ ਪ੍ਰਕਿਰਤੀ ਕਦੋਂ ਸਿਮਟਦੀ ਹੈ? ਜਦੋਂ ਸ਼ਬਦ ਸਿਮਟ ਜਾਂਦਾ, ਸ਼ਬਦ ਦੇ ਸਿਮਟਦੇ ਹੀ ਪ੍ਰਕਿਰਤੀ ਵੀ ਸਿਮਟ ਜਾਂਦੀ ਹੈ। ਇਹ ਸਾਰਾ ਕੁਛ ਉਹ ਸਕਾਲ ਪੁਰਖ ਦੇ ਇੱਕ ਰੂਪ ਦੇ ਵਿੱਚ ਜਾ ਕਰਕੇ ਖੜਾ ਹੋ ਜਾਂਦਾ। ਔਰ ਇੱਕ ਕਲਪ ਦਾ ਬ੍ਰਹਮਾ ਦੀ ਰਾਤ ਹੈ ਔਰ ਇੱਕ ਕਲਪ ਬ੍ਰਹਮਾ ਦਾ ਦਿਨ ਹੈ। ਦਿਨ ਦੇ ਵਿੱਚ ਇਹ ਰਚਨਾ ਜਿਹੜੀ ਹੈ ਦ੍ਰਿਸ਼ਟੀ ਗੋਚਰ ਹੈ, ਰਾਤ ਦੇ ਵਿੱਚ ਸ਼ੂਨਿਆ ਅਵਸਥਾ ਦੇ ਵਿੱਚ ਰਹਿੰਦੀ ਹੈ। ਤੋ ਇਸੇ ਤਰੀਕੇ ਦੇ ਨਾਲ ਅਪਾਰ ਮੰਡਲ ਨੇ, ਇਹ ਪ੍ਰਿਥਵੀ ਤੋਂ ਸੂਰਜ ਜਿਹੜਾ ਹੈ ਨਾ 13 ਲੱਖ ਗੁਣਾ ਵੱਡਾ ਹੈ, ਔਰ ਅਗਸਤ ਤਾਰਾ ਜਿਹੜਾ ਹੈ 1 ਕਰੋੜ ਗੁਣਾ ਇਸ ਸੂਰਜ ਤੋਂ ਵੱਡਾ ਹੈ। ਔਰ ਐਸੇ ਤਾਰੇ ਕਿਤਨੇ ਨੇ, ਅਸੰਖ ਤਾਰੇ ਨੇ, ਅਰਬ ਖਰਬ ਕਹਿ ਦਈਏ ਤੇ ਸੀਮਾ ਹੋ ਜਾਏਗੀ। ਯਾਨੀ ਕਿ ਅਸੰਖ ਮੰਡਲ ਚੱਲ ਰਹੇ ਨੇ, ਅਸੰਖ ਤ੍ਰਿਲੋਕੀਆਂ ਚੱਲ ਰਹੀਆਂ ਨੇ, ਅਸੰਖ ਬ੍ਰਹਮ ਚੱਲ ਰਹੇ ਨੇ, ਉਸੇ ਤਰੀਕੇ ਦੇ ਨਾਲ ਅਪਾਰ ਜੂਨਾ ਚੱਲ ਰਹੀਆਂ ਨੇ। 1 ਜੂਨ ਦੇ ਵਿੱਚ ਕਿਤਨੀਆਂ ਜੀਵਾਤਮਾ ਨੇ, ਅਪਾਰ ਨੇ, ਕੋਈ ਇਸ ਨੂੰ ਨਹੀਂ ਜਾਣਦਾ। ਤੋ ਇਹ ਸਾਰੀ ਰਚਨਾ ਦਾ ਅਧਿਆਤਾ ਜਿਹੜਾ ਹੈ ਉਹ ਅਕਾਲ ਪੁਰਖ ਪਰਮਾਤਮਾ, ਉਸ ਦੇ ਅੰਦਰ ਇਹ ਸਾਰਾ ਬੰਦੋਬਸਤ ਉਹਨੂੰ ਸਮਰੱਥਾ ਦੇ ਰੱਖੀ ਹੈ ਚਲਾਉਣ ਦੀ। ਹੁਣ ਜਦੋਂ ਵੀ ਭਜਨ ਤੇ ਬੈਠਣਾ, ਇਹ ਸਾਰੀ ਚੀਜ਼ ਦੇ ਉੱਤੇ ਨਜ਼ਰ ਮਾਰਨੀ ਹੈ ਕਿ ਇਹ ਸਾਰਾ ਨਿਸ਼ਚਲ ਕੀ ਇਹਦੇ ਵਿੱਚੋਂ, ਜਿਸ ਨੂੰ ਅਸੀਂ ਪ੍ਰਾਪਤ ਕਰਨ ਵਾਸਤੇ ਸਾਰਾ ਦਿਨ ਦੌੜ ਭੱਜ ਕਰਦੇ ਹਾਂ। ਇੱਕ ਇੱਕ ਚੀਜ਼ ਨੂੰ ਸਾਹਮਣੇ ਰੱਖਦੇ ਜਾਓ ਔਰ ਉਸਨੂੰ ਛੱਡਦੇ ਜਾਓ, ਇਹ ਬੁੱਧੀ ਆਪਣੇ ਆਪ ਹੀ ਫੈਸਲਾ ਦੇਣ ਲੱਗ ਪਏਗੀ। ਜਦੋਂ ਅਸੀਂ ਅਭਿਆਸ ਕਰਾਂਗੇ, ਜਦੋਂ ਅਸੀਂ ਜਿਮਨੇਜ਼ੀਅਮ ਦੇ ਵਿੱਚ ਜਾਂਦੇ ਹਾਂ ਤਾਂ ਸਾਡੇ ਕੋਲ ਰਾਡ ਵੀ ਸਹੀ ਢੰਗ ਨਾਲ ਨਹੀਂ ਪਕੜੀ ਜਾਂਦੀ, ਚੁੱਕਣਾ ਤੇ ਦੂਰ ਦੀ ਗੱਲ ਹੈ। ਪਰ ਕੁਝ ਦਿਨਾਂ ਬਾਅਦ ਅਸੀਂ ਕੀ ਦੇਖਦੇ ਹਾਂ ਕਿ ਉਹਦੇ ਵਿੱਚ ਅਸੀਂ ਕਈ ਪਲੇਟਾਂ ਪਾ ਕਰਕੇ ਆਪਣੇ ਕੋਲ ਡਬਲ ਭਾਰ ਨੂੰ ਅਸੀਂ ਚੁੱਕ ਲੈਂਦੇ ਹਾਂ। ਕਾਰਨ ਕੀ ਹੈ? ਇੱਕੋ ਹੀ ਕਾਰਨ ਹੈ, ਅਭਿਆਸ। ਔਰ ਉਸੀ ਅਭਿਆਸ ਨੂੰ ਅਸੀਂ ਧਿਆਨ ਕਹਿ ਦਿੰਦੇ ਹਾਂ, ਤੇ ਰਿਸ਼ੀ ਮੁਨੀਆਂ ਨੇ ਵੀ ਇਹ ਪ੍ਰਾਣਾਯਾਮ ਦੇ ਨਾਲ ਧਿਆਨ ਨੂੰ ਹੀ ਜ਼ੋਰ ਦਿੱਤਾ ਸੀ ਕਿ ਅਸੀਂ ਖਿਆਲ ਕਿਸ ਦਾ ਕਰਨਾ ਹੈ, ਧਿਆਨ ਕਿਸ ਦਾ ਕਰਨਾ ਹੈ। ਯਾਨੀ ਕਿ ਅੱਖ ਦੇ ਨਾਲ ਜੋ ਕੁਝ ਵੀ ਦੇਖਣਾ ਉਹਦੇ ਵਿੱਚ ਰਾਗ ਨਹੀਂ ਲਿਆਉਣਾ, ਅੱਖ ਮਿਲੀ ਹੈ ਸਾਧਨ ਵਾਸਤੇ, ਸਾਰਾ ਪਰਿਵਾਰ ਆਤਮਾ ਨੂੰ ਕੰਮ ਕਰਨ ਦਾ ਸਾਧਨ ਰੂਪ ਦਿੱਤਾ ਗਿਆ ਔਰ ਇਸ ਸਾਧਨ ਤੋਂ ਅਸੀਂ ਕੰਮ ਲੈਣਾ ਹੈ। ਅਗਰ ਅਸੀਂ ਇਸ ਸਾਧਨ ਤੋਂ ਕੰਮ ਲੈਣ ਦੀ ਬਜਾਏ ਆਪਣੇ ਆਪ ਨੂੰ ਹੀ ਸਾਧਨ ਸਮਝਣ ਲੱਗ ਜਾਵਾਂਗੇ, ਅਸੀਂ ਪਰਮ ਚੇਤਨ ਦਾ ਅੰਸ਼ ਹੈਗੇ ਹਾਂ ਆਤਮਾ, ਔਰ ਆਤਮਾ ਜਿਹੜੀ ਹੈ ਇਹ ਸਾਰੇ ਭੂਤਾਂ ਕੋਲੋਂ ਸਾਧਨਾ ਕੋਲੋਂ ਕੰਮ ਲਏਗੀ। ਜਿਸ ਤਰ੍ਹਾਂ ਮਨ ਅੱਖ ਅਗਰ ਬੰਦ ਹੋਵੇ ਤੇ ਅਪੰਗ ਹੋ ਜਾਂਦਾ, ਉਸੇ ਤਰੀਕੇ ਦੇ ਨਾਲ ਇਹ ਆਤਮਾ ਵੀ ਅੰਧੀ ਔਰ ਬੈਰੀ ਹੈ ਅਗਰ ਇਹ ਸਾਧਨ ਨਾ ਮਿਲਣ। ਯਾਨੀ ਕਿ ਜਿਤਨੇ ਵੀ ਮਹਾਨ ਮਰਜ਼ੀ ਇਹ ਸਾਧਨ ਹੋਣ, ਜਿਤਨੇ ਵੀ ਮਰਜ਼ੀ ਸੁੰਦਰ ਹੋਣ, ਅਗਰ ਇਹ ਇਹਨਾਂ ਚੋਂ ਇੱਕ ਵੀ ਚੀਜ਼ ਨਹੀਂ ਹੈ ਤੇ ਆਤਮਾ ਕੰਮ ਨਹੀਂ ਜੇ ਕਰ ਸਕਦੀ। ਯਾਨੀ ਕਿ ਇਹ ਸਾਰਾ ਪ੍ਰਚਾਰ ਸਾਨੂੰ ਪਰਿਵਾਰ ਮਿਲਿਆ ਸੀਗਾ ਸਾਧਨ ਰੂਪ ਦੇ ਵਿੱਚ ਪ੍ਰਯੋਗ ਕਰਨ ਵਾਸਤੇ, ਇਹ ਸਾਰੀ ਪ੍ਰਕਿਰਤੀ ਜਿਹੜੀ ਹੈ ਇੱਕ ਇਨਸਾਨ ਵਾਸਤੇ ਯਾਨੀ ਕਿ ਆਤਮਾ ਵਾਸਤੇ ਮਿਲੀ ਹੈ। ਵਿਚਾਰ ਕਰਕੇ ਦੇਖ ਲਓ, ਇਹ ਸਾਰਾ ਜੋ ਕੁਝ ਵੀ ਅਸੀਂ ਦੇਖ ਰਹੇ ਹਾਂ, ਚੰਦ, ਸੂਰਜ, ਤਾਰੇ, ਵਸਤੂ, ਪਦਾਰਥ, ਮਨ, ਇਹ ਕਿਉਂ ਨੇ, ਕਿਹਦੇ ਵਾਸਤੇ ਨੇ? ਸਤਸੰਗ ਜੀ, ਅਗਰ ਆਤਮਾ ਇਹਦੇ ਵਿੱਚੋਂ ਨਿਕਲ ਜਾਏ ਤੇ ਇਹ ਸਾਰਾ ਹੀ ਪ੍ਰਸਾਰ ਜਿਹੜਾ ਹੈ ਕਿਸੇ ਵੀ ਕੰਮ ਨਹੀਂ ਲਿਆਉਣ ਲੱਗਾ। ਯਾਨੀ ਕਿ ਫੋਕਟ ਦਾ ਵਿਸ਼ੇ ਹੋ ਜਾਏਗਾ। ਇਸ ਤੋਂ ਬਿਲਕੁਲ ਸਪਸ਼ਟ ਹੋ ਜਾਂਦਾ ਹੈ ਕਿ ਆਤਮਾ ਨੂੰ ਮੁੱਖ ਰੱਖ ਕਰਕੇ ਹੀ ਇਹ ਸਾਰਾ ਖੇਲ ਰੱਖਿਆ ਗਿਆ। ਹੁਣ ਇਸ ਖੇਲ ਦੇ ਵਿੱਚ ਪ੍ਰਕਿਰਤੀ ਨੂੰ ਅਸੀਂ ਪਹਿਚਾਣ ਕਰਕੇ ਇੱਕ ਇੱਕ ਚੀਜ਼ ਦਾ ਤਿਆਗ ਕਰਦੇ ਹੋਏ ਆਪਣੇ ਮਨ ਨੂੰ ਸੀਮਿਤ ਕਰਨਾ। ਅਸੀਂ ਦਿਨੇ ਰਾਤੀ ਨੂੰ ਦੌੜਾਉਂਦੇ ਹਾਂ। ਕਾਰਨ ਕੀ ਹੈ? ਕਿ ਅਸੀਂ ਪ੍ਰੋਜੈਕਟ ਬਹੁਤ ਸਾਰੇ ਬਣਾ ਰੱਖੇ ਨੇ। ਵਿਚਾਰ ਕਰਕੇ ਦੇਖ ਲਓ, 16-24 ਘੰਟਿਆਂ ਦੇ ਵਿੱਚੋਂ 20-22 ਘੰਟੇ ਤੇ ਮਨ ਬਿਲਕੁਲ ਬੇਕਾਰ ਔਰ ਫਾਲਤੂ ਦੇ ਕੰਮ ਵਿੱਚ ਹੀ ਅਸੀਂ ਫਸਾ ਕਰਕੇ ਰੱਖਦੇ ਹਾਂ। ਔਰ ਜਿਤਨੀ ਤਾਕਤ ਆਤਮਾ ਦੀ ਹੈ ਸਾਰੀ ਇਸ ਦੇ ਜ਼ਰੀਏ ਜਿਹੜੀ ਹੈ ਖੱਜਲ ਹੋ ਜਾਂਦੀ ਹੈ ਔਰ ਆਤਮਾ ਦੀ ਤਾਕਤ ਇਤਨੀ ਦਬ ਜਾਂਦੀ ਹੈ ਕਿ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਰੂਪੀ ਜਿਹੜੇ ਡਾਕੂ ਅੰਦਰ ਦੇ ਵਿੱਚ ਬੈਠੇ ਨੇ ਇਹਨਾਂ ਇੰਦਰੀਆਂ ਦੇ ਜ਼ਰੀਏ ਉਹ ਸਾਨੂੰ ਲੁੱਟਣਾ ਸ਼ੁਰੂ ਕਰ ਦਿੰਦੇ। ਯਾਨੀ ਕਿ ਅੰਮ੍ਰਿਤ ਦੀ ਧਾਰਾ ਤੇ ਬਾਅਦ ਜਿਮ ਵਰਸੇ ਅੰਮ੍ਰਿਤ ਧਾਰਾ ਮਨ ਪੀਵਿਆ ਸੁਭਾਈ ਹੈ। ਯਾਨੀ ਕਿ ਮਨ ਨੂੰ ਪੀਣਾ ਚਾਹੀਦਾ ਸੀ ਅੰਮ੍ਰਿਤ, ਪਰ ਪੀ ਕੌਣ ਰਿਹਾ? ਇਹ ਇੰਦਰੀਆਂ ਪੀ ਰਹੀਆਂ ਨੇ। ਮਨ ਵੀ ਜਿਹੜਾ ਇੰਦਰੀਆਂ ਕੋਲੋਂ ਲਗਾਤਾਰ ਗਿਆਨ ਲੈਣ ਦੇ ਕਾਰਨ, ਇਹਨਾਂ ਦੀ ਸੰਗਤ ਦੇ ਕਾਰਨ ਆਪਣੇ ਆਪ ਨੂੰ ਇਹਨਾਂ ਦਾ ਦਾਸ ਹੀ ਬਣਾ ਬੈਠਾ। ਅਸਲ ਗੱਲ ਇਹ ਹੈ ਕਿ ਇਹ ਇੰਦਰੀਆਂ ਦੇ ਉੱਪਰ ਹੈ ਔਰ ਬੁੱਧੀ ਜਿਹੜੀ ਹੈ ਇਹ ਮਨ ਦੇ ਉੱਪਰ ਹੈ ਔਰ ਬੁੱਧੀ ਦੇ ਉੱਪਰ ਚਿੱਤ ਹੈ ਔਰ ਚਿੱਤ ਦੇ ਉੱਪਰ ਆਤਮਾ ਬੈਠੀ ਹੈ। ਔਰ ਅਸਲ ਕਿਰਿਆ ਤਾਂ ਹੀ ਚੱਲੇਗੀ ਪਰਮਾਤਮਾ ਨੂੰ ਮਿਲਣ ਦੀ, ਸ਼ਬਦ ਨੂੰ ਯੋਗ ਕਰਨ ਦੀ। ਇਹ ਕੋਈ ਕਲਪਨਾ ਦਾ ਵਿਸ਼ੇ ਨਹੀਂ ਹੈ, ਨਾ ਕਿ ਸਿਆਣਪ ਦਾ ਵਿਸ਼ੇ ਹੈ। ਅਗਰ ਸਿਆਣਪ ਹੀ ਇਸਤੇਮਾਲ ਕਰਨੀ ਹੈ, ਇੱਕ ਹਵਸ ਹੀ ਪੈਦਾ ਕਰਨੀ ਹੈ, ਇੱਕ ਤ੍ਰਿਸ਼ਨਾ ਹੀ ਪੈਦਾ ਕਰਨੀ ਹੈ ਤੇ ਪਰਮਾਤਮਾ ਨੂੰ ਪ੍ਰਾਪਤ ਕਰਨ ਦੀ ਕਰੋ। ਤ੍ਰਿਸ਼ਨਾ ਇੱਕੋ ਹੀ ਹੈ, ਮਨ ਇੱਕੋ ਹੀ ਹੈ, ਮਨ ਇੱਕ ਤਾਕਤ ਹੈ। ਇਹ ਤਾਕਤ ਨੂੰ ਚਾਹੇ ਸੰਸਾਰ ਦੀ ਤਰਫ ਲਗਾ ਦੋ, ਚਾਹੇ ਪਰਮਾਤਮਾ ਦੀ ਤਰਫ ਲਗਾ ਦੋ। ਯਾਨੀ ਕਿ ਇੱਕ ਵਕਤ ਇਹ ਇੱਕੋ ਹੀ ਕੰਮ ਕਰ ਸਕਦਾ, ਜੇ ਦੋ ਨਹੀਂ ਜੇ ਕਰ ਸਕਦਾ, ਇਹ ਵੀ ਇਸਦਾ ਗੁਣ ਹੈ। ਅਗਰ ਤੁਸੀਂ ਕਹੋ ਵੀ ਇਹ ਦੋ ਚੀਜ਼ਾਂ ਧਾਰਨ ਕਰ ਲਏਗਾ ਤੇ ਕਦੀ ਹੋ ਹੀ ਨਹੀਂ ਸਕਦਾ। ਇੱਕ ਵਾਰੀ ਅਗਰ ਅੱਖ ਨੇ ਜੋ ਚੀਜ਼ ਦੇਖ ਰਹੀ ਹੈ ਉਸੇ ਦੇ ਵਿੱਚ ਰਚੇਗਾ, ਉਸਨੂੰ ਹਟਾਏਗਾ ਤੇ ਦੂਸਰੀ ਚੀਜ਼ ਦਾ ਖਿਆਲ ਆਏਗਾ। ਇਸ ਤੋਂ ਸਪਸ਼ਟ ਹੋ ਜਾਂਦਾ ਕਿ ਅਸੀਂ ਇਸਦੇ ਗੁਣ ਤੋਂ ਫਾਇਦਾ ਚੁੱਕਣਾ ਹੈ ਕਿ ਇਸ ਤਾਕਤ ਨੂੰ ਅਸੀਂ ਆਸਤੇ ਆਸਤੇ ਮੋੜ ਕਰਕੇ, ਇੱਕਦਮ ਮੋੜ ਨਹੀਂ ਸਕਦੇ, ਇੱਕਦਮ ਮਾਰਨਾ ਜਿਹੜਾ, ਅਗਰ ਅਸੀਂ ਮਨ ਨੂੰ ਜ਼ਬਰਦਸਤੀ ਦਫਨ ਕਰ ਦਿਆਂਗੇ ਤੇ ਕੁਝ ਵੀ ਹਾਸਲ ਨਹੀਂ ਕਰ ਸਕਦੇ। ਤੋ ਰਿਸ਼ੀ ਮੁਨੀਆਂ ਨੇ ਜਿਹੜੀ ਡੈਫੀਨੇਸ਼ਨ ਦੇ ਰੱਖੀ ਸੀ ਬ੍ਰਹਮਚਾਰੇ ਦੀ, ਗੁਰੂ ਨਾਨਕ ਸਾਹਿਬ ਨੇ ਬਿਲਕੁਲ ਵਿਸਤ੍ਰਿਤ ਉਹਦਾ ਅਰਥ ਦੇ ਦਿੱਤਾ ਕਿ ਜਦੋਂ ਤੱਕ 10 ਦੀਆਂ 10 ਇੰਦਰੀਆਂ ਪਰਮਾਤਮਾ ਦੇ ਮਤਲਬ ਚਰਚਾ ਨਹੀਂ ਕਰਦੀਆਂ, ਤਦ ਤੱਕ ਇਹ ਸ਼ਬਦ ਦਾ ਮੇਲ, ਪਰਮਾਤਮਾ ਦਾ ਮੇਲ ਕਦੀ ਵੀ ਨਹੀਂ ਹੋ ਸਕਦਾ। ਤੇ ਗੁਰੂ ਨਾਨਕ ਸਾਹਿਬ ਨੇ ਅੱਜ ਦੇ ਸ਼ਬਦ ਦੇ ਵਿੱਚ, ਜਿਹੜਾ ਕਿ ਪਿਛਲੇ ਹਫ਼ਤੇ ਅਸੀਂ ਲੈ ਨਹੀਂ ਸੀ ਸਕੇ, ਇਹ ਬਿਲਕੁਲ ਸਪਸ਼ਟ ਰੂਪ ਦੇ ਵਿੱਚ ਸਾਰੇ ਪੜਾਵ ਰਸਤੇ ਦੇ ਵਿੱਚ ਕਿਹੜੇ ਕਿਹੜੇ ਆਉਂਦੇ ਨੇ, ਕੀ ਰੁਕਾਵਟ ਪੈਂਦੀ ਔਰ ਕਿਸ ਤਰ੍ਹਾਂ ਅਸੀਂ ਇਹ ਮਜ਼ਬੂਨ ਤੋਂ ਪਾਰ ਹੋ ਸਕਦੇ ਹਾਂ, ਉਸ ਨੂੰ ਇਸ ਸ਼ਬਦ ਦੇ ਵਿੱਚ ਸਪਸ਼ਟ ਕੀਤਾ। ਪਹਿਲਾ ਬਚਨ ਗੁਰੂ ਨਾਨਕ ਸਾਹਿਬ ਨੇ ਕੀਤਾ, ਸੱਚ ਮਿਲਾ, ਸੱਚ ਉਪਜੈ, ਸੱਚ ਮੈਂ ਸਾਚ ਸਮਾਈ। ਇਹ ਪਹਿਲੇ ਬਚਨ ਦੇ ਵਿੱਚ 4 ਵਾਰੀ ਸੱਚ ਲਫ਼ਜ਼ ਦਾ ਪ੍ਰਯੋਗ ਕੀਤਾ ਗਿਆ। ਹੁਣ 4 پہلا سچ لفظ جڑا آیا ہے اکال پورک پرماتما دے لئی آیا ہے، یا اسی کہہ سکتے ہیں اس سرجناتمک شکتی واسطے آیا ہے۔ ہوں وہ سرجناتمک شکتی وہ سچ ہے، اس نے اپنا روپ دے رکھا ہے۔ کس نو دے رکھا ہے؟ اکال پورک نو۔ جتنی بھی رچنا اسی اس جگت دے وچ دیکھ رہے ہیں من بدھی اور اندریاں دے ذریعے، یہ ساری رچنا جڑی ہے اس اکال پورک دے ادھین ہے، اور اکال پورک شبد دے ذریعے اس رچنا نو بناندا ہے اور ختم کرتا ہے۔ ہوں جڑا منکا گرو نانک صاحب نے لیا سا اجوری سہبنگ کا، وہ وچار کر کے دیکھتے ہیں کہ بہت ساری جونا جڑیاں نے جڑیاں پر برہم پہنچ چکی نے، ایسیا جیواتما آتما جڑیاں نے انہوں ملکوں کے کسی جون کے نہیں آدیا، تو وہ بھی جونی اجونی ہو گئی۔ پر جدو دوسری طرف اسی من کے دیکھتے ہیں اپنے آپ تو، اس لیے پھر شرما کر کے سانو اگے جانا پے گا۔ کارن کی ہے کہ کوئی بھی آتما اپنے آپ تو نہیں ہے، ساری ہی آتما اس سرجناتمک شکتی سرجنہار کا انش ماتر نے۔ تو اسی ہور اگے چل کر کے دیکھیے بھی یہ منکا کدے اوپر پورا اترتا ہے، تو وچار کر کے دیکھ لو گرو نانک صاحب کی ڈیفینیشن ہے، انہوں نے کسی کا لحاظ نہیں کیتا۔ جدو 9 مہینے ماں دے پیٹ دے وچ گرو نانک صاحب آ گئے، یعنی کہ جون دے وچ آ گئے، تو یاد رکھنا گرو نانک صاحب پرماتما نہیں سن۔ بالکل سپشٹ اپدیش ہے، کوئی بھن بھید نہیں، کوئی نندیا نہیں ہے، یہ وچار کرن دا مضمون ہے۔ جو بھی اس جگت دے وچ گرو نانک صاحب نے پچھلے ستسنگا جی کسوٹی دتی سی کہ جو کچھ بھی من بدھی اور اندریاں چ نظر آ گیا ہے، سمجھ لینا وہ پرماتما نہیں ہے، وہ پرماتما دا بھیجیا یا نمائندہ ہو سکتا ہے، وہ دوت ہو سکتا ہے۔ وڈے وڈے جڑے مرضی لفظ استعمال کر لو، چاہے گرو کہہ لو، چاہے ستگرو کہہ لو، چاہے کچھ بھی کہہ لو، جنہاں دے اوپر اسی انکار کرتے ہیں، پر یاد رکھنا وہ ڈیفینیشن پچھلے ستسنگ والی گرو نانک صاحب سپشٹ کر رہے ہیں کہ وہ پرماتما نہیں ہو سکتا۔ کیوں؟ کیونکہ یہ سارے کی اتپتی کسی دے کولوں ہے، یہ سارے کی اتپتی سارے کا آدھار اپنے آپ تو نہیں ہے۔ سو منکے کا جڑا دوسرا روپ ہے، اسی اکال پورک دے پاس جا کر کے دیکھتے ہیں۔ ہوں وچار کر کے دیکھ لو، اکال پورک ساری یونیا تو رہتا ہے، سارے کام کرتا ہوا، سب تو نرلپت ہے۔ اس کے بعد جدو اسی منکے کا دوسرا روپ دیکھتے ہیں کہ سہبنگ کا، اتنے جا کر کے سانو پھر شرمندہ ہونا پی جاتا ہے کہ اکال پورک پرماتما کی بندگی کرن دا اپدیش ہے۔ اس کے باوجود اس ڈیفینیشن اس منکے کے اوپر اکال پورک پرماتما بھی پورا نہیں جی اترتا۔ کارن کی ہے کہ اپنے آپ تو نہیں ہے، کس تو ہے؟ اس کے اوپر چل گیا اسی دیکھیے، ایک سرجناتمک شکتی ہے جس کو گرو نانک صاحب الکھ اگم اور انامی نام دے نال پکارتے ہیں۔ ایک ایسی طاقت ہے جڑی اپنے آپ تو ہے، کسی تو نہیں ہے، اور اسی نے اس اکال پورکھ کی گننا کیتی ہے، اور اپنا ایک گن جس نوں شبد کیا جاندہ ہے، یہ شبد دی طاقت دے رکھی ہے، اور شبد دی طاقت دین دے نال اس سرجناتمک شکتی نے اکال پورکھ نوں اپنا روپ دے رکھا ہے۔ روپ کی ہے کہ سرجن کرن دی طاقت سمرتھا دیتی ہے۔ کس طریقے دے نال اس جیواتما دے وچ کیا جاندا ہے؟ انجیکشن لگائے جاندے نے جدو نام دتا جاندا ہے، یا امرت پلایا جاندا ہے۔ یہ جھوٹا پرچار ہے، اس آتما نو کوئی انجیکشن نہیں لگا سکتا۔ انجیکشن کون لگا سکتا ہے؟ صرف اکال پورک پرماتما لگا سکتا ہے۔ اُدے وچ سرجناتمک شکتی دے رکھی ہے، کارن کی ہے؟ اسی کارن کی اس جے 12 سورج کی جڑی چھمتا ہے، اس سورج کی چھمتا نو 16 سورج کی کر دیتا جاتا ہے، تا ہی جا کر کے یہ جیواتما جڑی ہے الکھ ملکوں کے وچ پرویش کرن دے قابل بنتی ہے۔ نہیں، اگر اس نو یہ چھمتا ملے گی تے پر برہم تک بہت سارے رشی منی جڑے گئے نے، وہ بنا کسی باہری طاقت نو مکھ بنا کر کے یا مدد لے کر کے بنا کسی گرو دے ذریعے گئے نے۔ یہ بھی پورا وسترت ڈیفینیشن ہے، اس نو بھی تارن کر لو۔ تے اسی یہ نہیں کہہ سکتے کہ آتما دے اندر طاقت نہیں ہے، من حاوی ہے یا اندریاں دا غلام ہے، آتما نو بھرپور طاقت دے رکھی ہے۔ اسی اس طاقت دا دروپیوگ کر رہے ہیں، سدوپیوگ کدی کیتا ہی نہیں۔ اگر سدوپیوگ کریے تے پر برہم تک ضرور چلے جاواں گے، پر اویناشی منڈل دے وچ پرویش نہیں کر پاواں گے۔ وہ پرویش تاں ہی ملے گا جدو اکال پورک خود چاہے گا، یعنی کہ کہ نانک جس نو آپ تٹھا تن امرت گر دے پایا۔ بالکل سپشٹ بانی ہے کہ جس دے اوپر اکال پورک دی سنتوشٹی ہو جاندی ہے، اوہی جو ہے جیواتما نو اے نام دی شبد دی امرت دی داد دیندا گرو دے ذریعے۔ تے اس دا یہ مطلب نہیں ہے کہ گرو دے ذریعے وہ قید ہو گیا یا سیمت ہو گیا، وہ سیمت نہیں ہے، وہ اپار ہے، اسیم ہے۔ جس ویلے چاہے ایک پل دے وچ 1 کروڑ تو ود پرلے اور اتپت کر سکتا جے، جڑی کہ اسی کلپنا بھی نہیں کر سکتے۔ اے چھمتا ہے اس اکال پورک نو جڑی شبد دی ملی ہوئی ہے۔ اور ساری بانی گرو نانک صاحب دی سنتا دی اسی وچار کر کے دیکھیے، جڑی پر برہم تو اگے دی گل کردی ہے اکال پورک پرماتما دی، اس نو کیوں کیا گیا؟ اس نو پرماتما اسی کر کے کیا گیا ہے، ایک تو وہ سرجناتمک شکتی کا انش موجود ہے، دوسرا وہ اوناشی ہے، انت کال تو جد دی یہ رچنا درشٹی گوچر ہوئی ہے، یہ ساری اکال پورکھ کے ذریعے ہوئی ہے، اور اکال پورکھ نو ہی پرماتما کہہ کر کے پرچارت کیتا جاتا ہے۔ وہ سرجناتمک شکتی جڑی ہے اپنی دھن اپنی موج کے مست ہے، وہ سارا بندوبست ایک شبد کے ذریعے ایک آواز کے ذریعے اس نے کرتا، اور وہ آواز بھی انہوں منڈلوں کے بالکل گپت جے جا کر کے سن لو، یہ پرگٹ ہی ہوتی ہے سچ کھنڈ کے۔ ਔਰ ਇਹਨਾਂ ਮੰਡਲਾਂ ਦਾ ਸਭ ਤੋਂ ਨਿਚਲਾ ਮੰਡਲ ਹੈ ਸੱਚਖੰਡ, ਔਰ ਇਸੇ ਤਰੀਕੇ ਦੇ ਨਾਲ ਇਹ ਸਾਰੀ ਬਾਣੀ ਜਿਹੜੀ ਹੈ ਅਕਾਲ ਪੁਰਖ ਪਰਮਾਤਮਾ ਦੇ ਗਿਰਦ ਚੱਕਰ ਲਗਾਉਂਦੀ ਹੈ। ਤਾਂ ਸਾਰਾ ਮਜ਼ਮੂਨ ਸਪਸ਼ਟ ਹੋ ਜਾਂਦਾ ਕਿ ਜਿਹੜਾ ਇਹ ਮਨਕਾ ਹੈ ਅਜੂਨੀ ਸਾਹਿਬੰਗ ਦਾ, ਜਿਸ ਦੇ ਉੱਪਰ ਪੂਰਾ ਉਤਰਨ ਵਾਲੀ ਸ਼ਕਤੀ ਸਿਰਫ ਸਿਰਜਣਾਤਮਕ ਹੈ, ਉਹੀ ਪਰਮਾਤਮਾ ਕਹਿਲਾਉਣ ਦਾ ਹੱਕ ਰੱਖਦਾ। ਬਾਕੀ ਇਸ ਜਗਤ ਦੇ ਵਿੱਚ ਜਾਂ ਦੂਸਰੇ ਮੰਡਲਾਂ ਦੇ ਵਿੱਚ ਕਿਤਨੇ ਹੀ ਮਹਾਨ ਰੂਹਾਨੀ ਮੰਡਲ ਕਿਉਂ ਨਾ ਹੋ, ਪਰ ਬ੍ਰਹਮ ਤੱਕ ਦੇ ਇਹ ਸਾਰੇ ਦੇ ਸਾਰੇ ਨਸ਼ਟ ਹੋ ਜਾਂਦੇ ਨੇ ਮਹਾਪਰਲੇ ਦੇ ਵਿੱਚ। ਤੇ ਵਿਚਾਰ ਕਰਕੇ ਦੇਖ ਲਓ ਅਸੀਂ ਕਿਹਦੀ ਕਲਪਨਾ ਕਰਨੀ ਹੈ, ਕਿਸ ਦੀ ਭਗਤੀ ਕਰਨੀ ਹੈ। ਤੇ ਗੁਰੂ ਨਾਨਕ ਸਾਹਿਬ ਨੇ ਪਿੱਛੇ ਪੰਜ ਲਫ਼ਜ਼ ਵੀ ਲਿਖਵਾਏ ਸਨ, ਇਹ ਜਿਨ੍ਹਾਂ ਦੇ ਇਹਦਾ ਸੁਰਤ ਦੇ ਨਾਲ ਸੰਬੰਧ ਹੈ। ਪਹਿਲਾ ਲਫ਼ਜ਼ ਸੀਗਾ ਅਕਾਲ ਪੁਰਖ ਦਾ, ਅਕਾਲ ਪੁਰਖ ਦੇ ਪਾਸ ਹੁਕਮ ਹੈ ਕਿਸ ਚੀਜ਼ ਦਾ, ਇਸ ਆਤਮਾ ਦੇ ਨਾਲ ਸੰਬੰਧ ਰੱਖਣ ਵਾਲਾ। ਦੂਸਰਾ ਹੁਕਮ ਹੈ ਜਿਸ ਨੂੰ ਉਸਨੇ ਆਪਣਾ ਰੂਪ ਦੇ ਰੱਖਿਆ, ਬ੍ਰਹਮ, ਬ੍ਰਹਮ ਨੇ ਜਿਸ ਨੂੰ ਆਪਣਾ ਰੂਪ ਦੇ ਰੱਖਿਆ ਇਸ ਮੁਲਕ ਦੇ ਵਿੱਚ, ਉਸਨੂੰ ਅਸੀਂ ਬ੍ਰਹਮ ਦਾ ਅਵਤਾਰ ਵੀ ਕਹਿੰਦੇ ਹਾਂ, ਅਕਾਲ ਦਾ ਅਵਤਾਰ ਵੀ ਕਹਿੰਦੇ ਹਾਂ। ਉਸੇ ਤਰੀਕੇ ਦੇ ਨਾਲ ਇੱਕ ਯਮ ਨੂੰ ਵੀ ਦੇ ਰੱਖਿਆ, ਯਾਨੀ ਕਿ ਜਿਸ ਨੇ ਮੌਤ ਦੇ ਨਿਯਮ ਨੂੰ ਚਲਾਉਣਾ ਹੈ, ਉਸਦੇ ਕੋਲ ਵੀ ਭਰਪੂਰ ਹੁਕਮ ਇਹ ਆਤਮਾ ਦੇ ਨਾਲ ਸੰਬੰਧ ਰੱਖਦਾ। ਔਰ ਪੰਜਵਾਂ ਹੈ ਸਤਿਗੁਰੂ, ਗੁਰੂ ਯਾਨੀ ਕਿ ਇੱਕ ਐਸੀ ਜੀਵਾਤਮਾ ਜਿਸ ਨੇ ਇਹਨਾਂ ਮੰਡਲਾਂ ਦੇ ਵਿੱਚ ਮਿਹਨਤ ਕਰਕੇ ਇਸ ਸ਼ਬਦ ਨੂੰ ਹਾਸਲ ਕਰ ਲਿਆ, ਯਾਨੀ ਕਿ ਅਕਾਲ ਪੁਰਖ ਪਰਮਾਤਮਾ ਤੱਕ ਪਹੁੰਚ ਗਿਆ ਔਰ 16 ਸੂਰਜ ਦੀ ਸ਼ਮਤਾ ਨੂੰ ਪ੍ਰਗਟ ਕਰਨ ਦੇ ਬਾਅਦ ਅਵਨਾਸ਼ੀ ਮੰਡਲ ਦੇ ਵਿੱਚ ਸਿਧਤ ਹੋ ਗਿਆ। ਪਰ ਜਦੋਂ ਵੀ ਅਕਾਲ ਪੁਰਖ ਦਾ ਹੁਕਮ ਹੁੰਦਾ, ਇਹ ਆਤਮਾ ਜਿਹੜੀ ਹੈ ਇਸ ਮੁਲਕ ਦੇ ਵਿੱਚ ਫਿਰ ਤੋਂ ਜੋ ਹੈ ਅਵਤਾਰਿਤ ਕੀਤੀ ਜਾਂਦੀ ਹੈ, ਜਾਂ ਇਸੀ ਮੁਲਕ ਦੇ ਵਿੱਚ ਕੋਈ ਐਸੀ ਜੀਵਾਤਮਾ ਜਿਹੜੀ ਉਸ ਅਕਾਲ ਪੁਰਖ ਦੀ ਬੰਦਗੀ ਕਰਦੀ ਹੈ, ਉਸ ਅਵਿਨਾਸ਼ੀ ਨੂੰ ਮਿਲਣਾ ਚਾਹੁੰਦੀ ਹੈ, ਉਸ ਦੀ ਸਫਾਈ ਕਰਨ ਵਾਸਤੇ, ਉਸ ਨੂੰ ਲਿਆਉਣ ਵਾਸਤੇ ਉਸ ਜੀਵਾਤਮਾ ਨੂੰ ਇਸ ਮੁਲਕ ਦੇ ਵਿੱਚ ਭੇਜਿਆ ਜਾਂਦਾ ਹੈ ਅਵਤਾਰ ਲੈ ਕਰਕੇ। ਇਹ ਅਵਤਾਰ ਦੇ ਬਾਰੇ ਵੀ ਬੜਾ ਭਰਮ ਹੈ, ਬਿਲਕੁਲ ਸਪਸ਼ਟ ਜਾਣ ਲਓ ਕਿ ਅਕਾਲ ਪੁਰਖ ਪਰਮਾਤਮਾ ਦਾ ਨਾ ਤੇ ਅੱਜ ਤੱਕ ਕੋਈ ਅਵਤਾਰ ਹੋਇਆ ਜੇ, ਤੇ ਨਾ ਇਸ ਵਕਤ ਮੌਜੂਦ ਹੈ, ਨਾ ਕੋਈ ਹੋਏਗਾ ਆਉਣ ਵਾਲੇ ਸਮੇਂ ਦੇ ਵਿੱਚ। ਉਹ ਪਰਮਾਤਮਾ ਅਜੂਨੀ ਆਪਣੇ ਆਪ ਤੋਂ ਹੈ, ਉਸਦਾ ਕੋਈ ਵੀ ਅਵਤਾਰ ਨਹੀਂ ਔਰ ਕਦੀ ਵੀ ਇਹਨਾਂ ਮੁਲਕਾਂ ਦੇ ਵਿੱਚ ਉਹ ਪ੍ਰਗਟ ਨਹੀਂ ਹੁੰਦਾ। ਫਿਰ ਪ੍ਰਗਟ ਹੋਣ ਵਾਲੀ ਚੀਜ਼ ਕੀ ਹੈ? ਸ਼ਬਦ। ਇੱਕੋ ਹੀ ਤਾਕਤ ਹੈ ਜੜ ਚੇਤਨ ਅਨੰਤ ਮੰਡਲਾਂ ਨੂੰ ਆਧਾਰ ਦੇਣ ਵਾਲੀ, ਚਲਾਉਣ ਵਾਲੀ, ਪ੍ਰਗਟ ਕਰਨ ਵਾਲੀ। ਉਸੇ ਤਰੀਕੇ ਦੇ ਨਾਲ ਉਸ ਜੀਵਾਤਮਾ ਨੂੰ ਜਿਸ ਲਈ ਇਸ ਮੁਲਕ ਦੇ ਵਿੱਚ ਭੇਜਿਆ ਜਾਂਦਾ, ਤੇ ਨਾਮ ਦੀ ਤਾਕਤ ਕਹਿ ਲਓ, ਸ਼ਬਦ ਦੀ ਤਾਕਤ ਕਹਿ ਲਓ, ਦੇ ਕਰਕੇ ਭੇਜਿਆ ਜਾਂਦਾ। ਹੁਣ ਵਿਚਾਰ ਕਰਨ ਵਾਲਾ ਮਜਬੂਰ ਹੈ ਕਿ ਅਗਰ ਉਹ ਜੀਵਾਤਮਾ ਬੜੇ ਅੱਛੇ ਤਰੀਕੇ ਦੇ ਨਾਲ ਉਸ ਅਕਾਲ ਪੁਰਖ ਦੇ ਨਾਲ ਜੁੜਵਾ ਦੇ, ਤੇ ਉਸਦੀ ਬਹੁਤ ਹੀ ਜੜੀ ਜੈ ਜੈਕਾਰ ਕੀਤੀ ਜਾਂਦੀ ਹੈ। ਪਰ ਦੇਖਣ ਦੇ ਵਿੱਚ ਕੀ ਆਉਂਦਾ ਕਿ ਅਸੀਂ ਇਸ ਮੁਲਕ ਦੇ ਵਿੱਚ ਦੇਖਦੇ ਹਾਂ ਗੱਦੀ ਨਸ਼ੀਨਾਂ ਦੇ ਮੁਤਲਕ ਬੜਾ ਸੈਂਸਟਿਵ ਮਜ਼ਮੂਨ ਹੈ। 40% ਤੋਂ ਵੱਧ ਜਿਹੜੇ ਹੁਕਮ ਇੰਪਲੀਮੈਂਟ ਕੀਤੇ ਜਾ ਰਹੇ ਨੇ, ਇਹ ਸਾਰੇ ਹੀ ਸਾਰੇ ਜਿਹੜੇ ਨੇ ਉਸ ਗੱਦੀ ਨਸ਼ੀਨ ਦੀ ਪਸੰਦਗੀ ਜਾਂ ਨਾ ਪਸੰਦਗੀ ਦੇ ਨਾਲ ਸੰਬੰਧ ਰੱਖਦੇ। ਕੋਈ ਵੀ ਐਸੀ ਚੀਜ਼ ਨਹੀਂ ਹੈ 40% ਤੋਂ ਘੱਟ, ਅਸੀਂ ਕਹਿ ਹੀ ਨਹੀਂ ਸਕਦੇ। ਉਸਦੇ ਹਿਰਦੇ ਦੇ ਵਿੱਚ ਜਦੋਂ ਵੀ ਵਿਆਗਰਤਾ ਹੁੰਦੀ ਹੈ ਪਸੰਦਗੀ ਨਾ ਪਸੰਦਗੀ ਦੇ ਨਾਲ ਸੰਬੰਧ ਰੱਖਣ ਵਾਲੀ, ਉਹ ਸਾਰੀ ਅਕਾਲ ਪੁਰਖ ਦੇ ਹੁਕਮ ਦੇ ਉੱਪਰ ਬਿਲਕੁਲ ਥੋਪ ਦਿੱਤੀ ਜਾਂਦੀ ਹੈ। ਔਰ ਇਹ ਭਾਰ ਜਿਹੜਾ ਅਕਾਲ ਪੁਰਖ ਪਰਮਾਤਮਾ ਨੂੰ ਯਾਨੀ ਕਿ ਚੁੱਕਣਾ ਪੈਂਦਾ, ਇੱਕ ਕੀਮਤ ਦੇਣੀ ਪੈਂਦੀ ਹੈ ਇੱਕ ਨਸ਼ਟਵਰ ਸੰਸਾਰ ਦੇ ਵਿੱਚ, ਨਸ਼ਟਵਰ ਚੋਲੇ ਦੇ ਵਿੱਚ ਆਪਣਾ ਕੰਮ ਕਰਨ ਦੀ, ਯਾਨੀ ਕਿ ਇੱਕ ਕੀਮਤ ਹੈ। ਯਾਨੀ ਕਿ ਇਹ ਵਿਚਾਰ ਕਰਕੇ ਦੇਖ ਲਓ ਅਸੀਂ ਜਿਨ੍ਹਾਂ ਦੇ ਚੱਕਰ ਕੱਟ ਰਹੇ ਹਾਂ, ਇਹਨਾਂ ਚੋਂ ਪਰਮਾਤਮਾ ਕੌਣ ਹੈ, ਔਰ ਜਿਨ੍ਹਾਂ ਹੁਕਮਾਂ ਨੂੰ ਅਸੀਂ ਅਕਾਲ ਪੁਰਖ ਪਰਮਾਤਮਾ ਦਾ ਹੁਕਮ ਸਮਝ ਕਰਕੇ ਆਪਣੀ ਹਸਤੀ ਮਿਟਾ ਰਹੇ ਹਾਂ, ਸਿਰਫ ਮੂਰਖਤਾ ਨੂੰ ਅਪਣਾ ਰਹੇ ਹਾਂ, ਹੋਰ ਕੁਛ ਵੀ ਨਹੀਂ ਹੈਗਾ। ਯਾਨੀ ਕਿ ਪ੍ਰਾਣ ਸ਼ਕਤੀ ਇਤਨੀ ਕੀਮਤੀ ਹੈ, ਇਹ ਕੁਝ ਵੀ ਨਹੀਂ ਦੇ ਸਕਦੇ। ਅਗਰ ਨਾਮ ਨਹੀਂ ਦੇ ਸਕੇ ਤਾਂ ਕੁਛ ਵੀ ਨਹੀਂ ਦੇ ਸਕੇ, ਅੰਮ੍ਰਿਤ ਨਹੀਂ ਦੇ ਸਕੇ ਤਾਂ ਕੁਛ ਵੀ ਨਹੀਂ ਦੇ ਸਕੇ। ਔਰ ਜਿਸ ਦਾ ਅਸੀਂ ਅਹੰਕਾਰ ਪਾਲ ਰਹੇ ਹਾਂ ਕਿ ਅਸੀਂ ਅੰਮ੍ਰਿਤ ਛਕ ਰਹੇ ਹਾਂ, ਸਾਧ ਸੰਗਤ ਜੀ ਇਸ ਮੁਲਕ ਦੇ ਵਿੱਚ ਹੀ ਸਾਡਾ ਸਾਥ ਕੋਈ ਨਹੀਂ ਜੇ ਦੇ ਰਿਹਾ, ਇਹ ਲਫ਼ਜ਼ ਸਾਨੂੰ ਪਾਰ ਲੈ ਕਰਕੇ ਜਾਣਗੇ। ਵਿਚਾਰ ਕਰਕੇ ਦੇਖ ਲਓ, ਗੁਰੂ ਨਾਨਕ ਸਾਹਿਬ ਨੇ ਪ੍ਰਕਿਰਤੀ ਦਾ ਸਾਰਾ ਢਾਂਚਾ ਸਾਡੇ ਸਾਹਮਣੇ ਰੱਖ ਦਿੱਤਾ, ਕਿਆ ਸਿਰਫ ਲਫ਼ਜ਼ਾਂ ਨੂੰ ਸਤਨਾਮ ਕਹਿ ਕਰਕੇ ਅਸੀਂ ਪਾਰ ਹੋ ਜਾਵਾਂਗੇ? ਇਹ ਸਾਰਾ ਕਲਪਨਾ ਦਾ ਵਿਸ਼ੇ ਬਣਿਆ ਹੋਇਆ ਜੇ। ਯਾਨੀ ਕਿ ਜਦੋਂ ਵੀ ਇਹ ਜੀਵਾਤਮਾ ਇਸ ਸਰੀਰ ਦੇ ਵਿੱਚ ਆਏਗੀ, ਸਰੀਰ ਦਾ ਅੰਸ਼ ਹੈ, ਜਿਸ ਤਰ੍ਹਾਂ ਮਨ ਹੈ, ਮਨ ਦਾ ਗੁਣ ਹੈ ਚੰਚਲ ਹੋਣਾ, ਅਗਨੀ ਦਾ ਗੁਣ ਹੈ ਤਪਸ਼, ਅਗਰ ਤਪਸ਼ ਨਿਕਲ ਜਾਵੇ ਤੇ ਅਗਨੀ ਇਸ ਸੰਸਾਰ ਦੇ ਵਿੱਚ ਕੰਮ ਨਹੀਂ ਕਰ ਸਕਦੀ, ਪੰਜਵੇਂ ਤੱਤਵ ਦੇ ਖਤਮ ਹੁੰਦੇ ਹੀ ਇਹ ਰਚਨਾ ਜਿਹੜੀ ਗਿਰ ਜਾਏਗੀ। ਠੀਕ ਉਸੇ ਤਰੀਕੇ ਦੇ ਨਾਲ ਇਸ ਸਰੀਰ ਦੇ ਵਿੱਚ ਆਉਂਦੇ ਹੀ ਉਹ ਜੀਵਾਤਮਾ ਦੀ ਪਸੰਦਗੀ ਔਰ ਨਾ ਪਸੰਦਗੀ ਦਾ ਪ੍ਰਭਾਵ ਇਹਨਾਂ ਹੁਕਮਾਂ ਦੇ ਉੱਪਰ ਅਵਸ਼ ਪਏਗਾ। ਤੇ ਵਿਚਾਰ ਕਰਕੇ ਦੇਖ ਲਓ, ਨਾ ਤੇ ਇਸਦਾ ਇਹ ਮਤਲਬ ਹੈ ਕਿ ਗੁਰੂ ਦੇ ਪਾਸ ਨਹੀਂ ਜਾਣਾ, ਗੁਰੂ ਇੱਕ ਸਾਧਨ ਹੈ, ਸਾਧਨ ਕਿਸ ਤਰੀਕੇ ਦਾ, ਇਸ ਆਤਮਾ ਨੂੰ ਗਿਆਨ ਦੇਣ ਵਾਸਤੇ ਸਭ ਤੋਂ ਸਸਤਾ ਔਰ ਆਸਾਨ ਆਦਨ ਹੈ। ਅਗਰ ਤੁਸੀਂ ਅਗਰ ਇਹ ਕਹੋ ਕਿ ਅਸੀਂ ਅਕਾਲ ਪੁਰਖ ਦੀ ਸ਼ਰਨ ਲੈਣਾ ਚਾਹੁੰਦੇ ਹਾਂ ਤੇ ਬੜੇ ਸ਼ੌਕ ਦੇ ਨਾਲ ਲੈ ਸਕਦੇ ਹੋ, ਮਤ ਕੋਈ ਜਾਣੇ ਕਿ ਇਸ ਦੇ ਬਿਨਾਂ ਕੋਈ ਹੋਰ ਰਸਤਾ ਨਹੀਂ ਹੈ। ਸਾਰੇ ਹੀ ਸੜਕਾਂ ਜਿਹੜੀਆਂ ਨੇ, ਚਾਹੇ ਉਹ ਪਗਡੰਡੀਆਂ ਨੇ ਚਾਹੇ ਵਿਸ਼ਾਲ ਸੜਕਾਂ ਨੇ, ਖਤਮ ਕਿੱਥੇ ਹੁੰਦੀਆਂ ਨੇ? ਇੱਕ ਸ਼ਹਿਰ ਯਾਨੀ ਕਿ ਸੱਚਖੰਡ ਦੇ ਵਿੱਚ। ਸਾਰੇ ਹੀ ਕਹਿੰਦੇ ਨੇ ਗੱਦੀ ਨਸ਼ੀਨ ਕਿ ਅਸੀਂ ਸੱਚਖੰਡ ਦੇ ਨਾਲ ਸੰਬੰਧ ਰੱਖਦੇ ਹਾਂ। ਸਾਧ ਸੰਗਤ ਜੀ, ਇਸ ਮੁਲਕ ਦਾ ਕਤਰਾ, ਇੱਕ ਮਿੱਟੀ ਦਾ ਜ਼ਰਾ ਜਿਸ ਦੀ ਅਸੀਂ ਕੋਈ ਕੀਮਤ ਨਹੀਂ ਜਾਣਦੇ, ਇਹ ਵੀ ਸੱਚਖੰਡ ਦੇ ਨਾਲ ਸੰਬੰਧ ਰੱਖਦਾ ਜੀ। ਅਗਰ ਦ੍ਰਿਸ਼ਟੀ ਗੋਚਰ ਹੈ ਤੇ ਸੱਚਖੰਡ ਦੀ ਤਾਕਤ ਸ਼ਬਦ ਦੇ ਨਾਲ ਦ੍ਰਿਸ਼ਟੀ ਗੋਚਰ ਹੈ, ਹੋਰ ਕਿਸੇ ਤਰੀਕੇ ਦੇ ਨਾਲ ਅਸੀਂ ਇਸ ਨੂੰ ਦੇਖ ਸਕਦੇ ਹੀ ਨਹੀਂ। ਤੇ ਸਾਰੀਆਂ ਹੀ ਚੀਜ਼ਾਂ ਜਿਹੜੀਆਂ ਨੇ ਪਿੱਛੋਂ ਦੀ ਲੈ ਕਰਕੇ ਅਗਰ ਵਿਚਾਰ ਕਰਕੇ ਦੇਖੀਏ ਤੇ ਸੱਚਖੰਡ ਜਾ ਕਰਕੇ ਇਹਨਾਂ ਦਾ ਸੰਬੰਧ ਨਿਕਲੇਗਾ। ਤੇ ਫਿਰ ਅਸੀਂ ਹੁਕਮ ਕਿਸ ਦਾ ਮੰਨਣਾ ਹੈ, ਸਾਧਨ ਕਿਸ ਦਾ ਲੈਣਾ? ਅਗਰ ਅਕਾਲ ਪੁਰਖ ਦੀ ਬੰਦਗੀ ਕਰਨ ਦੀ ਤੁਸੀਂ ਠਾਣ ਲਓ ਤੇ ਕਿਆ ਸ਼ਬਦ ਅੰਦਰ ਕੰਮ ਨਹੀਂ ਲੱਖੋਂ ਹੀ ਬੰਦਿਆਂ ਨੂੰ ਅੰਮ੍ਰਿਤ ਛਕਾਇਆ ਗੁਰੂ ਨਾਨਕ ਸਾਹਿਬ ਦੀ ਇਸ ਗੱਦੀ ਨੇ, ਪਰ ਸੱਚਖੰਡ ਕਿਤਨੇ ਜਾ ਸਕੇ? ਕੋਈ ਵਿਰਲਿਆਂ ਚੋਂ ਵਿਰਲਾ ਉਹਦੀ ਗਿਣਤੀ ਵੀ ਨਹੀਂ ਦੱਸ ਸਕਦੇ। ਉਸੇ ਤਰੀਕੇ ਦੇ ਨਾਲ ਇਹ ਕਿਰਿਆ ਇਸ ਵਕਤ ਵੀ ਚੱਲ ਰਹੀ ਹੈ, ਤੇ ਅੱਜ ਕੱਲ੍ਹ ਮਜਬੂਰ ਕੀ ਰਹਿ ਗਿਆ? ਗੱਦੀ ਨਸ਼ੀਨਾਂ ਦਾ ਤਾਕਤ ਕਿੱਥੇ ਜਾ ਰਹੀ ਹੈ? ਜ਼ਮੀਨਾਂ ਦੀ ਖਰੀਦ ਫਰੋਖਤ ਹੋ ਰਹੀ ਹੈ, ਮਹਿਲ ਬਣਾਏ ਜਾ ਰਹੇ ਨੇ, ਸੋਨੇ ਦੇ ਪੱਤਰ ਚੜਾਏ ਜਾ ਰਹੇ। ਇਸ ਆਤਮਾ ਦਾ ਕਿਆ ਬਣੇਗਾ ਜਿਸ ਨੂੰ ਸ਼ਬਦ ਦੇ ਰੱਖਿਆ, ਨਾਮ ਦੇ ਰੱਖਿਆ? ਇਸ ਦੇ ਕਲਿਆਣ ਵਾਸਤੇ ਕਿਹੜਾ ਪ੍ਰੋਜੈਕਟ ਇਹਨਾਂ ਨੇ ਬਣਾਇਆ? ਕੋਈ ਪ੍ਰੋਜੈਕਟ ਨਹੀਂ ਹੈਗਾ, ਕੁਛ ਵੀ ਨਹੀਂ। ਉਹਨਾਂ ਕੋਲ ਟਾਈਮ ਹੀ ਨਹੀਂ ਹੈਗਾ। 6 ਮਹੀਨੇ ਸਾਲ ਦੇ ਵਿੱਚ ਇੱਕ ਸਮਾਗਮ ਕਰਤਾ, ਵੱਡੇ ਵੱਡੇ ਮਹਾਰਾਜ ਆਉਂਦੇ ਨੇ, ਵੱਡੀਆਂ ਵੱਡੀਆਂ ਬਾੜੀਆਂ ਦੇ ਕਰਕੇ ਚਲੇ ਜਾਂਦੇ ਨੇ, ਔਰ ਇਹ ਜੀਵਾਤਮਾ ਫਿਰ ਕਾਲ ਦਾ ਰੂਪ ਅੰਧੇਰੇ ਖੱਡੇ ਦੇ ਵਿੱਚ ਧਕੇਲ ਦਿੱਤੀ ਜਾਂਦੀ ਹੈ। ਇਹ ਕਮਾਈ ਦਾ ਵਿਸ਼ੇ ਆ, ਸਟੂਡੈਂਟ ਨੇ ਮਿਹਨਤ ਕਰਨੀ ਹੈ। ਕੀ ਮਿਹਨਤ ਕਰਨੀ ਹੈ? ਇਹਨਾਂ ਇੰਦਰੀਆਂ ਦੇ ਵਿੱਚੋਂ ਮਨ ਨੂੰ ਕੱਢਣਾ ਹੈ, ਮਨ ਨੂੰ ਬੁੱਧੀ ਚੋਂ ਕੱਢਣਾ ਹੈ। ਇਹ ਨਿੱਜੀ ਵਿਸ਼ੇ ਹੈ, ਇਹ ਪ੍ਰਚਾਰ ਦਾ ਵਿਸ਼ੇ ਨਹੀਂ ਹੈ ਕਿ ਅਸੀਂ ਲੋਕਾਂ ਨੂੰ ਦਿਖਾਉਣਾ ਕਿ ਅਸੀਂ ਸਤਸੰਗ ਕਰਦੇ ਹਾਂ, ਅਸੀਂ ਬਹੁਤ ਵੱਡੇ ਵੱਡੇ ਮਹਾਰਾਜ ਲੜ ਲੱਗੇ ਹੋਏ ਹਾਂ, ਜਾਂ ਕਿਸ ਤਰੀਕੇ ਦੇ ਨਾਲ ਅਸੀਂ ਇਸ ਚੀਜ਼ ਨੂੰ ਪ੍ਰਾਪਤ ਕੀਤਾ। ਇਹਨਾਂ ਦੇ ਨਾਲ ਅੱਜ ਤੱਕ ਕਿਸੇ ਦਾ ਨਾ ਕਲਿਆਣ ਹੋਇਆ ਹੈ, ਨਾ ਹੋ ਰਿਹਾ, ਨਾ ਅੱਗੇ ਹੋਏਗਾ। ਅਕਾਲ ਪੁਰਖ ਦੀ ਬੰਦਗੀ ਆਪਣੇ ਅੰਦਰ ਪੈਦਾ ਕਰੋ, ਸ਼ੌਕ ਪੈਦਾ ਕਰੋ, ਉਸ ਮਨ ਦੇ ਅੰਦਰ ਉਸ ਦੇ ਨਾਲ ਜੋੜਨ ਵਾਸਤੇ, ਉਸ ਦੇ ਨਾਲ ਮਿਲਣ ਵਾਸਤੇ ਤੜਫ ਪੈਦਾ ਕਰੋ। ਜਦ ਤੱਕ ਇਹ ਤੜਫ ਨਹੀਂ ਹੋਏਗੀ, ਤਦ ਤੱਕ ਜਿਤਨੀਆਂ ਮਰਜ਼ੀ ਵਿਧੀਆਂ ਅਪਣਾ ਰੱਖੀਆਂ, ਜਿਤਨੇ ਮਰਜ਼ੀ ਗੱਦੀਆਂ ਦੇ ਸਵੇਰੇ ਸ਼ਾਮ ਸਲਾਮਾ ਕਰ ਲਓ, ਚਾਲ ਪੋਚ ਕਰ ਲਓ, ਕੁਛ ਵੀ ਨਹੀਂ ਬਣੇਗਾ। ਜੋ ਕੁਛ ਵੀ ਬਣੇਗਾ, ਕੀ ਬਣੇਗਾ? ਗੱਦੀ ਨਸ਼ੀਨਾਂ ਦੇ ਪਾਸੋਂ ਤੁਹਾਨੂੰ ਇੱਕ ਚਿੱਟਾ ਪਾਸ ਮਿਲ ਜਾਏਗਾ। ਚਿੱਟਾ ਪਾਸ ਕੀ ਹੈ? ਨਿੱਜੀ ਸਵਾਰਥਾਂ ਦੀ ਪੂਰਤੀ। ਯਾਦ ਰੱਖ ਲੈਣਾ ਇਸ ਡੈਫੀਨੇਸ਼ਨ ਦੇ ਨਾਲ ਇੱਕ ਲਫ਼ਜ਼ ਹੋਰ ਹੈ ਕਿ ਕੋਈ ਵੀ ਸਵਾਰਥ ਇਸ ਮੁਲਕ ਦੇ ਵਿੱਚ ਬਿਨਾਂ ਕੀਮਤ ਦਿੱਤੇ ਨਹੀਂ ਜੇ ਮਿਲਦਾ। ਯਾਨੀ ਕਿ ਜੋ ਕੁਝ ਵੀ ਅਸੀਂ ਪੂਰਤੀਆਂ ਕਰਵਾ ਰਹੇ ਹਾਂ ਚਿੱਟੇ ਪਾਸ ਲੈ ਕਰਕੇ, ਗੁਰੂ ਨਾਨਕ ਸਾਹਿਬ ਨੇ ਇਸਨੂੰ ਖਾਲੀ ਚਿੱਟਾ ਨਹੀਂ ਕਾਲਾ ਵੀ ਕਿਹਾ। ਕਾਲਾ ਕਿਉਂ ਹੈ? ਕਿ ਇਸਦਾ ਦੂਸਰਾ ਪਾਸਾ ਭੁਗਤਾਨ ਮੰਗਦਾ। ਯਾਨੀ ਕਿ ਜਦੋਂ ਵੀ ਇਹ ਭੁਗਤਾਨ ਮੰਗੇਗਾ ਤੇ ਹੋਏਗਾ ਕਿ ਬਹੁਤ ਸਾਰੇ ਦਾਨ ਪੁੰਨ ਕੀਤੇ ਨੇ, ਬਹੁਤ ਸਾਰੀ ਕੁਟੀਆਂ ਪੇਰੀਆਂ, ਬਹੁਤ ਸਾਰੇ ਲੰਗਰ ਚਲਾਏ ਨੇ, ਬਹੁਤ ਸਾਰੇ ਗੋਲਕਾਂ 'ਚ ਪੈਸੇ ਪਾਏ ਨੇ, ਤੇ ਇਹਨਾਂ ਨੂੰ ਵਸੂਲ ਕਰਨ ਵਾਸਤੇ ਦੇਵੀ ਦੇਵਤੇ ਬਣ ਜਾਵਾਂਗੇ, ਇਸ ਮੁਲਕ 'ਚ ਆ ਜਾਵਾਂਗੇ। ਯਾਨੀ ਕਿ ਕਾਲੇ ਬਣ ਕਰਕੇ ਹੀ ਆਵਾਂਗੇ। ਕਾਲਾ ਕੀ ਹੈ? ਕਿ 84 ਲੱਖ ਜਾਮਿਆਂ ਦੇ ਵਿੱਚ ਪਰਮਣ ਕਰਨਾ। ਤੇ ਸਾਸੰਗ ਦੇ ਵਿੱਚ ਜੋ ਵੀ ਬਾਣੀ ਦਿੱਤੀ ਜਾਂਦੀ ਹੈ, ਅਕਾਲ ਪੁਰਖ ਦੀ ਬਾਣੀ, ਅਕਾਲ ਪੁਰਖ ਦੀ ਬਾਣੀ ਦੀ ਪਹਿਚਾਨ ਹੀ ਹੋਈ ਹੈ ਕਿ ਉਹ ਮੁਕਤੀ ਦੀ ਗੱਲ ਕਰਦੇ ਨੇ, ਕਾਲੇ ਚਿੱਟੇ ਪਾਸਾਂ ਦੀ ਗੱਲ ਨਹੀਂ ਕਰਦੇ। ਔਰ ਪਸੰਦਗੀ ਨਾ ਪਸੰਦਗੀ ਦੇ ਨਾਲ ਹੀ ਇਹ ਸਾਰੀਆਂ ਡਿਊਟੀਆਂ ਔਰ ਇਹ ਸਾਰੀਆਂ ਚੀਜ਼ਾਂ ਸੰਬੰਧ ਰੱਖਦੀਆਂ ਨੇ। ਤੇ ਵਿਚਾਰ ਕਰਕੇ ਦੇਖ ਲਓ, ਅਸੀਂ ਕੁਛ ਵਿਸ਼ੇਸ਼ ਸ਼ਕਲਾਂ ਨੂੰ, ਕੁਛ ਵਿਸ਼ੇਸ਼ ਚੀਜ਼ਾਂ ਨੂੰ, ਪਦਾਰਥਾਂ ਨੂੰ ਹਾਸਲ ਕਰਨ ਵਾਸਤੇ ਆਪਣੀ ਪ੍ਰਾਣ ਸ਼ਕਤੀ ਖਤਮ ਕਰ ਰਹੇ ਹਾਂ। ਇਹ ਪ੍ਰਾਣ ਸ਼ਕਤੀ ਜਿਹੜੀ ਹੈ, ਮਨ ਨੂੰ ਨਿਸ਼ਚਲ ਕਰਕੇ ਪਰਮਾਤਮਾ ਨੂੰ ਮਿਲ ਸਕਦੇ ਹਾਂ। ਪਰਮਾਤਮਾ ਨੂੰ ਅਸੀਂ ਇੱਕ ਪਾਸੇ ਰੱਖਿਆ, ਉਹ ਮੁਖੋਟਾ ਲਗਾ ਕਰਕੇ ਸਾਰੀਆਂ ਹੀ ਵਿਧੀਆਂ, ਸਾਰੀਆਂ ਹੀ ਕਿਰਿਆ ਸਾਧ ਸੰਗਤ ਜੀ ਇਸੀ ਰਚਨਾ ਦਾ ਹਿੱਸੇਦਾਰ ਬਣਾ ਕਰਕੇ ਰੱਖਣਗੀਆਂ। ਮਤ ਜਾਣਨਾ ਕਿ ਅਸੀਂ ਕਦੇ ਵੀ ਇਸ ਕਿਰਿਆ 'ਚ ਪਹਿਲੇ ਨਹੀਂ ਸ਼ਾਮਿਲ ਹੋਏ। ਅਨੰਤ ਕਾਲ ਦੇ ਵਿੱਚ ਅਨੰਤ ਵੇਰੀ ਅਸੀਂ ਇਹ ਸਾਧਸੰਗ ਸੁਣੇ ਨੇ, ਗੁਰੂਆਂ ਦੇ ਲੜ ਲੱਗੇ ਹਾਂ, ਉਸ ਦੇ ਬਾਅਦ ਅਸੀਂ ਕਿਰਿਆ ਕਿਹੜੀ ਅਪਣਾਈਏ? ਨਿੱਜੀ ਸਵਾਰਥਾਂ ਦੀ ਪੂਰਤੀ, ਕੁਛ ਵਿਸ਼ੇਸ਼ ਸ਼ਕਲਾਂ ਨੂੰ ਪ੍ਰਸੰਨ ਕਰਨਾ। ਗੁਰੂ ਨਾਨਕ ਸਾਹਿਬ ਨੇ ਕਦੀ ਵੀ ਆਪਣੇ ਡੇਰਿਆਂ ਦੇ ਨਾਲ ਜਾਂ ਇਹਨਾਂ ਚੀਜ਼ਾਂ ਦੇ ਨਾਲ ਬੰਧਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। 22 ਸਾਲ ਤੋਂ ਵੱਧ ਸਮੇਂ ਨੰਗੇ ਪੈਰ ਘਰ ਘਰ ਜਾ ਕਰਕੇ ਅਕਾਲ ਪੁਰਖ ਪਰਮਾਤਮਾ ਦਾ ਪ੍ਰਚਾਰ ਕੀਤਾ, ਤੇ ਜਿੱਥੇ ਵੀ ਉਹ ਠੀਕ ਸਮਝਦੇ ਸਨ ਇੱਕ ਐਸੀ ਆਤਮਾ ਨੂੰ ਜਿਹੜੀ ਕਿ ਨਿਰਮਲ ਹੋਣਾ ਚਾਹੁੰਦੀ ਹੈ, ਸਾਧ ਸੰਗਤ ਜੀ ਉਸਨੂੰ ਸ਼ਬਦ ਦੀ ਤਾਕਤ ਦੇ ਕਰਕੇ ਮੰਜੀ ਸਥਾਪਿਤ ਕਰਕੇ ਅੱਗੇ ਚਲੇ ਜਾਂਦੇ ਸੀ। ਬਾਅਦ ਉਸ ਤੋਂ ਬਾਅਦ ਪਿੱਛੇ ਨਹੀਂ ਸੀ ਮੁੜਦੇ, ਕਿਉਂ? ਜਦ ਸ਼ਬਦ ਦੇਤਾ, ਸ਼ਬਦ ਨੇ ਉਸਦੀ ਸੰਭਾਲ ਕਰਨੀ ਹੈ, ਤੇ ਆਏ ਗਏ ਸਾਧੂ ਸੰਤਾਂ ਦੀ ਸੰਭਾਲ ਕਰਨੀ, ਖਾਣਾ ਭੋਜਨ ਕਰਨਾ, ਸਾਧਸੰਗ ਕਰਨਾ, ਪ੍ਰਚਾਰ ਕਰਨਾ, ਇਹ ਉਸਦੇ ਹਵਾਲੇ ਕਰ ਦਿੱਤੇ ਸਨ। ਯਾਨੀ ਕਿ ਆਪਣੇ ਡੇਰਿਆਂ ਦੇ ਵਿੱਚ ਰੋਕਣ ਦੀ ਜਾਂ ਇਸ ਤਰੀਕੇ ਦੀ ਕਿਰਿਆ ਚਲਾਉਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਕਾਰਨ ਕੀ ਹੈ? ਕਿ ਜੀਵ ਫਸਣ ਦਾ ਕੰਮ ਕਰ ਲੈਂਦਾ, ਉਸ ਤੋਂ ਪ੍ਰਾਪਤ ਕਰਨ ਦਾ, ਉਤਰਨ ਦਾ ਕਦੀ ਕੰਮ ਕਰ ਹੀ ਨਹੀਂ ਸਕਦਾ। ਸੋ ਸਾਰੀ ਡੈਫੀਨੇਸ਼ਨ ਨੂੰ ਮੁੱਖ ਰੱਖ ਕਰਕੇ ਦੇਖ ਲਓ, ਅਸੀਂ ਕਿਰਿਆ ਕਿਹੜੀ ਅਪਣਾ ਰੱਖੀਏ। ਤੋ ਪਹਿਲਾ ਬਚਨ ਜਿਹੜਾ ਸੱਚ ਮਿਲਿਆ, ਇਹ ਸੱਚ ਕਿਸ ਨੂੰ ਮਿਲਦਾ, ਕਿਸ ਤਰੀਕੇ ਦੇ ਨਾਲ ਪ੍ਰਾਪਤ ਕੀਤਾ ਜਾਂਦਾ, ਇਹ ਸਾਰੇ ਸ਼ਬਦ ਦੇ ਵੀ ਸਪਸ਼ਟ ਕੀਤਾ। ਸੱਚ ਉਪਜਿਆ, ਸੱਚ ਦੂਸਰਾ ਸੱਚ ਸ਼ਬਦ ਆਇਆ ਆਤਮਾ ਦੇ ਵਾਸਤੇ, ਆਤਮਾ ਵੀ ਸੱਚੀ ਹੈ, ਪਰ ਉਪਜੇ ਲਫ਼ਜ਼ ਦਾ ਪ੍ਰਯੋਗ ਕੀਤਾ। ਉਪਜੇ ਦਾ ਕੀ ਭਾਵ ਹੈ? ਉਪਜੇ ਦਾ ਬਿਲਕੁਲ ਸਪਸ਼ਟ ਭਾਵ ਹੈ ਕਿ ਇੱਕ ਬੀਜ ਨੂੰ ਸਾਹਮਣੇ ਰੱਖ ਲਓ। ਇੱਕ ਬੀਜ ਨੂੰ ਅਸੀਂ ਅਗਰ ਗੁਡਾਈ ਕਰਕੇ ਬੋ ਦਈਏ, ਉਹਦੇ ਵਿੱਚ ਪਾਣੀ ਦਈਏ, ਖਾਦ ਦਈਏ, ਤੇ ਉਹ ਪੈਦਾ ਹੋ ਜਾਂਦਾ। ਤੇ ਕਿਆ ਆਤਮਾ ਨੇ ਪੈਦਾ ਹੋਣਾ? ਹਾਂ ਸਾਧ ਸੰਗਤ ਜੀ, ਸੱਚਮੁੱਚ ਪੈਦਾ ਹੋਣਾ। ਇਸ ਵਕਤ ਇਹ ਮਾਇਆ ਦੇ ਵਿੱਚ ਸੁੱਤੀ ਪਈ ਹੈ, ਯਾਨੀ ਕਿ ਵੈਸੇ ਤਾਂ ਪਰਮ ਚੇਤਨ ਦਾ ਅੰਸ਼ ਹੈ, ਔਰ ਚੇਤਨ ਸਰੂਪ ਸਾਰੇ ਸਰੀਰ ਨੂੰ ਤਾਕਤ ਦੇ ਰਹੀ, ਸਾਰੀ ਸ੍ਰਿਸ਼ਟੀ ਨੂੰ ਤਾਕਤ ਦੇ ਰਹੀ ਹੈ, ਇਹ ਸਾਰਾ ਸੰਸਾਰ ਚੱਲਦਾ ਪਿਆ ਤੇ ਇਸ ਆਤਮਾ ਦੀ ਤਾਕਤ ਦੇ ਨਾਲ, ਯਾਨੀ ਕਿ ਭਰਪੂਰ ਤਾਕਤ ਕੰਮ ਕਰ ਰਹੀ ਹੈ। ਪਰ ਗੁਰੂ ਨਾਨਕ ਸਾਹਿਬ ਦੀ ਫਿਲਾਸਫੀ ਕਹਿੰਦੀ ਹੈ ਕਿ ਇਸ ਵਕਤ ਇਹ ਸੁੱਤੀ ਹੈ, ਇਸ ਨੂੰ ਜਗਾ। ਕਿਸ ਤਰ੍ਹਾਂ ਜਗਾ? ਜਿਸ ਤਰ੍ਹਾਂ ਬੀਜ ਨੂੰ ਜਗਾਇਆ ਜਾਂਦਾ। ਬੀਜ ਕਿਸ ਤਰ੍ਹਾਂ ਜਾਗਦਾ? ਪਹਿਲੇ ਧਰਤੀ ਨਿਰਮਲ ਹੋਣੀ ਚਾਹੀਦੀ। ਨਿਰਮਲ ਕਿਸ ਤਰ੍ਹਾਂ ਹੋਏਗੀ? ਅੰਤ ਕਰਨ ਦਾ ਸ਼ੁੱਧ ਹੋ ਜਾਣਾ। ਦੂਸਰੇ ਪਾਸੇ ਕਹਿੰਦੇ ਨੇ ਜਿਹਨੂੰ ਜਲ ਦੇ, ਜਲ ਕਿਹੜਾ ਦੇਣਾ? ਸੱਚ ਦਾ ਜਲ, ਯਾਨੀ ਕਿ ਪਰਮਾਤਮਾ ਦੀ ਬੰਦਗੀ। ਫਿਰ ਕਹਿੰਦੇ ਨੇ ਖੁਰਾਕ ਦੇ ਇਸ ਨੂੰ, ਖੁਰਾਕ ਕਿਹੜੀ ਦੇਣੀ ਹੈ? ਹੱਕ ਅਲਾਲ ਦੀ ਖੁਰਾਕ ਦੇਣੀ ਹੈ, ਯਾਨੀ ਕਿ ਆਪਣੀ ਮਿਹਨਤ ਦੀ ਕਮਾਈ ਇਸ ਦੇ ਵਿੱਚ ਤਕਸੀਮ ਕਰੋਗੇ ਤਾਂ ਹੀ ਜਾ ਕਰਕੇ ਇਹ ਆਤਮਾ ਦਾ ਬੀਜ ਫੁੱਟੇਗਾ। ਸੱਚ ਮੈਂ ਸੱਚ ਸਮਾਈ। ਤੀਸਰਾ ਸੱਚ ਸ਼ਬਦ ਆਇਆ ਸ਼ਬਦ ਵਾਸਤੇ, ਯਾਨੀ ਕਿ ਪਰਮਾਤਮਾ ਦਾ ਜਿਹੜਾ ਗੁਣ ਹੈ ਉਹ ਸੱਚਾ ਹੈ, ਉਸ ਸੱਚੇ ਸੱਚ ਦਾ ਆਤਮਾ ਦੇ ਉਦਮ ਵਾਸਤੇ ਕਿ ਜਦ ਤੱਕ ਤੂੰ ਸੱਚ ਨੂੰ ਨਹੀਂ ਧਾਰਨ ਕਰੇਗਾ ਜ਼ਬਾਨ ਦੇ ਨਾਲ ਸੱਚਾ ਹੋ ਲੈਣਾ ਸਿਰਫ ਇੱਕ ਉਪ ਅੰਗ ਹੈ ਸੱਚ ਦਾ ਭਾਵ ਹੈ ਕਿ ਇਹ ਸੱਚ ਕੌਣ ਹੈ ਨਿਤ ਕੌਣ ਹੈ ਨਿਤ ਰਹਿਣ ਵਾਲੇ ਨੂੰ ਸੱਚ ਕਿਹਾ ਪਰਮਾਤਮਾ ਨਿਤ ਹੈ ਰਹਿਣ ਵਾਲਾ ਅਨਿਤ ਕੌਣ ਹੈ ਜਿਤਨਾ ਜੇਤਾ ਜਗਤ ਸੰਸਾਰ ਦ੍ਰਿਸ਼ਟੀ ਗੋਚਰ ਹੈ ਅਨਿਤ ਹੈ ਅਨਿਤ ਦਾ ਤਿਆਗ ਕਰੇਗੀ ਇਹ ਜੀਵਾਤਮਾ ਸੱਚ ਦਾ ਧਾਰਨ ਕਰੇਗੀ ਜਲ ਦੇਗੀ ਹੱਕ ਦੀ ਖੁਰਾਕ ਦੇਗੀ ਤੇ ਇਹ ਆਤਮਾ ਰੂਪੀ ਬੀਜ ਫੁੱਟੇਗਾ ਤਾਂ ਹੀ ਜਾ ਕਰਕੇ ਤੇਰੀ ਆਤਮਾ ਜਿਹੜੀ ਹੈ ਇਸ ਸ਼ਬਦ ਦੇ ਵਿੱਚ ਸਮਾਨ ਦੇ ਕਾਬਿਲ ਬਣੇਗੀ
ਸੁਰਤ ਹੋਏ ਪਸੇ ਉਗਵੇ ਗੁਰ ਬਚਨੀ ਪਾਉ ਖਾਈ
ਸੁਰਤ ਹੋਵੇ ਪਤ ਉਗਵੇ ਹੁਣ ਫਿਰ ਉਗਾਉਣ ਦੀ ਗੱਲ ਕਰਦੇ ਨੇ ਕਿ ਸੁਰਤ ਹੋਵੇ ਸੁਰਤ ਤਾਂ ਸਾਨੂੰ ਪੂਰੀ ਹੈ ਪਰ ਜਾਗ ਰੱਖੋ ਜਦ ਤੱਕ ਇਹ ਜਾਗੇ ਦਾ ਭਾਵ ਹੈ ਕਿ ਸੰਸਾਰ ਦੀ ਤਰਫੋਂ ਵਿਰਾਗੀ ਨਹੀਂ ਹੁੰਦੀ ਜਦ ਤੱਕ ਸੰਸਾਰ ਦਾ ਤਿਆਗ ਨਹੀਂ ਕਰਦੀ ਤਦ ਤੱਕ ਇਹ ਜਾਗਦੀ ਨਹੀਂ ਉਗਦੀ ਨਹੀਂ ਉਪਜਦੀ ਨਹੀਂ ਸੁਰਤ ਹੋਵੇ ਪਤ ਉਗਵੇ ਪਤ ਕਹਿੰਦੇ ਨੇ ਮਾਨ ਨੂੰ ਮਾਨ ਦਾ ਕੀ ਭਾਵ ਹੈ ਆਤਮਾ ਇਸ ਵਕਤ ਕਿਆ ਮਾਨ ਲੈ ਕਰਕੇ ਬੈਠੀ ਹੈ ਬੇਸ਼ਕ 84 ਲੱਖ ਜਾਮਿਆਂ ਦੇ ਵਿੱਚ ਇਨਸਾਨ ਦਾ ਜਨਮ ਮਾਨ ਹੀ ਹੈ ਪਰ ਇਹ ਮਾਨ ਇਸ ਦਾ ਨਹੀਂ ਹੈ ਇਸ ਦਾ ਮਾਨ ਹੈ ਅਵਿਨਾਸ਼ੀ ਨੂੰ ਪ੍ਰਾਪਤ ਕਰ ਲੈਣਾ ਪਰ ਇਹ ਕਦੋਂ ਪਤ ਪੈਦਾ ਹੁੰਦੀ ਹੈ ਕਦੋਂ ਮਾਨ ਪੈਦਾ ਹੁੰਦਾ ਜਦੋਂ ਇਹ ਸੰਸਾਰ ਦੀ ਤਰਫੋਂ ਨਿਰਲਿਪਤ ਹੋ ਜਾਂਦੀ ਹੈ ਗੁਰ ਬਚਨੀ ਪਾਉ ਖਾਈ ਹੁਣ ਗੁਰਬਚਨੀ ਦਾ ਗੁਰੂ ਦਾ ਬਚਨ ਕੀ ਹੈ ਉਸਦੇ ਡਰ ਨੂੰ ਖਾਣਾ ਹੁਣ ਇੱਥੇ ਗੁਰੂ ਕੌਣ ਹੈ ਸਤਸੰਗ ਜੀ ਬਿਲਕੁਲ ਸਪਸ਼ਟ ਉਪਦੇਸ਼ ਗੁਰੂ ਨਾਨਕ ਸਾਹਿਬ ਕਰ ਰਹੇ ਨੇ ਕਿ ਉਹਨਾਂ ਦੀ ਜਿਤਨੀ ਵੀ ਬਾਣੀ ਹੈ ਉਹਦੇ ਵਿੱਚ ਗੁਰੂ ਪਦ ਦਾ ਪ੍ਰਯੋਗ 3 ਜਗ੍ਹਾ ਤੇ ਕੀਤਾ ਗਿਆ ਉਹ ਸਾਰਿਆਂ ਦਾ ਇੱਕੋ ਹੀ ਅਰਥ ਦੇਹ ਧਾਰੀ ਗੁਰੂ ਨਹੀਂ ਹੈ ਇਹ ਤਾਂ ਸਿਰਫ ਫਸਾਉਣ ਵਾਸਤੇ ਕੁਛ ਵਿਸ਼ੇਸ਼ ਮਤ ਧਰਮ ਵਾਲਿਆਂ ਨੇ ਕੈਂਚੀ ਲਈ ਨਾਮ ਔਰ ਗੁਰੂ ਦੇ ਲਫ਼ਜ਼ ਕੱਢ ਲਿੱਤੇ ਔਰ ਆਪਣੇ ਤਰੀਕੇ ਦੇ ਨਾਲ ਅਰਥ ਦੇ ਕੇ ਪ੍ਰਚਾਰਿਤ ਕਰਕੇ ਰੂਹਾਂ ਨੂੰ ਫਸਾ ਦਿੱਤਾ ਤੋ ਵਿਚਾਰ ਕਰਕੇ ਦੇਖ ਲਓ ਸਾਰੀ ਬਾਣੀ ਕੋਈ ਇੱਕ ਅਰਥ ਲੈ ਕਰਕੇ ਨਹੀਂ ਆਉਂਦੀ ਅਲੱਗ ਅਲੱਗ ਮਜ਼ਮੂਨਾਂ ਨੂੰ ਅਲੱਗ ਅਲੱਗ ਰੁਕਾਵਟਾਂ ਨੂੰ ਅਲੱਗ ਅਲੱਗ ਢੰਗ ਦੇ ਨਾਲ ਵਿਅਕਤ ਕਰਦੀ ਹੈ ਪਰ ਇਹ ਪਤਾ ਕਦੋਂ ਚੱਲੇਗਾ ਜਦੋਂ ਕਿ ਜਿਸਨੇ ਬਾਣੀ ਰਚੀ ਹੈ ਇਹ ਅਕਾਲ ਪੁਰਖ ਦੀ ਆਤਮਾ ਹੈ ਉਸਦੀ ਤਾਕਤ ਹੈ ਉਸਨੂੰ ਉਹ ਹੀ ਸਮਝਾ ਸਕਦਾ ਔਰ ਕੋਈ ਵੀ ਨਹੀਂ ਜੇ ਸਮਝਾ ਸਕਦਾ ਹੁਣ ਜਿਤਨੇ ਵੀ ਮਹਾਨ ਵਿਦਵਾਨ ਇਸ ਜਗਤ ਵਿੱਚ ਮੌਜੂਦ ਨੇ ਜਿੱਥੇ ਤੱਕ ਸ਼ਬਦ ਦੀ ਤਾਕਤ ਉਹਨਾਂ ਨੂੰ ਮੌਜੂਦ ਹੈ ਉੱਥੇ ਤੱਕ ਅਰਥ ਦੇਣਗੇ ਉਸ ਤੋਂ ਅੱਗੇ ਕੁਛ ਵੀ ਨਹੀਂ ਦੇ ਸਕਦੇ ਤੋ ਪੂਰਾ ਅਰਥ ਗੁਰੂ ਨਾਨਕ ਸਾਹਿਬ ਨੇ ਆਪਣੀ ਇਸ ਬਾਣੀ ਦੇ ਵਿੱਚ ਜਿਹੜਾ ਗੁਰੂ ਪਦ ਦਾ ਪ੍ਰਯੋਗ ਕੀਤਾ ਉਹ 3 ਜਗ੍ਹਾ ਵਾਸਤੇ ਕੀਤਾ ਪਹਿਲਾ ਪਦ ਦਾ ਪ੍ਰਯੋਗ ਗੁਰੂ ਦਾ ਅਕਾਲ ਪੁਰਖ ਪਰਮਾਤਮਾ ਜਾਂ ਸਿਰਜਣਾਤਮਕ ਸ਼ਕਤੀ ਵਾਸਤੇ ਕੀਤਾ ਗਿਆ ਦੂਸਰਾ ਪਦ ਦਾ ਪ੍ਰਯੋਗ ਗੁਰੂ ਦਾ ਜਿਹੜਾ ਹੈ ਸ਼ਬਦ ਦੇ ਵਾਸਤੇ ਕੀਤਾ ਗਿਆ ਆਦ ਪੁਰਖ ਗੁਰ ਦਰਸ਼ਨਾ ਦੇਖੇ ਬਿਨ ਗੁਰ ਸ਼ਬਦ ਹੈ ਜਨਮ ਕੀ ਲਿਖੇ ਪਹਿਲਾਂ ਆਦਿ ਪੁਰਖ ਨੂੰ ਉਹਨਾਂ ਨੇ ਗੁਰੂ ਕਿਹਾ ਕਿ ਇਸ ਦੇ ਦਰਸ਼ਨ ਤੁਹਾਨੂੰ ਤਾਂ ਹੀ ਹੋ ਸਕਦੇ ਨੇ ਜਦੋਂ ਤੁਸੀਂ ਨਿਰਮਲ ਜਾਂ ਪਾਕ ਹੋ ਜਾਓ ਜਾਂ ਉਸਦੀ ਆਪਣੀ ਮਰਜ਼ੀ ਹੋਵੇ ਯਾਨੀ ਕਿ ਕਹਿ ਨਾਨਕ ਜਿਸ ਨੂੰ ਆਪ ਦੁੱਠਾ ਜਿਸ ਦੇ ਉੱਪਰ ਉਹਦੀ ਆਪਣੀ ਸੰਤੁਸ਼ਟੀ ਹੋ ਜਾਏਗੀ ਉਸੀ ਨੂੰ ਆਪਣੇ ਨਾਲ ਮਿਲੇਗਾ ਕਿਸ ਤਰ੍ਹਾਂ ਮਿਲੇਗਾ ਉਸਦੀ ਆਪਣੀ ਮਰਜ਼ੀ ਹੈ ਬਿਨ ਗੁਰ ਸ਼ਬਦ ਹੈ ਜਨਮ ਕੀ ਲੇਖਿਆ ਹੁਣ ਇੱਥੇ ਜਿਹੜਾ ਸ਼ਬਦ ਨੂੰ ਗੁਰੂ ਕਿਹਾ ਕਿ ਸ਼ਬਦ ਹੀ ਇਸ ਜੀਵਾਤਮਾ ਨੂੰ ਪਾਰ ਲਿਜਾਂਦਾ ਜੇ ਹੋਰ ਕੋਈ ਵੀ ਨਹੀਂ ਲੈ ਕਰਕੇ ਜਾ ਸਕਦਾ ਤੇ ਇਸ ਕਰਕੇ ਸਾਰੇ ਪਰਮਾ ਚੋਂ ਨਿਕਲੋ ਤੇ ਤੀਸਰੇ ਪਦ ਦਾ ਪ੍ਰਯੋਗ ਦੇਹ ਰੂਪ ਦੇ ਵਿੱਚ ਆਈ ਐਸੀ ਜੀਵਾਤਮਾ ਦੇ ਲਈ ਹੈ ਸਤ ਪੁਰਸ਼ ਜਿਨ ਜਾਣਿਆ ਸਤਿਗੁਰ ਤਿਸਕਾ ਨਾਮ ਜਿਸਨੇ ਸਤ ਪੁਰਸ਼ ਨੂੰ ਅਕਾਲ ਪੁਰਖ ਨੂੰ ਜਾਣ ਲਿਆ ਉੱਥੇ ਤੱਕ ਪਹੁੰਚ ਗਿਆ ਔਰ ਉਸਦੀ ਤਾਕਤ ਨੂੰ ਲੈ ਕਰਕੇ ਇਸ ਜਗਤ ਦੇ ਵਿੱਚ ਮੌਜੂਦ ਹੈ ਉਸ ਨੂੰ ਗੁਰੂ ਕਿਹਾ ਗਿਆ ਯਾਨੀ ਕਿ ਗੁਰੂ ਜੋ ਹੈ ਇਹ ਸਾਧਨ ਦੇ ਰੂਪ ਦੇ ਵਿੱਚ ਇਸ ਜਗਤ ਦੇ ਵਿੱਚ ਮੌਜੂਦ ਹੈ ਤੇ ਅਸੀਂ ਆਪਣੀ ਛੋਟੀ ਜਿਹੀ ਉਮਰ ਦੇ ਵਿੱਚ ਜਿਸ ਤਰੀਕੇ ਦੇ ਜੰਜਾਲ ਦੇ ਵਿੱਚ ਫਸੇ ਹੋਏ ਹਾਂ ਇਸ ਸਾਧਨ ਤੋਂ ਅਸੀਂ ਭਰਪੂਰ ਕੰਮ ਲੈ ਕਰਕੇ ਬੜੇ ਥੋੜੇ ਜਿਹੇ ਸਮੇਂ ਦੇ ਵਿੱਚ ਸਦਾ ਲਈ ਅਵਿਨਾਸ਼ੀ ਹੋ ਸਕਦੇ ਹਾਂ ਪਰ ਕਦੋਂ ਜਦੋਂ ਇਸ ਮਜ਼ਬੂਨ ਨੂੰ ਅੱਛੇ ਢੰਗ ਦੇ ਨਾਲ ਸਮਝ ਕਰਕੇ ਬੜੇ ਤਰੀਕੇ ਔਰ ਚਲਾਕੀ ਦੇ ਨਾਲ ਚੱਲੀਏ ਜਿਹੜੀ ਚਲਾਕੀ ਲੈ ਕਰਕੇ ਅਸੀਂ ਗੁਰੂ ਗੱਦੀਆਂ ਦੇ ਚੱਕਰ ਕੱਢਦੇ ਹਾਂ ਨਾ ਅਗਰ ਇਹ ਚਲਾਕੀ ਇਸ ਤੋਂ ਨਿਕਲਣ ਵਾਸਤੇ ਅਸੀਂ ਕੱਢ ਲਈਏ ਨਾ ਇਸ ਰਚਨਾ ਚੋਂ ਤੇ ਸਾਧ ਸੰਗਤ ਜੀ ਕੋਈ ਵੱਡੀ ਗੱਲ ਨਹੀਂ ਹੈ ਸਾਡੇ ਅੰਦਰ ਪੂਰੀ ਤਾਕਤ ਮੌਜੂਦ ਹੈ ਪਰ ਅਸੀਂ ਸਾਰੀ ਤਾਕਤ ਦਾ ਦੁਰਉਪਯੋਗ ਕੀਤਾ ਗਿਆ ਤੇ ਗੁਰ ਬਚਨੀ ਭਾਉ ਖਾਈ ਦਾ ਭਾਵ ਹੈ ਕਿ ਅਕਾਲ ਪੁਰਖ ਰੂਪੀ ਗੁਰੂ ਦੇ ਬਚਨ ਇਸ ਵਕਤ ਉਹੀ ਤਾਕਤ ਲਫ਼ਜ਼ਾਂ ਦੇ ਜ਼ਰੀਏ ਸਾਨੂੰ ਸੁਣਾਈ ਦੇ ਰਹੀ ਹੈ ਇਸੀ ਤਾਕਤ ਨੂੰ ਅਸੀਂ ਦੇਖਣ ਵਾਸਤੇ ਇਸ ਰਸਤੇ ਨੂੰ ਅਪਣਾ ਲੈਣਾ ਕਿ ਗੁਰੂ ਦੇ ਬਚਨ ਕੀ ਨੇ ਉਹਦਾ ਡਰ ਖਾਈਏ ਡਰ ਕੀ ਹੈ ਕਿ ਇਹ ਰਚਨਾ ਜਿਹੜੀ ਹੈ ਅਨਿਤ ਹੈ ਇਹ ਜੀਵ ਨੂੰ ਜੋ ਹੈ ਦੁੱਖ ਦਿੰਦੀ ਹੈ ਯਮਾਂ ਦੀ ਮਾਰ ਪੈਂਦੀ ਹੈ 84 ਲੱਖ ਪਿੰਜਰਿਆਂ ਦੇ ਵਿੱਚ ਵਾਰ ਵਾਰ ਜਨਮ ਔਰ ਮਰਨ ਦਾ ਦੁੱਖ ਸਹਿਣਾ ਪੈਂਦਾ ਪਿਛਲੇ ਸਤਸੰਗਾਂ ਵਿੱਚ ਗੁਰੂ ਨਾਨਕ ਸਾਹਿਬ ਨੇ ਸਪਸ਼ਟ ਕੀਤਾ ਸੀ ਕਿ ਇਨਸਾਨ ਨੂੰ ਪਰਮਾਤਮਾ ਦਾ ਅਵਤਾਰ ਕਿਹਾ ਗਿਆ ਔਰ ਇਹ ਅਵਤਾਰ ਹੋਣ ਵਾਸਤੇ ਘੋਰ ਗਰਭ ਨਰਕ ਦੇ ਵਿੱਚੋਂ ਜਾ ਕਰਕੇ ਇਸ ਜੀਵਾਤਮਾ ਨੂੰ ਜਨਮ ਲੈਣਾ ਪੈਂਦਾ ਜਦ ਇਸ ਮੁਲਕ ਦੇ ਵਿੱਚ ਅਵਤਾਰ ਲੈਣ ਵਾਸਤੇ ਇਸ ਜੀਵਾਤਮਾ ਨੂੰ ਘੋਰ ਕਸ਼ਟ ਸਹਿਣੇ ਪੈਂਦੇ ਨੇ ਤੇ ਸਾਧ ਸੰਗਤ ਜੀ ਇਸ ਰਚਨਾ ਚੋਂ ਨਿਕਲਣ ਵਾਸਤੇ ਕਿਆ 2-4 ਲਫ਼ਜ਼ਾਂ ਨੂੰ ਰੱਟ ਕੇ ਹੀ ਨਿਕਲ ਜਾਵਾਂਗੇ ਜਾਂ 2-4 ਸਲਾਮਾਂ ਕਰਕੇ ਹੀ ਨਿਕਲ ਜਾਵਾਂਗੇ ਇਹ ਸਾਰਾ ਵਿਸ਼ੇ ਕਮਾਈ ਦਾ ਅਸੀਂ ਇਸ ਨੂੰ ਫੋਕਟ ਦਾ ਵਿਸ਼ੇ ਬਣਾ ਕਰਕੇ ਬਿਲਕੁਲ ਹੀ ਜੋ ਹੈ ਅੰਧੇ ਖੂਹ ਦੇ ਵਿੱਚ ਚੱਲੇ ਕੀਓ ਸਿੰਗਾਰ ਮਿਲਣ ਕੇ ਤਾਈ ਪਬ ਲਿਓ ਸੁਹਾਗਣ ਥੂਕ ਮੁਖ ਪਈਆ ਕਿਤਨੇ ਨਿਕ੍ਰਿਸ਼ਟ ਲਫ਼ਜ਼ਾਂ ਦੇ ਨਾਲ ਗੁਰੂ ਨਾਨਕ ਸਾਹਿਬ ਨੇ ਬਾਣੀ ਉਚਾਰੀ ਹੈ ਕਿ ਕਿਉਂ ਸ਼ਿੰਗਾਰ ਮਿਲਣ ਕੇ ਤਾਈ ਇਹ ਜਿਤਨਾ ਵੀ ਸ਼ਿੰਗਾਰ ਆਤਮਾ ਦਾ ਸ਼ਿੰਗਾਰ ਕੀ ਹੈ ਪਰਮਾਤਮਾ ਨੂੰ ਮਿਲਣ ਵਾਸਤੇ ਜਿਤਨੀਆਂ ਵੀ ਵਿਧੀਆਂ ਅਸੀਂ ਅਪਣਾ ਰੱਖੀਆਂ ਨੇ ਗੁਰੂ ਨਾਨਕ ਸਾਹਿਬ ਨੇ ਬਿਲਕੁਲ ਸਪਸ਼ਟ ਕਰ ਦਿੱਤਾ ਕਿ ਮਿਲਣ ਦਾ ਵਿਸ਼ੇ ਅਕਾਲ ਪੁਰਖ ਪਰਮਾਤਮਾ ਦਾ ਉਹ ਜੀਵ ਦਾ ਨਹੀਂ ਜੀਵ ਦਾ ਵਿਸ਼ੇ ਸਿਰਫ ਉਦਮ ਕਰਨ ਦਾ ਮਿਹਨਤ ਦਾ ਵਿਸ਼ੇ ਤੇ ਇਹ ਸਾਰਾ ਸ਼ਿੰਗਾਰ ਜਿਹੜਾ ਹੈ ਇਹ ਕੂੜੇ ਦੇ ਵਿੱਚ ਸੁੱਟਣ ਦੇ ਕਾਬਿਲ ਹੈ ਪ੍ਰਭ ਲਿਓ ਸੁਹਾਗਣ ਅਗਰ ਪਰਮਾਤਮਾ ਨੇ ਸੁਹਾਗਣ ਨਾ ਬਣਾਇਆ ਸ਼ਬਦ ਨਾ ਮਿਲਿਆ ਤੇ ਵਿਧੀਆਂ ਸਾਧ ਸੰਗਤ ਜੀ ਸਾਡੇ ਕਿਸ ਕੰਮ ਆਣਗੀਆਂ ਇਹ ਮੁਖੋਟੇ ਕਿਸ ਕੰਮ ਆਣਗੇ ਥੂਕ ਮੁਖ ਪਈਆ ਜਿਸ ਨੂੰ ਤੇ ਮੇਲ ਹੋ ਗਿਆ ਸ਼ਬਦ ਦੇ ਨਾਲ ਉਹ ਤੇ ਸੁਹਾਗਨ ਹੋ ਗਈ ਤੇ ਸੁਹਾਗਨ ਦੀ ਜਗ੍ਹਾ ਕਿੱਥੇ ਹੈ ਸੀਤਾ ਦੀ ਜਗ੍ਹਾ ਰਾਮ ਦੀ ਬਗਲ ਦੇ ਵਿੱਚ ਹੈ ਉਸੇ ਤਰੀਕੇ ਦੇ ਨਾਲ ਇਹ ਜੀਵਾਤਮਾ ਰੂਪੀ ਸੀਤਾ ਅਕਾਲ ਪੁਰਖ ਦੀ ਬਗਲ ਦੇ ਵਿੱਚ ਬੈਠ ਕਰਕੇ ਹੀ ਅਵਿਨਾਸ਼ੀ ਹੋ ਸਕਦੀ ਹੈ ਇਸ ਨੂੰ ਪਤ ਉਗਵੇ ਪਤ ਦੇ ਮਾਨ ਦੀ ਪ੍ਰਾਪਤੀ ਹੋ ਸਕਦੀ ਹੈ ਹੋਰ ਕੋਈ ਵੀ ਢੰਗ ਜਾਂ ਚੀਜ਼ ਜਿਹੜੀ ਹੈ ਕਾਲਾ ਚਿੱਟਾ ਪਾਸ ਹੀ ਸਾਬਿਤ ਹੋਏਗੀ ਗ੍ਰੀਨ ਕਾਰਡ ਨਹੀਂ ਮਿਲ ਸਕਦਾ ਤੇ ਉਸੇ ਤਰੀਕੇ ਦੇ ਨਾਲ ਗੁਰੂ ਨਾਨਕ ਸਾਹਿਬ ਬਿਲਕੁਲ ਸਪਸ਼ਟ ਕਰਦੇ ਨੇ ਕਿ ਜਦ ਤੱਕ ਤੈਨੂੰ ਡਰ ਨਹੀਂ ਹੋਏਗਾ ਪਰਮਾਤਮਾ ਦਾ ਕਹਿੰਦੇ ਨੇ ਅੰਤਕਰਨ ਸ਼ੁੱਧ ਕਿਸ ਤਰ੍ਹਾਂ ਆਏਗਾ ਫਰਿਆਦ ਆਈ ਉਹਦਾ ਇੱਕੋ ਹੀ ਇਲਾਜ ਹੈ ਕੀ ਇਲਾਜ ਹੈ ਕਿ ਆਪਣੇ ਆਪ ਨੂੰ ਉਸ ਰਚਨਾ ਦੇ ਨਾਲ ਜੋੜ ਦੇਣਾ ਔਰ ਪਰਮਾਤਮਾ ਦੇ ਗੁਰੂ ਦੇ ਬਚਨਾਂ ਦੇ ਡਰ ਨੂੰ ਖਾਣਾ ਸਾਨੂੰ ਕਿਸੇ ਨੂੰ ਡਰ ਹੈ ਪਰਮਾਤਮਾ ਦਾ ਅਸੀਂ ਗੁਰੂ ਦਾ ਮਖੋਟਾ ਲਗਾ ਕੇ ਬੜੀ ਲੰਬੇ ਲੰਬੇ ਸਤਸੰਗ ਔਰ ਗੱਲਾਂ ਕਰਦੇ ਹਾਂ ਸਤਸੰਗ ਜੀ ਸਾਨੂੰ ਆਪਣੇ ਗੁਰੂ ਦਾ ਇੱਕ ਬੱਚੇ ਜਿੰਨਾ ਵੀ ਡਰ ਹੀ ਨਹੀਂ ਆਪਦੇ ਗੁਰੂਆਂ ਨੇ ਇਹ ਮਿਸਾਲਾਂ ਦਿੱਤੀਆਂ ਨੇ ਕਿ ਇੱਕ ਬੱਚਾ ਬੈਠਾ ਤੇ ਅਸੀਂ ਕੋਈ ਚੀਜ਼ ਚੁੱਕਣ ਦੀ ਕੋਸ਼ਿਸ਼ ਨਹੀਂ ਕਰਦੇ ਪਰ ਪਰਮਾਤਮਾ ਸਾਡੇ ਅੰਦਰ ਦੇ ਵਿੱਚ ਮੌਜੂਦ ਹੈ ਪਰ ਅਸੀਂ ਲੋਕਾਂ ਦੇ ਗਲੇ ਕੱਟੀ ਜਾਂਦੇ ਹਾਂ ਉਹਨਾਂ ਦੇ ਖੂਨ ਪੀ ਜਾਂਦੇ ਉਹਨਾਂ ਦਾ ਮਾਸ ਲਿਆ ਕੇ ਖਾਂਦੇ ਜਦੋਂ ਕਿਸੇ ਦੇ ਪਰਿਵਾਰ ਦਾ ਅਸੀਂ ਹੱਕ ਮਾਰ ਲਿਆ ਔਰ ਪੂਰੇ ਪਰਿਵਾਰ ਨੇ ਡਾਇਨਿੰਗ ਟੇਬਲ ਤੇ ਬੈਠ ਕਰਕੇ ਪਕਵਾਨ ਖਾਧੇ ਜਿਤਨੇ ਵੀ ਪੇਟਾਂ ਦੇ ਵਿੱਚ ਗਿਆ ਸਤਸੰਗ ਜੀ ਉਸ ਪਰਿਵਾਰ ਦਾ ਖੂਨ ਔਰ ਮਾਸ ਗਿਆ ਜਿਸ ਦਾ ਅਸੀਂ ਹੱਕ ਮਾਰ ਕੇ ਬੈਠੇ ਹਾਂ ਤੇ ਇਹ ਲਫ਼ਜ਼ ਇਹ ਹੱਕ ਤੋਂ ਬੇਦਖਲ ਕਰ ਦੇਣਗੇ ਜਾਂ ਪਾੜ ਲੈ ਜਾਣਗੇ ਸਤਸੰਗ ਜੀ ਭੁਗਤਾਨ ਦੇਣਾ ਪਏਗਾ ਇੱਕੋ ਹੀ ਲਫ਼ਜ਼ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਇਸ ਤੋਂ ਕੋਈ ਬਚ ਨਹੀਂ ਜਾ ਸਕਦਾ ਇਹ ਸਾਰੀਆਂ ਹੀ ਸਿਆਣਤਾ ਸਾਨੂੰ ਅੰਦੇ ਖੂਹ ਦੇ ਵਿੱਚ ਧਕੇਲ ਦੇਣਗੀਆਂ ਤੋ ਸਾਰਾ ਮਜ਼ਬੂਨ ਸਪਸ਼ਟ ਹੋ ਜਾਂਦਾ ਅੰਤ ਕਰਨ ਦਾ ਸ਼ੁੱਧ ਤਾਂ ਹੀ ਹੋਏਗਾ ਜਦੋਂ ਅਸੀਂ ਪਰਮਾਤਮਾ ਦੇ ਬਚਨਾਂ ਦਾ ਡਰ ਖਾਈਏ ਅਗਰ ਡਰ ਇੱਕ ਸਾਫ਼ ਕਹਿੰਦੇ ਨੇ ਬੜੇ ਧੜੱਲੇ ਨਾਲ ਹਮਕੋ ਤੋਂ ਡਰ ਨਹੀਂ ਲੱਗਦਾ ਅਗਰ ਡਰ ਨਹੀਂ ਲੱਗਦਾ ਤਾਂ ਸਫਾਈ ਵੀ ਨਹੀਂ ਹੋਤੀ ਵਿਚਾਰ ਕਰਕੇ ਦੇਖ ਲਓ ਅਸੀਂ ਲੋਕਾਂ ਦੀ ਕੀ ਗੱਲ ਕਰਨੀ ਆਪਣੇ ਅੰਦਰ ਝਾਂਕ ਕਰਕੇ ਦੇਖ ਲਈਏ ਕਿਸੇ ਨੂੰ 5 ਸਾਲ 10 ਸਾਲ 20 ਸਾਲ 40 ਸਾਲ ਹੋ ਗਏ ਅੰਤਰ ਦੇ ਵਿੱਚ ਹਰ ਕੁਛ ਮੌਜੂਦ ਹੈ ਸਭ ਕੁਛ ਮੌਜੂਦ ਹੈ ਇਹ ਤੋਂ ਲੈ ਕੇ ਜੈਟ ਦੇ ਵਿੱਚ ਸਾਰਾ ਕੁਛ ਆ ਜਾਂਦਾ ਤੇ ਕਿਆ ਸਫਾਈ ਕਿਉਂ ਨਹੀਂ ਹੋਈ ਕਿਉਂਕਿ ਅਸੀਂ ਅੰਤਰ ਦੇ ਵਿੱਚ ਗੁਰੂ ਦੇ ਬਚਨਾਂ ਦਾ ਡਰ ਪੈਦਾ ਹੀ ਨਹੀਂ ਕੀਤਾ ਅਗਰ ਪੈਦਾ ਕੀਤਾ ਗਿਆ ਹੁੰਦਾ ਤੇ ਜ਼ਰੂਰ ਅਸੀਂ ਕਰ ਲਏ ਹੁੰਦੇ ਅਗਰ ਬੱਚਿਆਂ ਨੂੰ ਮਾਸਟਰ ਦਾ ਡਰ ਹੀ ਨਹੀਂ ਹੈਗਾ ਤੇ ਬੱਚਾ ਪੜ੍ਹਾਈ ਕੀ ਕਰੇਗਾ ਤੇ ਯਾਨੀ ਕਿ ਸਾਰਾ ਵਿਸ਼ੇ ਮਾਨ ਔਰ ਸਨਮਾਨ ਔਰ ਪਸੰਦਗੀ ਔਰ ਨਾ ਪਸੰਦਗੀ ਦਾ ਵਿਸ਼ੇ ਬਣਾ ਕਰਕੇ ਨਿੱਜੀ ਸਵਾਰਥਾਂ ਨੂੰ ਵੀ ਪੂਰਾ ਕਰਦੇ ਰਹੇ ਤੇ ਗੁਰੂ ਨਾਨਕ ਸਾਹਿਬ ਦੂਸਰੇ ਬਚਨ ਵਿੱਚ ਸਪਸ਼ਟ ਕਰ ਦਿੰਦੇ ਨੇ ਕਿ ਜਦ ਤੱਕ ਗੁਰੂ ਦੇ ਬਚਨਾਂ ਦਾ ਡਰ ਨਹੀਂ ਹੋਏਗਾ ਇਹ ਆਤਮਾ ਦਾ ਪਤ ਯਾਨੀ ਕਿ ਮਾਨ ਪੈਦਾ ਹੋ ਹੀ ਨਹੀਂ ਸਕਦਾ ਗੁਰੂ ਨਾਨਕ ਸਾਹਿਬ ਉਪਦੇਸ਼ ਕਰਦੇ ਨੇ ਗੁਰੂ ਨਾਨਕ ਸੱਚਾ ਪਾਤਸ਼ਾਹ ਨਹੀਂ ਆ ਬਿਲਕੁਲ ਸਪਸ਼ਟ ਜਾਣ ਲਓ ਬਿਲਕੁਲ ਜੋ ਵੀ ਨੇ ਮਾਂ ਦੇ ਪੇਟ ਹੀ ਚਾਹਿਆ ਪਰਮਾਤਮਾ ਹੋ ਹੀ ਨਹੀਂ ਸਕਦਾ ਫਿਰ ਸੱਚਾ ਪਾਤਸ਼ਾਹ ਕਿਸ ਨੂੰ ਕਿਹਾ ਜਾ ਰਿਹਾ ਇਹ ਸਾਰੀ ਬਾਣੀ ਜਿਹੜੀ ਹੈ ਅਲੰਕ੍ਰਿਤ ਬਾਣੀ ਹੈ ਅਲੰਕ੍ਰਿਤ ਜਿਸ ਤਰ੍ਹਾਂ ਬੀਜ ਨੂੰ ਮੁੱਖ ਰੱਖ ਕਰਕੇ ਬਾਣੀ ਉਚਾਰੀ ਸ਼ਬਦ ਦੇ ਭਾਵ ਪ੍ਰਗਟ ਕੀਤੇ ਉਸੇ ਤਰੀਕੇ ਦੇ ਨਾਲ ਮਿਹਰਵਾਨ ਜੋ ਪੋਤਰਾ ਸੀਗਾ ਗੁਰੂ ਸਾਹਿਬਾਂ ਦਾ ਉਸਨੇ ਜੋ ਹੈ ਨਕਲੀ ਬਾਣੀ ਰਚਣੀ ਸ਼ੁਰੂ ਕਰ ਦਿੱਤੀ ਸੀ ਤੇ ਫਿਰ ਸਾਰੀ ਬਾਣੀ ਦੇ ਵਿੱਚ ਨਿਸ਼ਾਨੀ ਦੇ ਤੌਰ ਤੇ ਉਪਦੇਸ਼ਕ ਦੇ ਤੌਰ ਤੇ ਗੁਰੂ ਨਾਨਕ ਸਾਹਿਬ ਦਾ ਨਾਮ ਲਿਖ ਦਿੱਤਾ ਗਿਆ ਯਾਨੀ ਕਿ ਗੁਰੂ ਨਾਨਕ ਸਾਹਿਬ ਉਪਦੇਸ਼ਕ ਦੇ ਰੂਪ ਦੇ ਵਿੱਚ ਨੇ ਕਿ ਨਾਨਕ ਗੁਰੂ ਨਾਨਕ ਸਾਹਿਬ ਉਪਦੇਸ਼ ਕਰਦੇ ਨੇ ਨਾਨਕ ਉਪਦੇਸ਼ ਕਰਦਾ ਕਿ ਸੱਚਾ ਪਾਤਸ਼ਾਹ ਪਾਤਸ਼ਾਹ ਕੌਣ ਹੈ ਸੱਚ ਹੀ ਹੈ ਆਪੇ ਲੀਏ ਮਿਲਾਈ ਆਪੇ ਹੀ ਮੇਲ ਲੈਂਦਾ ਯਾਨੀ ਕਿ ਮੇਲਣ ਦਾ ਵਿਸ਼ੇ ਅਕਾਲ ਪੁਰਖ ਪਰਮਾਤਮਾ ਦਾ ਹੈ ਇਨਸਾਨ ਦਾ ਵਿਸ਼ੇ ਨਹੀਂ ਹੈ ਔਰ ਕਿਤਨੇ ਹੀ ਮਤ ਔਰ ਧਰਮ ਸਿਰਫ ਇਸ ਕਰਕੇ ਚੱਲ ਰਹੇ ਨੇ ਕਿ ਅਸੀਂ ਤੁਹਾਨੂੰ ਪਰਮਾਤਮਾ ਦੇ ਨਾਲ ਮਿਲਾ ਦਾਂਗੇ ਜੀ ਹੁਣ ਵਿਚਾਰ ਕਰਕੇ ਦੇਖ ਲਓ ਇਹ ਪਰਮਾਤਮਾ ਹੀ ਬਣ ਗਏ ਪਰਮਾਤਮਾ ਨੂੰ ਮਿਲਾਉਣ ਦਾ ਕੰਮ ਸ਼ੁਰੂ ਕਰ ਲਿਆ ਇੱਥੇ ਹੀ ਸੱਚਖੰਡ ਬਣਾਤਾ ਇੱਥੇ ਹੀ ਮੂਰਤੀ ਧਰ ਦਿੱਤੀ ਆਪ ਪਰਮਾਤਮਾ ਬਣ ਗਏ ਤੇ ਸੱਚਖੰਡ ਦਾ ਸ਼ੋਕ ਕੌਣ ਰੱਖੇਗਾ ਫਿਰ ਅਕਾਲ ਪੁਰਖ ਦੇ ਹੱਥ ਵਿੱਚ ਕੀ ਰਹਿ ਗਿਆ ਉਸਨੂੰ ਤਾਂ ਜਿਸ ਲਈ ਮਰਜ਼ੀ ਪਿੰਜਰ ਚ ਕੈਦ ਕਰ ਲਓ ਬਿਲਕੁਲ ਸਪਸ਼ਟ ਉਪਦੇਸ਼ ਹੈ ਕਿ ਇਹ ਮਿਲਣ ਦਾ ਵਿਸ਼ੇ ਅਕਾਲ ਪੁਰਖ ਪਰਮਾਤਮਾ ਦਾ ਆਪਣਾ ਔਰ ਕਿਹੜੀ ਜੀਵਾਤਮਾ ਨੂੰ ਆਪਣੇ ਨਾਲ ਮਿਲਦਾ ਜਿਹੜੀ ਕਿ ਇਹ ਕਾਲੇ ਚਿੱਟੇ ਪਾਸਾ ਚੋਂ ਨਿਕਲ ਕਰਕੇ ਸਿਰਫ ਅਕਾਲ ਪੁਰਖ ਨੂੰ ਮਿਲਣ ਦਾ ਸ਼ੌਕ ਰੱਖਦੀ ਹੈ ਤੋ ਇਹ ਉਸਦਾ ਆਪਣਾ ਆਪ ਮਜਬੂਨ ਹੈ ਜਿਸ ਦੇ ਉੱਤੇ ਉਹਦੀ ਸੰਤੁਸ਼ਟੀ ਹੁੰਦੀ ਹੈ ਇਹ ਉਹਨੇ ਆਪਣੇ ਕੋਲ ਕਿਉਂ ਰੱਖਿਆ ਕਿਉਂਕਿ ਉਸਨੂੰ ਕਿਸੇ ਵੀ ਗੱਦੀ ਨਸ਼ੀਨ ਜਾਂ ਕਿਸੇ ਵੀ ਇਸ ਜਗਤ ਦੀ ਜੜ ਪ੍ਰਕਿਰਤੀ ਦੇ ਨਾਲ ਸੰਬੰਧ ਰੱਖਣ ਵਾਲੀ ਵਸਤੂ ਦੇ ਉੱਤੇ ਭਰੋਸਾ ਹੀ ਨਹੀਂ ਹੈ ਕਿਉਂ ਕਿਉਂਕਿ ਉਸਨੂੰ ਪਤਾ ਹੈ ਕਿ ਇਹ ਸਾਰੀ ਅਨਿਤ ਹੈ ਔਰ ਜੋ ਕੁਝ ਵੀ ਹੈ ਸਭ ਦਾ ਪਲੱਸ ਔਰ ਮਾਈਨਸ ਯਾਨੀ ਕਿ ਸਾਈਡ ਇਫੈਕਟ ਵੀ ਹੈ ਜਿੱਥੇ ਗੱਦੀ ਨਸ਼ੀਨ ਤੋਂ ਅਸੀਂ ਭਰਪੂਰ ਫਾਇਦਾ ਚੁੱਕ ਸਕਦੇ ਹਾਂ ਦੂਸਰੇ ਪਾਸੇ ਕੁਝ ਰੂਹਾਂ ਤੜਫਦੀਆਂ ਹੋਈਆਂ ਇਸ ਰਸਤੇ ਤੋਂ ਬੇਮੁਖ ਵੀ ਹੋ ਜਾਂਦੀਆਂ ਨੇ ਆਪਣੇ ਹੀ ਘਰਾਂ ਚਾਹ ਕਰਕੇ ਦੇਖ ਲਓ ਸਾਰੇ ਜਵਾਬ ਮਿਲ ਜਾਣ
ਮਨਮੁਖ ਬੋਲੇ ਆਂਦਲੇ ਅਗਨੀ ਕਾਵਾ
ਇਸ ਮੁਲਕ ਦੇ ਵਿੱਚ ਦੋ ਹੀ ਕੌਮਾਂ ਨੇ ਇੱਕ ਮਨਮੁਖ ਹੈ ਇੱਕ ਗੁਰਮੁਖ ਹੈ ਆਪਾਂ ਸਾਰੇ ਹੀ ਮਨਮੁਖ ਆ ਗੁਰਮੁਖ ਕੋਈ ਵੀ ਨਹੀਂ ਗੁਰਮੁਖ ਪਦ ਦਾ ਪ੍ਰਯੋਗ ਗੁਰੂ ਨਾਨਕ ਸਾਹਿਬ ਨੇ ਸਤਿਗੁਰੂ ਲਈ ਗੁਰੂ ਦੇ ਲਈ ਕੀਤਾ ਤੇ ਅਸੀਂ ਮਨਮੁਖ ਤੋਂ ਗੁਰਮੁਖ ਬਣਨਾ ਹੈ ਔਰ ਗੁਰਮੁਖ ਕਦੋਂ ਬਣਾਂਗੇ ਜਦੋਂ ਅਸੀਂ ਅਮਲ ਦੀ ਸ਼੍ਰੇਣੀ ਨੂੰ ਪ੍ਰਾਪਤ ਕਰਾਂਗੇ ਪੜ੍ਹਨ ਔਰ ਸੁਣਨ ਦੀ ਸ਼੍ਰੇਣੀ ਤੇ ਅਸੀਂ ਅਨੰਤ ਕਾਲ ਤੋਂ ਅਪਣਾ ਰੱਖੀਏ ਪਰ ਅਮਲ ਕਰਨ ਵਾਲੀ ਗੱਲ ਅਸੀਂ ਅੱਜ ਤੱਕ ਨਹੀਂ ਕੀਤੇ ਤੇ ਮਨਮੁਖ ਜੀਵ ਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਇਹ ਅੰਧੇ ਨੇ ਅੰਧੇ ਦਾ ਅਰਥ ਕੀ ਹੈ ਕਿ ਉਸਨੂੰ ਪਤਾ ਨਹੀਂ ਕਿ ਮੈਂ ਜਿਸ ਰਸਤੇ ਤੇ ਟੁਰ ਰਿਹਾ ਅੱਗੇ ਖੱਡਾ ਮੈਂ ਖੱਡੇ 'ਚ ਢਹਿ ਪਵਾਂਗਾ ਔਰ ਸਦਾ ਲਈ ਮੈਂ ਅਪੰਗ ਹੋ ਜਾਵਾਂਗਾ ਜਾਂ ਚੋਲਾ ਛੱਡਣਾ ਪੈ ਜਾਏਗਾ ਇਸ ਕਰਕੇ ਉਸਨੂੰ ਅੰਧਾ ਗਿਆ ਆਪਾਂ ਸਾਰੇ ਹੀ ਮਨਮੁਖੀ ਜੀਵ ਅੰਧੇ ਹਾਂ ਔਰ ਐਸੀਆਂ ਵਿਧੀਆਂ ਨੂੰ ਅਪਣਾ ਕਰਕੇ ਬੈਠੇ ਹਾਂ ਜਿਨ੍ਹਾਂ ਦਾ ਅੰਤ ਸਿਰਫ ਜਨਮ ਔਰ ਮਰਨ ਹੀ ਹੈ ਤੇ ਇਸ ਦੇ ਨਾਲ ਕਦੀ ਵੀ ਆਤਮਾ ਦਾ ਕਲਿਆਣ ਨਹੀਂ ਹੋ ਸਕਦਾ ਜਿਹੜੀ ਮਨਮੁਖੀ ਜੀਵਾਤਮਾ ਹੈ ਉਹ ਬਾਣੀ ਸੁਰਤ ਨਾ ਪੁੱਜਣੀ, ਯਾਨੀ ਕਿ ਬਾਣੀ ਆਵਾਜ਼ ਨੂੰ ਸੁਣ ਨਹੀਂ ਸਕਦੀ ਔਰ ਨਾ ਹੀ ਇਹ ਆਵਾਜ਼ ਜਿਹੜੀ ਕਿ ਪ੍ਰਕਾਸ਼ ਨਿਕਲ ਰਿਹਾ ਇਸ ਪ੍ਰਕਾਸ਼ ਨੂੰ ਦੇਖ ਸਕਦੀ ਹੈ। ਉਹਨਾਂ ਨੂੰ ਆਪਣੇ ਆਪ ਦੀ ਹੋਸ਼ ਨਹੀਂ, ਆਪਣੇ ਆਪ ਨੂੰ ਇੰਦਰੀਆਂ ਸਰੀਰ ਸਮਝ ਕਰਕੇ ਬੈਠੇ ਨੇ, ਇਹ ਨਹੀਂ ਜਾਣਦੇ ਕਿ ਅਸੀਂ ਆਤਮਾ ਹੈਗੇ ਆ, ਪਰਮਾਤਮਾ ਦਾ ਅੰਸ਼ ਆ, ਆਪਣੇ ਨੂੰ ਸਰੀਰ ਹੀ ਸਮਝ ਕਰਕੇ ਕਿਉਂ, ਕਿਉਂਕਿ ਉਹਨਾਂ ਨੂੰ ਗੁਰੂ ਦੇ ਬਚਨਾਂ ਦੇ ਉੱਪਰ ਯਕੀਨ ਹੀ ਨਹੀਂ।
ਸਿਮਰਤ ਸਾਸ ਪੜੇ ਮੁਨ ਕੀਤੇ ਬਿਨ ਸ਼ਬਦ ਸੁਰਤ ਨ ਪਾਈ।
ਸਿਮਰਤੀਆਂ ਔਰ ਸ਼ਾਸਤਰਾਂ ਨੂੰ ਪੜਨ ਦੇ ਨਾਲ ਕਦੀ ਉਧਾਰ ਨਹੀਂ ਹੋ ਸਕਦਾ, ਤੇ ਇਸਦਾ ਇਹ ਮਤਲਬ ਨਹੀਂ ਹੈ ਕਿ ਅਸੀਂ ਪੜ੍ਹਾਈ ਦੀ ਲੈਂਦਿਆਂ ਕਰ ਦੇਣੀ ਹੈ, ਪੜ੍ਹਾਈ ਨੂੰ ਛੱਡੇ ਬਿਨਾਂ, ਸੁਣੇ ਛੱਡੇ ਬਿਨਾਂ ਅਸੀਂ ਅਮਲ ਕਿਸ ਨੂੰ ਕਰਾਂਗੇ? ਤੋ ਇਹ ਪੜ੍ਹਨ ਜਾਂ ਸਿਰਫ ਸੁਣਨ ਦਾ ਵਿਸ਼ੇ ਨਹੀਂ ਹੈ, ਇਹ ਅਮਲ ਦਾ ਵਿਸ਼ੇ ਹੈ। ਤੇ ਜਿਤਨੇ ਵੀ ਰਿਸ਼ੀ ਮੁਨੀ ਸਿਰਫ ਪੜ੍ਹਨ ਤੱਕ ਰਹਿ ਗਏ, ਉਹਨਾਂ ਨੂੰ ਸ਼ਬਦ ਦੀ ਪ੍ਰਾਪਤੀ ਨਹੀਂ ਹੋਈ ਔਰ ਸ਼ਬਦ ਦੀ ਪ੍ਰਾਪਤੀ ਦੇ ਬਿਨਾਂ ਆਤਮਾ ਦਾ ਬਾਨ ਹੋ ਹੀ ਨਹੀਂ ਸਕਦਾ। ਇਹ ਸਾਰੀ ਰਚਨਾ ਪ੍ਰਕਿਰਤੀ ਜਿਹੜੀ ਹੈ ਤਿੰਨੋਂ ਗੁਣਾਂ ਦੇ ਨਾਲ ਮਿਲ ਕਰਕੇ ਜਮਾ ਕਟਾ ਹੋ ਕਰਕੇ ਦ੍ਰਿਸ਼ਟੀ ਗੋਚਰ ਹੁੰਦੀ ਹੈ, ਔਰ ਜਦੋਂ ਜੀਵ ਇਹਨਾਂ ਇੰਦਰੀਆਂ ਦੇ ਜ਼ਰੀਏ ਇਹਨਾਂ ਦੇ ਵਿੱਚ ਰਾਗ ਪੈਦਾ ਕਰ ਲੈਂਦਾ ਤੇ ਉਹ ਲੁੱਟਿਆ ਜਾਂਦਾ, ਯਾਨੀ ਕਿ ਸਦਾ ਲਈ ਇਹ ਜਨਮ ਔਰ ਮਰਨ ਦੇ ਗੇੜ ਦੇ ਵਿੱਚ ਸੁੱਟ ਦਿੱਤਾ ਜਾਂਦਾ। ਇਸ ਜਗਤ ਦੇ ਵਿੱਚ ਜਿਤਨੀ ਵੀ ਅਸੀਂ ਕਮਾਈ ਕਰ ਰਹੇ ਹਾਂ ਸਾਰੀ ਭੁੰਡੀ ਕਮਾਈ, ਯਾਨੀ ਕਿ ਕੁਝ ਵੀ ਅਰਥ ਨਹੀਂ ਲੈ ਕੇ ਆਉਂਦੇ, ਜਿਤਨੇ ਮਰਜ਼ੀ ਮਹਾਨ ਮਹਾਨ ਕਾਰਡ ਹਾਸਲ ਕਰ ਲਓ, ਇਹ ਸਾਰਿਆਂ ਦਾ ਭੁਗਤਾਨ ਦੇਣ ਵਾਸਤੇ ਨਿਚਲੇ ਜਾਂ ਉਤਲੇ ਮੰਡਲਾਂ ਦੇ ਵੀ ਸਾਨੂੰ ਜਾਣਾ ਪਏਗਾ, ਔਰ ਇਸੇ ਨੂੰ ਗੁਰੂ ਨਾਨਕ ਸਾਹਿਬ ਭੁੰਡੀ ਕਮਾਈ ਕਹਿੰਦੇ ਹਨ।
ਜਨਮ ਪਦਾਰਥ ਜੂਏ
ਹਾਰਿਆ ਸਭ ਦੇ ਸੁਰਤ, ਔਰ ਜਨਮ ਨੂੰ ਪਦਾਰਥ ਕਹਿ ਰਹੇ ਨੇ, ਇਨਸਾਨ ਦਾ ਜਨਮ ਇੱਕ ਪਦਾਰਥ ਹੈ, ਕੀਮਤੀ ਪਦਾਰਥ ਹੈ, ਇਸ ਨੂੰ ਜੂਏ ਦੇ ਵਿੱਚ ਹਾਰ ਗਏ, ਯਾਨੀ ਕਿ ਐਸੇ ਨੰਬਰ ਦੇ ਉੱਤੇ ਦਾਅ ਲਗਾਤਾ ਸੰਸਾਰ ਨੰਬਰ ਦੇ ਉੱਤੇ, ਜਿਹੜਾ ਕਿ ਹਰ ਸਮੇਂ ਦੇ ਵਿੱਚ ਜਦੋਂ ਵੀ ਅਸੀਂ ਆਏ ਅਸੀਂ ਹਾਰਦੇ ਹੀ ਆਏ ਹਾਂ, ਪਰ ਹਾਰਨ ਦੇ ਬਾਅਦ ਜਦੋਂ ਵੀ ਮਨੁੱਖਾ ਜਨਮ ਮਿਲਦਾ ਫਿਰ ਅਸੀਂ ਸੰਸਾਰ ਦੇ ਉੱਪਰ ਦਾਅ ਲਗਾ ਦਿੰਦੇ ਹਾਂ, ਯਾਨੀ ਕਿ ਪ੍ਰਾਣ ਸ਼ਕਤੀ ਸੰਸਾਰ ਦੇ ਉੱਪਰ ਖਰਚ ਕਰਨ ਦਾ ਮਤਲਬ ਹੈ ਕਿ ਜਨਮ ਪਦਾਰਥ ਨੂੰ ਜੂਏ ਦੇ ਵਿੱਚ ਹਾਰ ਗਏ। ਧੁੰਦਰ ਦੂਤ ਪਿਊਤ ਵੀ ਹਾਲੇ, ਯਾਨੀ ਕਿ ਇਹ ਪੰਜ ਦੂਤ ਜਿਹੜੇ ਨੇ ਇਹ ਭੂਤ ਵਰਗੇ ਨੇ, ਇਹ ਪੰਜ ਦੂਤ ਕਿਹੜੇ ਨੇ? ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਇਹ ਇੰਦਰੀਆਂ ਦੇ ਜ਼ਰੀਏ ਇਸ ਜੀਵਾਤਮਾ ਨੂੰ ਖਿੱਚੋ ਤਾਣ ਕਰਦੇ ਨੇ, ਇਹ ਭੂਤਾਂ ਦੀ ਸੰਗਿਆ ਦੇ ਰੱਖੀ ਇਹਨੂੰ।
ਸਬਦ ਸੁਰਤ ਬਿਨ ਆਵੇ ਜਾਵੇ ਪਤ ਕੋਈ ਜਾਤਾ ਏ,
ਔਰ ਇਸ ਤਰੀਕੇ ਦੇ ਨਾਲ ਸੰਸਾਰ ਦੇ ਮਿਲਣ ਦੇ ਨਾਲ ਪਤ ਖੋਈ, ਯਾਨੀ ਕਿ ਮਾਨ ਆਤਮਾ ਦਾ ਖੋ ਲਿਆ ਜਾਂਦਾ, ਯਾਨੀ ਕਿ ਆਤਮਾ ਦਾ ਮਾਨ ਸੀਗਾ ਪਰਮਾਤਮਾ ਦੇ ਬਗਲ ਦੇ ਵਿੱਚ, ਜਦੋਂ ਪਿੰਜਰਿਆਂ ਦੇ ਵਿੱਚ 84 ਲੱਖ ਦੇ ਵਿੱਚ ਜਨਮ ਔਰ ਮਰਨ ਦੇ ਗੇੜ ਵੀ ਛੁੱਟ ਦਿੱਤੀ ਜਾਂਦੀ ਹੈ, ਇਸ ਦਾ ਮਾਨ ਖੋ ਲਿਆ, ਯਾਨੀ ਕਿ ਇਹ ਜੀਵਾਤਮਾ ਆਵਾਗਮਨ ਦੇ ਵਿੱਚ ਹੀ ਰਹੇਗੀ ਅਗਰ ਉਹ ਮਨਮੁਖੀ ਹੈ। ਕੂੜ ਕਲਰ ਤਨ ਪਸਮੇ ਡੇਰੀ ਪਿੰਨ ਨਾਵੇਂ ਕੈਸੀ ਪਤ ਤੇਰੀ, ਕੂੜ ਕਲਰ ਕਲਰ ਕਹਿੰਦੇ ਨੇ ਚੂਨੇ, ਜਿਸ ਤਰ੍ਹਾਂ ਚੂਨੇ ਦੀ ਦੀਵਾਰ ਜਿਹੜੀ ਹੈ ਨਿਤ ਭੁਰਦੀ ਰਹਿੰਦੀ ਹੈ, ਉਸੇ ਤਰੀਕੇ ਦੇ ਨਾਲ ਇਹ ਜੀਵਨ ਦੇ ਜਿਹੜਾ ਸਰੀਰ ਅਸੀਂ ਲੈ ਕੇ ਬੈਠੇ ਹਾਂ, ਘੰਟੋ ਹੀ ਸ਼ੀਸ਼ੇ ਦੇ ਅੱਗੇ ਅਸੀਂ ਤਿਆਰ ਹੁੰਦੇ ਹਾਂ, ਸ਼ਿੰਗਾਰ ਕਰਦੇ ਹਾਂ, ਕਹਿੰਦੇ ਨੇ ਇਹ ਮਿੱਟੀ ਦਾ ਢੇਰ ਮਾਤਰ ਹੈ, ਜਦ ਤੱਕ ਨਾ